ਚੜਨ ਵਾਲੇ ਹੋ ਹੱਕਾਂ ਦੀ
ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ ਅੱਜ ਦਿਨ ਸੋਮਵਾਰ 27 ਜਨਵਰੀ 2020 ਵਾਲੇ ਦਿਨ ਇੱਕ ਵਾਰ ਫਿਰ ਅਸੀਂ ਦੋਵੇਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਏ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡਾ ਔਰ ਸਾਡਾ ਸਾਥ ਠੀਕ 6:30 ਵਜੇ ਤੱਕ ਬਣਿਆ ਰਹੇਗਾ ਪਲੈਨਟ 104.6 FM ਦੇ ਮਾਧਿਅਮ ਤੋਂ ਅੱਜ ਦੇ ਪ੍ਰੋਗਰਾਮ 'ਚ ਜਿਹੜੇ ਸਾਡੇ ਵਿਸ਼ੇ ਨੇ ਔਰ ਸਾਡੇ ਬੁਲਾਰੇ ਨੇ ਉਹ ਤੁਹਾਨੂੰ ਮੈਂ ਜਾਣਕਾਰੀ ਦਿੰਦੀ ਚੱਲਾਂ ਸਭ ਤੋਂ ਪਹਿਲੇ ਅਸੀਂ ਯੂਪੀ ਤੋਂ ਸਾਥੀ ਸਤਿਅਮ ਜਿਹੜੇ ਕਿ ਮਜ਼ਦੂਰ ਬਿਗੁਲ ਨਾਲ ਸੰਬੰਧਿਤ ਨੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਕੋਲੋਂ ਅਪਡੇਟ ਲਵਾਂਗੇ ਜਾਣਕਾਰੀ ਲਵਾਂਗੇ ਕਿ ਜਿਹੜਾ ਨਾਗਰਿਕਤਾ ਸੋਧ ਜਿਹੜਾ ਕਾਨੂੰਨ ਲਾਗੂ ਕੀਤਾ ਗਿਆ ਉਹਦੀ ਖਿਲਾਫਤ ਕਿਸ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਯੂਪੀ ਵਿੱਚ ਔਰ ਕਿਸ ਤਰ੍ਹਾਂ ਬੜੇ ਨਾਜਾਇਜ਼ ਤਰੀਕੇ ਨਾਲ ਕਾਫੀ ਸਾਰੇ ਸਾਡੇ ਸਾਥੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਰਿਹਾ ਚੁੱਕਿਆ ਵੀ ਜਾ ਰਿਹਾ ਸੋ ਉਹ ਸਾਰੀ ਅਪਡੇਟ ਸਾਨੂੰ ਉਹ ਦਿੰਦੇ ਜਾਣਗੇ ਉਸ ਤੋਂ ਬਾਅਦ ਦੂਸਰੇ ਬੁਲਾਰੇ ਅੱਜ ਦੇ ਪ੍ਰੋਗਰਾਮ 'ਚ ਰਹਿਣਗੇ ਲਕਸ਼ਮਣ ਸੇਵੇ ਵਾਲਾ
ਜੋਰਾ ਸਿੰਘ ਨਸਰਾਲੀ
ਮਾਫ਼ ਕਰਨਾ ਜੀ ਜ਼ੋਰਾ ਸਿੰਘ ਨਸਰਾਲੀ ਸਾਡੇ ਦੂਸਰੇ ਬੁਲਾਰੇ ਹੋਣਗੇ ਜਿਹੜੇ
ਕਿ ਹਾਂਜੀ
ਹਾਂ ਤੋ ਜ਼ੋਰਾ ਸਿੰਘ ਨਸਰਾਲੀ ਸਾਥੀ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਨੇ ਪ੍ਰਧਾਨ ਨੇ ਤੋ ਉਹਨਾਂ ਨਾਲ ਜਿਹੜੇ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਹੈ ਕਿ ਹਾਲ ਵਿੱਚ ਹੀ ਇੱਕ ਨਵਾਂ ਜਿਹੜਾ ਇੱਕ ਕੋਝਾ ਕੰਮ ਪੰਜਾਬ ਦੀ ਸਰਕਾਰ ਨੇ ਸ਼ੁਰੂ ਕੀਤਾ ਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਵੇਚਣ ਦਾ ਇੱਕ ਸਿਲਸਿਲਾ ਜਿਹੜਾ
19 ਜ਼ਿਲ੍ਹਿਆਂ ਦੇ ਵਿੱਚ
ਠੀਕ ਜੀ 19 ਜ਼ਿਲ੍ਹਿਆਂ ਵਿੱਚ ਇਹ ਜਿਹੜਾ ਇੱਕ ਗਲਤ ਕੰਮ ਅਸੀਂ ਇਹਨੂੰ ਕਹਾਂਗੇ ਉਹ ਸ਼ੁਰੂ ਹੋ ਗਿਆ ਤੋ ਉਸ ਸਿਲਸਿਲੇ 'ਚ ਸਾਡੇ ਨਾਲ ਗੱਲਬਾਤ ਕਰਨਗੇ ਸਾਥੀ ਜ਼ੋਰਾ ਸਿੰਘ ਨਸਰਾਲੀ ਔਰ ਪ੍ਰੋਗਰਾਮ ਦੇ ਅੰਤ ਵਿੱਚ ਜਿੰਨਾ ਕੁ ਸਮਾਂ ਬਚੇਗਾ ਉਹਦੇ ਵਿੱਚ ਅਸੀਂ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ ਗੱਲ ਕਰਾਂਗੇ ਇੱਥੇ ਸਾਡੇ ਆਪਣੇ ਦੇਸ਼ ਜਿੱਥੇ ਅਸੀਂ ਵੱਸਦੇ ਹਾਂ ਨਿਊਜ਼ੀਲੈਂਡ ਆਉਤੀਰਵਾ ਇੱਥੇ ਕਿਸ ਕਿਸਮ ਦਾ ਵਿਰੋਧ ਚੱਲ ਰਿਹਾ ਔਰ ਬੀਤੇ 2-3 ਦਿਨਾਂ ਵਿੱਚ ਕਿਸ ਤਰ੍ਹਾਂ ਦਾ ਵਿਰੋਧ ਦੇਖਣ ਨੂੰ ਮਿਲਿਆ ਔਰ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੇ ਅੱਗੋਂ ਕੀ ਕੁਛ ਕੀਤਾ ਤੋ ਉਹ ਵੀ ਜਾਣਕਾਰੀ ਤੁਹਾਨੂੰ ਅਸੀਂ ਨਾਲ ਨਾਲ ਦਿੰਦੇ ਚੱਲਾਂਗੇ ਤੋ
ਹਾਂਜੀ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਹਰ ਹਫ਼ਤੇ ਇਹ ਟੌਪਿਕ ਲੈ ਕੇ ਆਉਂਦੇ ਹਾਂ ਦੋਸਤੋ ਕਿਉਂਕਿ ਮਸਲਾ ਬਹੁਤ ਜ਼ਿਆਦਾ ਗੰਭੀਰ ਹੈ ਔਰ ਅਸੀਂ ਤਾਂ ਇੱਥੇ ਰਹਿ ਕੇ ਇਹ ਸਾਡਾ ਥੋੜ੍ਹਾ ਜਿਹਾ ਤੁਛ ਜਿਹਾ ਸਾਡਾ ਇਹ ਕੰਟਰੀਬਿਊਸ਼ਨ ਹੈ ਬਾਕੀ ਜੋ ਹਿੰਦੁਸਤਾਨ ਦੇ ਵਿੱਚ ਜਿਹੜੇ ਸਾਥੀ ਬਿਲਕੁਲ ਉੱਥੇ ਲੜ ਰਹੇ ਨੇ ਸਾਹਮਣੇ ਅੱਖ ਨਾਲ ਅੱਖ ਮਿਲਾ ਕੇ ਸੋ ਉਹਨਾਂ ਦੀ ਕੁਰਬਾਨੀ ਤਾਂ ਬਹੁਤ ਵੱਡੀ ਹੈ ਪਰ ਜਿਵੇਂ ਉਹ ਆਪਣੀ ਹਾਰ ਨਹੀਂ ਮੰਨ ਰਹੇ ਜਦੋਂ ਤੱਕ ਇਹ ਜਿਹੜਾ ਬਿੱਲ ਜਿਹੜਾ ਰੱਦ ਨਹੀਂ ਹੋ ਜਾਂਦਾ ਉਦੋਂ ਤੱਕ ਕਾਨੂੰਨ ਜਿਹੜਾ ਸੋਰੀ ਹਾਂਜੀ ਕਾਨੂੰਨ ਜਿਹੜਾ ਰੱਦ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਰੇਡੀਓ ਮਾਧਿਅਮ ਤੋਂ ਇਹਦੀ ਗੱਲ ਲਗਾਤਾਰਤਾ ਨਾਲ ਹੁੰਦੀ ਰਹੇਗੀ ਇਹ ਇਸ ਤਰ੍ਹਾਂ ਦਾ ਗੰਭੀਰ ਮਸਲਾ ਹੈ
जी तो भारती जी एक असी गीत जड़ा ओ चला के साडे जड़े पहले बुलारे ने साथी सत्यम उना नाल राबता करन दी कोशिश करदे हां तो आजादी नाम दा गीत है पुष्पावती होरां दा गाया और उना ने इहदी धुन कंपोज कीती है लिखिया कन्हैया कुमार जड़े JNU दे फॉर्मर स्टूडेंट ही उना नूं हुण कहांगे उना दे स्लोगन सन जिना दा ए गीत बन गया आजादी तो जल्दी असी तुहाडे नाल दुबारा जुड़ जावांगे दोस्तों साढ़े जड़े पहले बुला रहे ने वो थोड़े जे इस वक्त मसरूफ ने तो 5-7 मिनट बाद असीं दोबारा उन्होंने कॉल करांगे तो इन द मीन टाइम इसे ही CA सिटीजनशिप अमेंडमेंट एक्ट इनके नागरिकता सोध कानून है जड़ा उस सिलसिले च ही गल करांगे इत्थे न्यूजीलैंड विच जो जो एक्शन उहदे खिलाफ लाए गए ने तो हुण तक दो जड़े मुजारे ऑकलैंड च होए ने
तीन हो चुके जी और दो ऑकलैंड हां जी
दो ऑकलैंड च होए ने और एक हैमिल्टन च होया सो टोटल तीन ए होए ऑकलैंड वाला एक मार्च भी सीगा जड़ा पिछले एतवार होया और बीते दो दिनां विच दो नी शुक्रवार शाम नू जड़ी इस वक्त इत्थे गेम क्रिकेट दे मैच चल रहे ने T20 दे न्यूजीलैंड और इंडिया दे दरम्यान तो सब तो पहला मैच है जड़ा ओ माउंट ईडन ऑकलैंड विच होया तो उत्थे साडा कल्ला ही साथी सीगा मनदीप सिंह असी उन्हां नूं अज एक्चुअली प्रोग्राम च गलबात उन्हां नाल करना चाहुंदे सीगे पर मसरूफ ने अवेलेबल नहीं ने तो उन्हां ने अपने प्लैकार्ड साइन जिस तरह पोस्टर होंदे ने ओह बना के लैके गए तो ओह मेरा ख्याल इस वक्त काफी फेसबुक ते भी सोशल मीडिया ते सारे ने देख ली होगी उन्हां दी वीडियो कि सिक्योरिटी गार्ड्स नाल बकायदा उन्हां ने वार्तालाप करके उन्हां नूं पूरा समझा के विस्थार विच के ओह क्यों उन्होंने वो साइन जड़े ने कैरी कर रहे ने की मतलब है और उहदे च सिक्योरिटी गार्ड दोनों सुन साफ सुनदा कि वह भी कहते हैं कि हाँ ये तो बहुत गलत हो रहा है इस तरह का अगर कानून पास हों तो खैर वो जड़े दो सिक्योरिटी वाले सन वो अपनी नौकरी कर रहे ने उत्थे और उन्हां दी मजबूरी है कि उन्हां नूं ये आदेश है कि इस तरह पोलिटिकल स्लोगन जड़े ने कोई अंदर नहीं लैके जा सकता तो वह मनदीप सिंह नूं वह जड़े उन्हां दे साइन सन वह अंदर नहीं लैके जाने दिते गए खैर वह फिर भी उन क्योंकि अंदर उन्होंने एंट्री की मैच देखण वास्ते तो ਉਹਨਾਂ ਕੋਲ ਛੋਟੇ A3 ਸਾਈਜ਼ ਦਾ ਕਾਗਜ਼ ਸੀਗਾ ਉਹ ਨੋ ਹਿਊਮਨ ਇਜ਼ ਇਲੀਗਲ ਉਹਨਾਂ ਨੇ ਉਹ ਫਿਰ ਵੀ ਉੱਥੇ ਡਿਸਪਲੇ ਕੀਤਾ ਤੋ ਮਤਲਬ ਕਿ ਜਿਹੜਾ ਵਿਰੋਧ ਹੈ ਉਹਨੂੰ ਤੁਸੀਂ ਕਿੱਥੋਂ ਕੁ ਤੱਕ ਰੋਕ ਲਵੋਗੇ ਔਰ ਉਹਦੇ ਵਿੱਚ ਅਸੀਂ ਸ਼ਾਬਾਸ਼ ਕਹਿੰਦੇ ਹਾਂ ਮਨਦੀਪ ਨੂੰ ਕਿ ਉਹਨੇ ਇਕੱਲੇ ਨਹੀਂ ਆਪਣਾ ਜਿਹੜਾ ਵਿਰੋਧ ਹੈ ਉੱਥੇ ਜ਼ਾਹਿਰ ਕੀਤਾ ਇਹ ਸ਼ੁੱਕਰਵਾਰ ਦੀ ਗੱਲ ਹੈ ਤੋ ਮਨਦੀਪ ਦੇ ਦੱਸਣ ਦੇ ਮੁਤਾਬਕ ਉਸੇ ਕ੍ਰਿਕਟ ਗਰਾਊਂਡ ਵਿੱਚ ਜਿਹੜੇ ਦੂਸਰੀ ਧਿਰ ਵੱਲੋਂ
ਸੰਗੀ
ਹਾਂ ਉਹ ਜਿਹੜੇ ਬੀਜੇਪੀ ਦੇ ਸਪੋਰਟਰ ਨੇ ਆਰ ਐਸ ਐਸ ਦੀ ਆਈਡੀਓਲੋਜੀ ਨੂੰ ਉਹ ਪੂਜਦੇ ਨੇ ਉਹਨਾਂ ਦੇ ਜਿਹੜੇ ਨਾਰੇ ਸਨ ਜਿਨ੍ਹਾਂ ਨੂੰ ਮੈਨੂੰ ਨੀ ਲੱਗਦਾ ਕਿ ਕੋਈ ਰੋਕ ਲਗਾਈ ਗਈ ਉਹਨਾਂ ਤੇ ਉਹਨਾਂ ਦੇ ਨਾਰੇ ਇਹ ਸਨ ਕਿ ਚੌਕੇ ਛੱਕੇ ਲਗਾਏਂਗੇ ਰਾਮ ਮੰਦਿਰ ਵਹੀ ਬਣਾਏਂਗੇ ਸੋ ਉਸ ਚੀਜ਼ ਤੇ ਕੋਈ ਰੋਕ ਨੀ ਲਗਾਈ ਗਈ ਤੋ ਹਾਂ ਅਸੀਂ ਇਹ ਨੀ ਕਹਿੰਦੇ ਕਿ ਉਹਨਾਂ ਨੂੰ ਗਰਾਊਂਡ ਚੋਂ ਬਾਹਰ ਕੱਢਿਆ ਜਾਂਦਾ ਕਿ ਡੈਮੋਕਰੇਟਿਕ ਰਾਈਟ ਹੈ ਹਰ ਇੱਕ ਦਾ ਆਪਣਾ ਆਪਣਾ ਜਿਹੜਾ ਓਪੀਨੀਅਨ ਜਾਂ ਵਿਸ਼ਵਾਸ ਹੈ ਜਾਂ ਜੋ ਵੀ ਕਿਸੇ ਦਾ ਅਕੀਦਾ ਹੈ ਉਹਨੂੰ ਵਿਅਕਤ ਕਰਨ ਲਈ ਇੱਕ ਡੈਮੋਕਰੇਸੀ ਚ ਹਰ ਇੱਕ ਨੂੰ ਹੱਕ ਹੈ ਤੋ ਸਾਨੂੰ ਇਹਦੇ ਚੋਂ ਇਹ ਹੈ ਕਿ ਹਾਂ ਮਨਦੀਪ ਸਿੰਘ ਨੂੰ ਉਹਨਾਂ ਦੇ ਪਲੈਕਾਰਡ ਅੰਦਰ ਲੈ ਕੇ ਜਾਣ ਦੇਣਾ ਚਾਹੀਦਾ ਸੀਗਾ ਰੋਕ ਨਹੀਂ ਸੀ ਲਾਉਣੀ ਚਾਹੀਦੀ ਤੋ ਉਸੇ ਹੀ ਸਟੇਡੀਅਮ ਚ ਜਿਹੜਾ ਸੈਕਿੰਡ ਮੈਚ ਹੋਇਆ ਬੀਤੇ ਕੱਲ ਉਹਦੇ ਵਿੱਚ ਚਾਰ ਪੰਜ ਹੋਰ ਨੌਜਵਾਨ ਸਨ ਜਿਹੜੇ ਆਪਣੇ ਬੈਨਰ ਅੰਦਰ ਲੈ ਕੇ ਗਏ ਉਹਨਾਂ ਤੇ ਵੀ ਇਹੋ ਹੀ ਮੈਸੇਜਸ ਸਨ ਕਿ ਉਹ ਜਿਹੜੇ ਵਿਦਿਆਰਥੀਆਂ ਤੇ ਜਿਹੜੀ ਪੁਲਿਸ ਦੀ ਬਰੁਟੈਲਿਟੀ ਹੈ ਉਹ ਬੰਦ ਕੀਤੀ ਜਾਵੇ ਭਾਰਤ ਚ ਜਿਹੜੇ ਵਿਦਿਆਰਥੀ ਜੇ ਐਨ ਯੂ ਵਾਲੇ ਜਾਮੀਆ ਵਾਲੇ AMU ਵਾਲੇ ਔਰ CA ਦੇ ਵਿਰੋਧ ਵਿੱਚ ਉਹਨਾਂ ਦੇ ਬੈਨਰ ਸਨ ਤੋ ਉਹਨਾਂ ਦੀਆਂ ਵੀ ਅਸੀਂ ਫੋਟੋ ਜੀ ਦੇਖੀਆਂ ਨੇ ਤੋ ਇਹ ਵੀ ਦੱਸਿਆ ਗਿਆ ਕਿ ਉਹ ਜਿਸ ਤਰ੍ਹਾਂ ਹੀ ਉਹਨਾਂ ਨੇ ਉਹ ਬੈਨਰ ਖੋਲ ਕੇ ਐਗਜ਼ਿਬਿਟ ਕੀਤੇ ਨਾਲ ਹੀ ਉਹਨਾਂ ਕੋਲੋਂ ਕੰਫਿਸਕੇਟ ਕਰ ਲਏ ਗਏ ਉਹ ਬੈਨਰ
ਪਰ ਅਨੂ ਜੀ ਨੌਜਵਾਨਾਂ ਦੀ ਦਾਦ ਦੇਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਜਿਹੜਾ ਮਨਦੀਪ ਹੋਣਾ ਨੇ ਪ੍ਰੋਟੈਸਟ ਕੀਤਾ ਉਹਨਾਂ ਨੇ ਪਹਿਲਾਂ ਬਾਹਰ ਬੈਨਰ ਦਿਖਾਏ
ਬਿਲਕੁਲ
ਫਿਰ ਉਹਨਾਂ ਨੂੰ ਕੋਈ ਬੈਨਰ ਜਿਹੜੇ ਸੀਗੇ ਉਹਨੂੰ ਕਹੋ ਕਿ ਤੁਸੀਂ ਇਹਨਾਂ ਨੂੰ ਨਹੀਂ ਅੰਦਰ ਲਿਜਾ ਸਕਦੇ ਪਰ ਜਿਹੜਾ ਦੂਸਰਾ ਲੋਟ ਸੀਗਾ ਨੌਜਵਾਨਾਂ ਨਾ ਉਹਨਾਂ ਨੇ ਬੜੀ ਸਿਆਣਪ ਨਾਲ ਕੰਮ ਲਿਆ ਉਹਨਾਂ ਨੇ ਬੈਨਰ ਜਿਹੜੇ ਸੀਗੇ ਲੁਕੋ ਕੇ ਉਹ ਅੰਦਰ ਲੈ ਕੇ ਗਏ
ਕਿਉਂਕਿ ਦੇਖੋ ਲੋਕਾਂ ਨੇ ਅਸੀਂ ਵੀ ਜਦੋਂ ਪੋਲੀਟੀਕਲ ਮੈਸੇਜਸ ਵਾਲੀਆਂ ਟੀ ਸ਼ਰਟਸ ਪਾਉਂਦੇ ਹਾਂ ਅਸੀਂ ਸਾਡਾ ਉੱਤੇ ਲਿਖਿਆ ਹੁੰਦਾ ਹੈ ਕਈ ਕੁਛ ਤੋ ਅਗਰ ਕੋਈ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਜਾਏਗਾ ਮਤਲਬ ਕਿ ਤੁਸੀਂ ਉਹਦੇ ਕੱਪੜੇ ਉਤਰਵਾਓਗੇ ਹੁਣ ਫੇਰ ਐਂਟਰੀ ਕਰਨ ਦਓਗੇ ਉਹਨੂੰ ਔਰ ਇੱਥੇ ਥੋੜਾ ਜਿਹਾ ਜਿਹੜਾ ਨਿਊਜ਼ੀਲੈਂਡ ਦਾ ਇਤਿਹਾਸ ਹੈ ਸ਼ਾਇਦ ਸਾਡੇ ਸਰੋਤੇ ਉਹਦੇ ਤੋਂ ਨਾ ਜਾਣੂ ਹੋਣ ਇਹ 1980-81 ਦੀ ਗੱਲ ਹੈ ਕਿ ਜਦੋਂ ਸਾਊਥ ਅਫਰੀਕਾ ਵਿੱਚ ਅਪਾਰਥਾਈਡ ਵਾਲੀ ਰਜੀਮ ਪੂਰੀ ਕਾਬਜ਼ ਸੀਗੀ
ਨੈਲਸਨ
ਮੰਡੇਲਾ ਨੂੰ ਇਹਨਾਂ ਨੇ ਅੰਡਰ ਅਰੈਸਟ ਕੀਤਾ ਹੋਇਆ ਸੀਗਾ ਕਿਉਂਕਿ ਉਹ ਉਹਦੇ ਖਿਲਾਫ ਆਵਾਜ਼ ਉਠਾਉਂਦੇ ਸੀ ਤੋ ਬਹੁਤ ਸਾਰੇ ਦੇਸ਼ਾਂ ਨੇ ਦੁਨੀਆਂ ਭਰ ਵਿੱਚ ਇੱਕ ਐਗਰੀਮੈਂਟ ਸਾਈਨ ਕੀਤਾ ਸੀ ਉਹਦਾ ਮੈਂ ਨਾਂ ਹੁਣ ਭੁੱਲ ਗਈ ਹਾਂ ਉਹ ਐਗਰੀਮੈਂਟ ਇਹ ਸੀ ਕਿ ਸਾਊਥ ਅਫਰੀਕਾ ਦਾ ਬੋਇਕਾਟ ਕੀਤਾ ਜਾਏਗਾ ਕਿਉਂਕਿ ਸਾਊਥ ਅਫਰੀਕਾ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ ਉਹਨਾਂ ਨਾਲ ਧੱਕਾ ਕਰਦੇ ਨੇ ਜਿਹੜੇ ਯੂਰੋਪੀਅਨ ਮੂਲ ਦੇ ਜਿਹੜੇ ਇੰਪੀਰੀਅਲ ਲੋਕ ਉੱਥੇ ਕਾਬਜ਼ ਹੋਏ ਬੈਠੇ ਨੇ ਤੋ ਉਸ ਤਹਿਤ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਉਦੋਂ ਰੋਬਰਟ ਮਲਡੂਨ ਸਨ ਉਹ ਵੀ ਦਸਤਖਤ ਕਰਕੇ ਆਏ ਸੀਗੇ ਉਹ ਸੰਧੀ ਤੇ ਕਿ ਅਸੀਂ ਸਾਊਥ ਅਫਰੀਕਾ ਦਾ ਬੋਇਕਾਟ ਕਰਾਂਗੇ ਪਰ ਉਹ 1980-81 ਚ ਸੀਗਾ ਕਿ ਜਿਹੜਾ ਸਪਰਿੰਗ ਬੋਕਸ ਰਗਬੀ ਦੀ ਟੀਮ ਹੈ ਸਾਊਥ ਅਫਰੀਕਾ ਦੀ ਉਦੋਂ ਆਲ ਵਾਈਟ ਪਲੇਅਰ ਸੀਗੇ ਉਹਦੇ ਚ ਤੋ ਉਹ ਇੱਥੇ ਨਿਊਜ਼ੀਲੈਂਡ ਆਉਂਦੀ ਹੈ ਰਗਬੀ ਦੇ ਟੂਰਨਾਮੈਂਟ ਤੇ ਤੋ ਜਿਹੜੇ ਇੱਥੋਂ ਦੇ ਸੁਹਿਰਦ ਲੋਕ ਨੇ ਜਿਹੜੇ ਜਮਹੂਰੀਅਤ ਪਸੰਦ ਨੇ ਜਾਂ ਐਕਟਿਵਿਸਟ ਨੇ ਉਹਨਾਂ ਨੇ ਆਵਾਜ਼ ਉਠਾਈ ਕਿ ਅਸੀਂ ਅਗਰ ਇਸ ਦੇਸ਼ ਨੇ ਉਹ ਸੰਧੀ ਤੇ ਸਾਈਨ ਕੀਤਾ ਤੇ ਉਹਦਾ ਮਤਲਬ ਹੈ ਕਿ ਉਹਨਾਂ ਦੀ ਰਗਬੀ ਟੀਮ ਦਾ ਵੀ ਬੋਇਕਾਟ ਹੋਣਾ ਚਾਹੀਦਾ ਤੋ ਪਹਿਲਾਂ ਤਾਂ ਇੱਥੋਂ ਦੇ ਲੋਕਾਂ ਨੇ ਵਿਰੋਧ ਕੀਤਾ ਕਿ ਇਹ ਜਿਹੜੀ ਖੇਡਾਂ ਨੇ ਜਾਂ ਸਪੋਰਟਸ ਨੇ ਉਹਦੇ ਵਿੱਚ ਪੋਲੀਟਿਕਸ ਦਾ ਕੋਈ ਮਤਲਬ ਨਹੀਂ ਹੈ ਸੋ ਤੁਸੀਂ ਇਹ ਜਿਹੜਾ ਟੂਰਨਾਮੈਂਟ ਹੈ ਜਿਹੜੀ ਗੇਮਸ ਨੇ ਇਹਨਾਂ ਨੂੰ ਰੋਕ ਨਹੀਂ ਸਕਦੇ ਤੋ ਉਹ ਸਾਰੇ ਸਾਡੇ ਸਾਥੀ ਹੁਣ ਵੀ 60s-70s ਉਹਨਾਂ ਦੀ ਏਜ ਹੈ ਸਾਰਿਆਂ ਦੀ ਔਰ ਸਾਰੇ ਸਾਰਿਆਂ ਨੂੰ ਜਾਣਦੇ ਹੋ ਸਾਰੇ ਐਕਟਿਵਲੀ ਹਿੱਸਾ ਲੈਂਦੇ ਨੇ ਹੁਣ ਵੀ ਅਗਰ ਫਲਸਤੀਨ ਦੇ ਹੱਕ ਚ ਕੋਈ ਮੁਜ਼ਾਹਰਾ ਹੁੰਦਾ ਹੈ ਜਾਂ ਹੁਣ ਉਹ ਇਰਾਨ ਦੇ ਸੋਲੀਡੈਰਿਟੀ USA ਦੇ ਖਿਲਾਫ਼ ਹੋਇਆ ਉਹ ਸਾਰੇ ਸ਼ਾਮਿਲ ਹੁੰਦੇ ਨੇ ਉਹਦੇ ਚ ਤੋ ਉਹਨਾਂ ਨੇ ਲੀਡ ਲਈ ਔਰ ਬਕਾਇਦਾ ਲਗਾਤਾਰਤਾ ਨਾਲ ਕਈ ਹਫ਼ਤੇ ਜਿਹੜੇ ਉਹ ਰੋਸ ਪ੍ਰਦਰਸ਼ਨ ਚੱਲਦੇ ਰਹੇ ਉਹ ਸਪੋਰਟਸ ਗਰਾਊਂਡਾਂ ਵਿੱਚ ਉਤਰੇ ਔਰ ਇੱਥੋਂ ਦੀ ਪੁਲਿਸ ਨੇ ਕਾਫ਼ੀ ਬਰੂਟਲੀ ਉਹਨਾਂ ਦੀ ਮਾਰਕੁੱਟ ਵੀ ਕੀਤੀ ਤੋ ਹੋਇਆ ਕਿ ਮੇਰਾ ਖਿਆਲ ਸਿਰਫ ਦੋ ਜਾਂ ਤਿੰਨ ਗੇਮਾਂ ਹੋ ਸਕੀਆਂ ਸਭ ਤੋਂ ਪਹਿਲੀ ਮਾਊਂਟ ਈਡਨ ਚ ਸੀਗੀ ਉਹ ਵੀ ਮਾਊਂਟ ਈਡਨ ਜਿੱਥੇ ਹੁਣ ਕ੍ਰਿਕਟ ਦਾ ਵਿੱਚ ਵਿਰੋਧ ਹੋਇਆ ਤੋ ਉੱਥੇ ਵਿਰੋਧ ਹੋਇਆ ਬਹੁਤ ਬਰੂਟਲੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੋਟੈਸਟਰਸ ਨੂੰ ਉਸ ਤੋਂ ਬਾਅਦ ਅਗਲੀ ਗੇਮ ਹੈਮਿਲਟਨ ਵਿੱਚ ਸੀਗੀ ਉੱਥੇ ਵੀ ਉਸ ਤਰ੍ਹਾਂ ਹੀ ਵਿਰੋਧ ਹੋਇਆ ਸੋ ਇਹ ਮੈਂ ਦੱਸ ਦਵਾਂ ਕਿ ਇਹ ਕ੍ਰਿਕਟ ਦੀ ਵੀ ਆਉਂਦੇ ਬੁੱਧਵਾਰ ਅਗਲਾ ਜਿਹੜਾ ਮੈਚ ਹੈ ਹੈਮਿਲਟਨ ਚ ਹੈ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਵੈਲਿੰਗਟਨ ਚ ਹੈ ਔਰ ਐਤਵਾਰ ਨੂੰ ਟੋਰੰਗਾ ਚ ਹੈ ਸਾਨੂੰ ਆਸ ਹੈ ਕਿ ਜਿੰਨੇ ਵੀ ਸਾਨੂੰ ਸੁਣ ਰਹੇ ਨੇ ਇਸ ਕਿਸਮ ਦਾ ਇੱਕ ਪੀਸਫੁਲ ਵਿਰੋਧ ਸਾਰੇ ਲੋਕ ਉੱਥੇ ਜਿਹੜੇ ਮੈਚ ਦੇਖਣ ਜਾ ਰਹੇ ਨੇ ਕਰਨਗੇ ਆਪਣੇ ਆਪਣੇ ਤਰੀਕੇ ਨਾਲ ਸਾਨੂੰ ਇਹ ਪੂਰਾ ਭਰੋਸਾ ਹੈ ਤੋ ਮਤਲਬ ਇਹ ਹੈ ਦੱਸਣ ਤੋਂ ਕਿ ਇਸ ਦੇਸ਼ ਦਾ ਇੱਕ ਟ੍ਰੈਡੀਸ਼ਨ ਹੈ ਇੱਕ ਹੈਰੀਟੇਜ ਹੈ ਇੱਕ ਐਕਟਿਵਿਜ਼ਮ ਦਾ ਇਤਿਹਾਸ ਹੈ ਕਿ ਪਹਿਲਾਂ ਬਹੁਤ ਵੱਡੇ ਪੱਧਰ ਤੇ ਸਪੋਰਟਸ ਗੇਮਸ ਦੇ ਵਿੱਚ ਪੋਲੀਟੀਕਲ ਚੀਜ਼ਾਂ ਨੂੰ ਲੈ ਕੇ ਜਿਹੜਾ ਵਿਰੋਧ ਹੋ ਚੁੱਕਿਆ ਔਰ ਉਹ ਸਕਸੈਸਫੁਲ ਹੋਇਆ ਕਿਉਂਕਿ ਉਸ ਸਮੇਂ ਜਿਹੜੀ ਸਾਊਥ ਅਫਰੀਕਾ ਦੀ ਸਪਰਿੰਗ ਬੋਕ ਨਾਮ ਦੀ ਹੁਣ ਵੀ ਉਹਨਾਂ ਦਾ ਉਹੀ ਨਾਮ ਹੈ ਰਗਬੀ ਦੀ ਟੀਮ ਸੀ ਉਹਨਾਂ ਨੂੰ ਸਿਰਫ ਦੋ ਜਾਂ ਤਿੰਨ ਗੇਮਸ ਖੇਡਣ ਤੋਂ ਬਾਅਦ ਵਾਪਸ ਪਰਤਣਾ ਪਿਆ ਸੀਗਾ ਕਿਉਂਕਿ ਵਿਰੋਧ ਇੰਨਾ ਜ਼ਿਆਦਾ ਸੀ ਤੋ ਅਸੀਂ ਉਹਦੇ ਤੋਂ ਸਾਨੂੰ ਇੱਕ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਇਹ ਅਗਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਖੇਡਾਂ ਦੇ ਵਿੱਚ ਪੋਲੀਟਿਕਸ ਦੀ ਕੋਈ ਜਗ੍ਹਾ ਨਹੀਂ ਹੈ ਉਹ ਸਰਾਸਰ ਗਲਤ ਹੈ ਕਿਉਂਕਿ ਮਨਦੀਪ ਨੂੰ ਵੀ ਇਹ ਕਾਫੀ ਮੇਰਾ ਖਿਆਲ ਸੁਣਨ ਨੂੰ ਮਿਲਿਆ ਕਿ ਤੁਸੀਂ ਇਸ ਜਗ੍ਹਾ ਤੇ ਆ ਕੇ ਤੁਹਾਡਾ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਸੀ ਬਣਦਾ ਕਿ ਤੁਸੀਂ ਗਲਤ ਇੰਟੈਂਸ਼ਨ ਨਾਲ ਆਏ ਸੀ ਤੁਸੀਂ ਮੈਚ ਦੇਖਣ ਦੀ ਮਨਸ਼ਾ ਨਾਲ ਨਹੀਂ ਸੀ ਆਏ ਸੋ ਉਹਨਾਂ ਨੇ ਬੜੇ ਸੋਹਣੇ ਆਪਣੇ ਤਰੀਕੇ ਨਾਲ ਜਵਾਬ ਦਿੱਤੇ ਨੇ ਕਿ ਵਿਰੋਧ ਦੀ ਕਦੀ ਕੋਈ ਜਗ੍ਹਾ ਨਹੀਂ ਹੁੰਦੀ ਵਿਰੋਧ ਇੱਕ ਡੈਮੋਕ੍ਰੇਸੀ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਕੀਤਾ ਜਾ ਸਕਦਾ ਹੁੰਦਾ ਆ ਵਿਰੋਧ ਸੋ ਇਹ ਇੱਕ
ਵੈਸੇ ਮੈਨੂੰ ਜੀ ਹਿਟਲਰ ਦੇ ਟਾਈਮ ਦੇ ਉੱਪਰ ਜਿਹੜੀਆਂ ਜਰਮਨੀ ਦੇ ਵਿੱਚ ਗੇਮ ਹੋਈਆਂ ਸੀ ਬਹੁਤ ਸਾਰੇ ਮੁਲਕਾਂ ਨੇ ਉਹਦਾ ਬਾਈਕਾਟ ਕੀਤਾ ਸੀ
ਬਿਲਕੁਲ ਸਹੀ ਗੱਲ
ਸੋ ਇਸ ਕਰਕੇ ਹੁਣ ਵੀ ਇਹ ਸਪੋਰਟਸ ਇਹ ਚੀਜ਼ ਦਾ ਮਾਧਿਅਮ ਹੈਗਾ ਆ ਉਹ ਰਹਿਣਾ ਚਾਹੀਦਾ ਵੀ
ਬਿਲਕੁਲ ਬਿਲਕੁਲ ਔਰ ਅਗਰ ਕੋਈ ਇਹ ਕਹਿੰਦਾ ਹੈ ਕਿ ਕਾਫੀ ਵਾਰੀ ਇਸ ਲੋਕਾਂ ਸੁਣ ਕੇ ਮੈਂ ਪੋਲੀਟਿਕਸ 'ਚ ਦਿਲਚਸਪੀ ਨਹੀਂ ਰੱਖਦਾ ਜਾਂ ਮੈਂ ਇਹ ਪੋਲੀਟੀਕਲ ਆ ਜਾਂ ਫਲਾਨੀ ਚੀਜ਼ ਹੈ ਇਸ ਤਰ੍ਹਾਂ ਦਾ ਕਦੀ ਕੁਛ ਨਹੀਂ ਹੁੰਦਾ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੁੰਦੀ ਕਿ ਜਿਹਦੇ ਵਿੱਚ ਪੋਲੀਟਿਕਸ ਦਾ ਮਤਲਬ ਇਹ ਨਹੀਂ ਕਿ ਜਿਹੜੀ ਗੰਦੀ ਰਾਜਨੀਤੀ ਜਾਂ ਜਿਹੜੀ ਇੱਕ ਲੀਡਰੀ ਚਮਕਾਉਣ ਵਾਲਾ ਜਾਂ ਚੌਧਰ ਚਮਕਾਉਣ ਵਾਲਾ ਕੰਮ ਉਹ ਨਹੀਂ ਵੈਸੇ ਸਮਝਣਾ ਇੱਕ ਸਮਝ ਰੱਖਣੀ ਕਿ ਦੁਨੀਆਂ ਭਰ ਵਿੱਚ ਕੀ ਚੱਲ ਰਿਹਾ ਕਿਹੜੇ ਦੇਸ਼ ਵਿੱਚ ਕਿਹੜੀ ਸਰਕਾਰ ਸੱਤਾ ਤੇ ਕਾਬਜ਼ ਹੈ ਕੌਣ ਕੀ ਕਰ ਰਿਹਾ ਕੌਣ ਲੋਕ ਹਿੱਤਾਂ ਵਿੱਚ ਕਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਉਹਨੂੰ ਅਸੀਂ ਇੱਕ ਪੋਲੀਟੀਕਲ ਗਿਆਨ ਜਾਂ ਪੋਲੀਟੀਕਲੀ ਅਵੇਅਰ ਹੋਣਾ ਕਹਿੰਦੇ ਹਾਂ ਤੋ ਉਹ ਹਰ ਇੱਕ ਨੂੰ ਉਹਦੇ ਵਿੱਚ ਦਿਲਚਸਪੀ ਹੋਣੀ ਚਾਹੀਦੀ ਹੈ ਅਗਰ ਨਹੀਂ ਹੈ ਤੋ ਮੈਂ ਕਹਾਂਗੀ ਕਿ ਲੋਕ ਅੰਤਰ ਚਾਤ ਪਾਉਣ ਉਹਦਾ ਜਾਇਜ਼ਾ ਲੈਣ ਕਿ ਕਿਉਂ ਅਸੀਂ ਇੰਟਰਸਟਿਡ ਨਹੀਂ ਹੈਗੇ ਉਹਦੇ ਵਿੱਚ
ਬਿਲਕੁਲ ਇਹੀ ਉਹਨੂੰ ਜੀ ਟੌਪਿਕ ਆਪਾਂ ਜਾਰੀ ਰੱਖਾਂਗੇ ਮੁਲਾਕਾਤਾਂ ਤੋਂ ਬਾਅਦ ਫਿਲਹਾਲ ਸਾਥੀ ਨੂੰ ਮੁੜ ਕੇ ਉਹਨਾਂ ਨੂੰ ਫੋਨ ਕਰਨ ਦੀ
ਕੋਸ਼ਿਸ਼ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਸਾਡੇ ਸਾਥੀ ਜਿਹੜੇ ਸਤਿਅਮ ਨੇ ਉਹਨਾਂ ਨਾਲ ਰਾਬਤਾ ਕਰ ਸਕੀਏ ਤੋ ਦੋਸਤੋ ਤੁਸੀਂ ਇਸ ਤਰ੍ਹਾਂ ਹੀ ਸਾਡੇ ਪ੍ਰੋਗਰਾਮ ਨਾਲ ਜੁੜੇ ਰਹਿਣਾ
ਸੰਖਵਾਦ ਸੇ ਸਾਮੰਦਵਾਦ ਸੇ ਪੂੰਜੀਵਾਦ ਸੇ ਬ੍ਰਾਹਮਣਵਾਦ ਸੇ ਮਨੁਵਾਦ ਸੇ
ਦੋਸਤੋ ਸਾਨੂੰ ਸਾਥੀ ਸਤਿਅਮ ਨਾਲ ਦੁਬਾਰਾ ਰਾਬਤਾ ਨਹੀਂ ਹੋ ਸਕਿਆ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਜਿਹੜੇ ਦੂਸਰੇ ਬੁਲਾਰੇ ਨੇ ਸਾਥੀ ਜ਼ੋਰਾ ਸਿੰਘ ਨਸਰਾਲੀ ਪੇਂਡੂ ਖੇਤ ਮਜ਼ਦੂਰ ਯੂਨੀਅਨ ਤੋਂ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਉਹ ਪਹਿਲੇ ਉਹਨਾਂ ਨਾਲ ਗੱਲਬਾਤ ਹੋ ਜਾਏ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਅਸੀਂ ਕਾਮਰੇਡ ਸਤਿਅਮ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਮਾਫੀ ਚਾਹੁੰਦੇ ਹਾਂ ਕਿ ਥੋੜ੍ਹਾ ਜਿਹਾ ਸਾਡਾ ਜਿਹੜਾ ਅੱਜ ਦਾ ਸ਼ਡਿਊਲ ਹੈ ਅਕੋਰਡਿੰਗ ਟੂ ਪਲੈਨ ਨਹੀਂ ਜਾ ਰਿਹਾ ਪਰ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਸਾਥੀਆਂ ਨਾਲ ਰਾਬਤਾ ਨਹੀਂ ਹੋ ਪਾਉਂਦਾ ਤੋ ਇੱਕ ਗੀਤ ਦੇ ਦੌਰਾਨ ਅਸੀਂ ਸਾਥੀ ਜ਼ੋਰਾ ਸਿੰਘ ਨਸਰਾਰੀ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ
ਪੋਚੀ ਤੈਨੂੰ ਮਾਰੂ ਮੌਸਮਾਂ ਕੋਲੋਂ ਨਹੀਂ ਬਚਾ ਸਕਦੀ ਇਹਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਨਿਮਾਣਿਆਂ ਲਈ ਤਰਲੇ ਦਾ ਨਹੀਂ ਉੱਠਣ ਦਾ ਵੇਲਾ ਹੈ ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ ਉੱਠਣ ਦਾ ਵੇਲਾ
ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਜ਼ੋਰਾ ਸਿੰਘ ਨਸਰਾਲੀ ਜਿਹੜੇ ਕਿ ਪ੍ਰਧਾਨ ਨੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਉਹਨਾਂ ਨਾਲ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਜਿਹੜਾ ਉਹਨਾਂ ਨਾਲ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਰਕਾਰ ਵੇਚਣਾ ਚਾਹੁੰਦੀ ਹੈ ਉਹ ਇੱਕ ਬੜਾ ਹੀ ਸੀਰੀਅਸ ਗੰਭੀਰ ਮਸਲਾ ਤੇ ਉਹਦੇ ਤੇ ਅਸੀਂ ਗੱਲਬਾਤ ਕਰਾਂਗੇ ਸਾਥੀ ਹੋਰਾਂ ਨਾਲ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਹਾਂਜੀ ਤੋ ਸਾਥੀ ਜੀ ਇੱਕ ਪੰਜਾਬ ਦੇ ਵਿੱਚ ਬਹੁਤ ਹੀ ਗੰਭੀਰ ਮਸਲਾ ਚੱਲ ਰਿਹਾ ਹੈ ਕਿਉਂਕਿ ਇੱਕ ਪਾਸੇ ਸਾਰਾ ਦੇਸ਼ ਜਿਹੜਾ ਸੀਏ ਦੇ ਖਿਲਾਫ ਐਨ ਆਰ ਸੀ ਦੇ ਖਿਲਾਫ ਰੁੱਝਿਆ ਹੋਇਆ ਉਹਦੀ ਆੜ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹ ਹੋਰ ਕਈ ਤਰੀਕਿਆਂ ਦੇ ਕਾਲੇ ਕਾਨੂੰਨ ਲੈ ਕੇ ਆ ਰਹੇ ਨੇ ਜਿਹਦੇ ਵਿੱਚ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਜਿਹੜਾ ਉਹ ਆਪਣੀ ਬਹੁਤ ਬਹੁਤ ਜ਼ੋਰਾਂ ਦੇ ਉੱਪਰ ਚੱਲ ਰਿਹਾ ਹੈ ਜਿਹੜਾ ਸਰਕਾਰ ਸਾਥੀ ਜੀ 19 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੰਚਾਇਤੀ ਜਿਹੜੀ ਜ਼ਮੀਨ ਆ ਜਿਹੜੀ ਦਲਿਤਾਂ ਦੇ ਵਾਸਤੇ ਛੋਟੇ ਕਿਸਾਨਾਂ ਦੇ ਵਾਸਤੇ ਉਹਨਾਂ ਦੀ ਨਿਲਾਮੀ ਹੋਣੀ ਸੀਗੀ ਪਰ ਉਹ ਜਿਹੜੀ ਕੋਪਰੇਟ ਜਿਹੜੇ ਵੱਡੇ ਘਰਾਣੇ ਆ ਉਹਨਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੋ ਸਰੋਤਿਆਂ ਨਾਲ ਸਾਂਝ ਪਾਓ ਕਿ ਇਹ ਮਸਲਾ ਹੈ ਕੀ ਹੈ
ਪਰਦੇ ਸਾਹਿਬ ਇਹ ਜੋ ਸਰਕਾਰ ਨੇ ਫੈਸਲਾ ਕੀਤਾ ਹੈਗਾ ਵੀ ਪੰਚਾਇਤੀ ਜੋ ਜ਼ਮੀਨਾਂ ਨੇ
ਜੀ
ਜਿਹੜੀਆਂ ਇੱਕ ਲੱਖ 35,000 ਪਿਛਲੇ ਸਾਲ ਦੇ ਵਿੱਚ ਇਹ ਬੋਲੀ ਤੇ ਚੜੀਆਂ ਨੇ, ਠੇਕੇ ਤੇ ਚੜੀਆਂ ਨੇ
ਜੀ,
ਤੇ 26,000 ਰੁਪਇਆ ਜਿਹੜਾ ਪ੍ਰਤੀ ਏਕੜ ਉਹ ਔਸਤ ਠੇਕਾ ਸਰਕਾਰ ਨੂੰ ਮਿਲਿਆ 135,000 ਏਕੜ ਦਾ
ਜੀ।
ਸਰਕਾਰ ਨੇ ਹੁਣ ਇਹ ਨਵਾਂ ਮਤਲਬ ਸੋਧ ਕਰਕੇ ਜਿਹੜਾ ਕਾਮਨ ਲੈਂਡ ਵਿਲੇਜ ਐਕਟ ਸੀ
ਜੀ,
ਜ਼ਮੀਨਾਂ ਜਿਹੜੀਆਂ ਸੀ ਪੰਚਾਇਤ ਦੀ ਮਾਲਕੀ ਸੀ ਉਹਦੇ ਵਿੱਚ ਸੋਧ ਕਰਕੇ ਸਪੈਕਟਰਮ ਸਰਕਾਰ ਨੇ ਇਹ ਜ਼ਮੀਨਾਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫੈਸਲਾ ਕਰ ਲਿਆ। ਇਹਦੇ ਕਰਕੇ ਇਸ ਕੁੱਲ ਦੀ ਕੁੱਲ ਜਿਹੜੀ ਜ਼ਮੀਨ ਹੈਗੀ ਆ
ਜੀ,
ਜਿਹਦੇ ਤੇ ਪੰਜਾਬ ਦੇ ਖੇਤ ਮਜ਼ਦੂਰ ਖਾਸੀ ਵੱਡੀ ਪੱਧਰ ਤੇ ਨਿਰਭਰ ਨੇ, ਤੇ ਉਹਨਾਂ ਨੂੰ ਮੰਨ ਇੱਕ ਕਿਸਮ ਦਾ ਉਹਨਾਂ ਜ਼ਮੀਨਾਂ ਚੋਂ ਬਾਹਰ ਕਰਨ ਦਾ ਸਰਕਾਰ ਦੀ ਸਾਜਿਸ਼ ਹੈ, ਤੇ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਉਹਨਾਂ ਨੂੰ ਇਹ ਜ਼ਮੀਨਾਂ ਕੌਡੀਆਂ ਦੇ ਭਾਅ ਦੇਣ ਦਾ ਮਾਮਲਾ, ਕਿਉਂਕਿ ਸਰਕਾਰ ਨੇ ਜੋ ਫੈਸਲਾ ਕੀਤਾ ਵੀ ਜਿਹੜੀ ਜ਼ਮੀਨ ਹੈਗੀ ਆ ਜਿਹੜਾ ਉਹਦਾ ਮਤਲਬ ਮਾਰਕੀਟ ਰੇਟ ਆ ਉਹ ਜਦੋਂ ਉਹਨਾਂ ਦੇ ਨਾਂ ਰਜਿਸਟਰੀ ਕਰਨੀ ਹੈ
ਜੀ
ਉਹ ਪੂਰੀ ਕੀਮਤ ਵੀ ਉਹਨਾਂ ਦੇ ਕੋਲ ਨਹੀਂ ਲਈ ਜਾਣੀ, ਚੌਥਾ ਹਿੱਸਾ ਲੈ ਕੇ ਰਜਿਸਟਰੀ ਉਹਨਾਂ ਦੇ ਨਾਂ ਕਰ ਦੇਣੀ ਹੈ। ਜਦੋਂ ਇਹ ਜੱਗੋ ਤੇਰਵੀ ਨਵਾਂ ਹੀ ਕਿਸਮ ਦਾ ਵੀ ਆਪਾਂ ਕਿਸੇ ਤੋਂ ਵੀ ਥਾਂ ਲੈਂਦੇ ਹਾਂ
ਜੀ,
ਅਗਲਾ ਪਹਿਲਾਂ ਪੈਸੇ ਭਰਦਾ ਬਾਅਦ ਚ ਰਜਿਸਟਰੀ ਹੁੰਦੀ ਹੈ
ਬਿਲਕੁਲ,
ਯਾਨੀ ਇਹ ਕੈਪਟਨ ਸਰਕਾਰ ਇਹਨਾਂ ਪ੍ਰਤੀ ਇੰਨੀ ਦਿਆਲ ਹੈ ਵੀ ਇਹਦਾ ਚੌਥਾ ਹਿੱਸਾ ਲੈ ਕੇ 2 ਸਾਲ ਉਹਨਾਂ ਤੋਂ ਕਿਸ਼ਤਾਂ ਨਹੀਂ ਭਰਾਉਣੀਆਂ, 2 ਸਾਲ ਤੋਂ ਬਾਅਦ ਫਿਰ ਕਿਸ਼ਤਾਂ ਸ਼ੁਰੂ ਕਰਨੀਆਂ।
ਅੱਛਾ ਜੀ,
ਹਾਂਜੀ, ਇਸ ਕਿਸਮ ਦਾ ਇਹ ਮਾਮਲਾ ਹੈਗਾ ਜਿਹਦੇ ਕਰਕੇ ਬਿਲਕੁਲ ਸਾਫ਼ ਹੀ ਹੈ
ਕਿ
ਜਿਹੜੀ ਕੈਪਟਨ ਸਰਕਾਰ ਕਹਿੰਦੀ ਸੀ ਕਿ ਅਸੀਂ ਮਜ਼ਦੂਰਾਂ ਨੂੰ ਪਲਾਟ ਦੇਣੇ ਆ, ਅਸੀਂ ਉਹਨਾਂ ਦੀ ਆਮਦਨੀ ਵਿੱਚ ਵਾਧਾ ਕਰਨਾ ਹੈਗਾ, ਉਹਨਾਂ ਦੀਆਂ ਪੈਨਸ਼ਨਾਂ ਚ ਵਾਧਾ ਕਰਨਾ, ਪਿੰਡਾਂ ਦਾ ਵਿਕਾਸ ਕਰਨਾ ਹੈਗਾ, ਰੁਜ਼ਗਾਰ ਦੇਣਾ ਘਰ ਦੇ ਵਿੱਚ
ਜੀ,
ਇਦੋਂ ਉਲਟ ਉਹਨਾਂ ਦੇ ਕੋਲ ਇਹ ਸਾਰੀਆਂ ਚੀਜ਼ਾਂ ਖੋ ਕੇ ਅਸਲ ਦੇ ਵਿੱਚ ਜਿਹੜਾ ਵਿਕਾਸ ਹੈਗਾ ਉਹ ਇੱਥੋਂ ਦੀਆਂ ਕਾਰਪੋਰੇਟ ਘਰਾਣਿਆਂ ਦਾ ਕੀਤਾ ਜਾ ਰਿਹਾ।
ਸਾਥੀ ਜੀ, ਸੁਰਤਿਆਂ ਨਾਲ ਇਹ ਵੀ ਸਾਂਝ ਪਾਓ ਕਿ ਪੁਰਾਣੇ ਸਮੇਂ ਦੇ ਵਿੱਚ ਇਤਿਹਾਸ ਮਤਲਬ ਰੀਸੈਂਟ ਸਮੇਂ ਦੇ ਵਿੱਚ ਇਹੋ ਜਿਹੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਇਹ ਕਿਹਾ ਜਾਂਦਾ ਹੈ ਕਿ ਇੱਥੇ ਸਨਅਤ ਲਾਈ ਜਾਊਗੀ, ਪਰ ਹੁੰਦਾ ਕੀ ਆ ਉੱਥੇ ਬਿਲਕੁਲ ਕੋਈ ਸਨਅਤ ਨਹੀਂ ਲੱਗਦੀ ਹੈਗੀ, ਉਹ ਸਿਰਫ ਤੇ ਸਿਰਫ ਜ਼ਮੀਨਾਂ ਦੇ ਉੱਪਰ ਇਹਨਾਂ ਦਾ ਕਬਜ਼ਾ ਹੁੰਦਾ ਹੈਗਾ, ਉਹਦੇ ਬਾਰੇ ਵੀ ਦੱਸੋ ਜੀ।
ਹਾਂਜੀ, ਇਹਦੇ ਵਾਸਤੇ ਇਹ ਵੀ ਸਰਕਾਰ ਨੇ ਹੁਣ ਵੀ ਇਹ ਗੱਲ ਕਹੀ ਹੈ ਤੇ ਅਸੀਂ ਮਤਲਬ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਸਨਅਤਕਾਰ ਨੇ ਉਹ ਮਤਲਬ ਇੱਥੇ ਫੈਕਟਰੀਆਂ ਲਾਉਣਗੇ, ਫੈਕਟਰੀਆਂ ਲਾ ਕੇ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇਣਗੇ, ਛੇੜ ਇਹ ਦਿੱਤੀ ਜਾ ਰਹੀ, ਬਹਾਨਾ ਇਹ ਲਾਇਆ ਜਾ ਰਿਹਾ ਜਿਹਦੇ ਵਿੱਚ ਜਿਹੜਾ ਪਿਛਲਾ ਇਤਿਹਾਸ ਹੈਗਾ, ਜੇ ਮੈਂ 2 ਥਾਵਾਂ ਦੀਆਂ ਧਾਰਨਾ ਲਵਾਂ
ਕਿ
ਜਿਹੜਾ ਧੌਲਾ ਛੰਨਾ ਦੇ ਵਿੱਚ 375 ਏਕੜ ਜ਼ਮੀਨ ਇਹਨਾਂ ਨੇ ਅਕਵਾਇਰ ਕੀਤੀ ਸੀ, ਰਜਿੰਦਰ ਕੁਮਾਰ ਗੁਪਤਾ ਟਰਾਈਡੈਂਟ ਕੰਪਨੀ ਦਾ ਮਾਲਕ ਹੈ,
ਬਿਲਕੁਲ ਬਹੁਤ ਵੱਡੀ ਕੰਪਨੀ,
ਅਕਾਲੀ ਸਰਕਾਰ ਨੇ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਵੀ ਰੱਖਿਆ, ਉਹਨਾਂ ਨੇ 375 ਏਕੜ ਜ਼ਮੀਨ ਆ ਜਿਹੜੀ ਧੱਕੇ ਨਾਲ ਮੰਨ ਉਹ ਲਈ ਕਿਸਾਨਾਂ ਕੋਲ, ਉਹਦੀ ਕੱਟੜ ਉਹਨਾਂ ਨੇ ਸੰਘਰਸ਼ ਕੀਤੇ, ਜੇਲਾਂ ਚ ਗਏ, ਲੱਤਾਂ ਮਾਹਾਂ ਟੁੱਟੀਆਂ, ਉੱਥੇ ਇਹ ਗੱਲ ਕਹੀ ਵੀ ਅਸੀਂ ਇੱਥੇ ਗੰਨਾ ਮਿੱਲ ਲਾਉਣੀ ਹੈ, ਤੇ ਗੰਨਾ ਮਿੱਲ ਮਤਲਬ ਲਾਉਣ ਦੇ ਬਹਾਨੇ ਉਹ ਥਾਂ ਲੈ ਲਈ ਤਾਰ ਬਲਦੀ, ਤੇ ਅੱਜ ਤੱਕ 15-16 ਸਾਲ ਹੋ ਗਏ ਉੱਥੇ ਇੱਕ ਵੀ ਮਤਲਬ ਖੰਡ ਮਿੱਲ ਦੀ ਕੋਈ ਚੀਜ਼ ਨਹੀਂ ਲਾਈ। ਇਸ ਤੋਂ ਬਿਨਾਂ ਜਿਹੜੇ ਗੋਬਿੰਦਪੁਰਾ ਜਿੱਥੇ ਕਹਿੰਦੇ ਚੋਨਾ ਕੰਪਨੀ ਹੈ
ਉੱਥੇ
ਉਹਨਾਂ ਨੇ ਥਰਮਲ ਪਲਾਂਟ ਲਾਉਣਾ, ਉੱਥੇ ਸੈਂਕੜੇ ਏਕੜ ਜ਼ਮੀਨ ਆ ਕੌਡੀਆਂ ਦੇ ਭਾਅ ਕਿਸਾਨਾਂ ਤੋਂ ਕੋਲੋਂ ਲਈ, ਜਿਹੜੇ ਕਿਸਾਨਾਂ ਨੇ ਨਹੀਂ ਸੀ ਦੇਣਾ ਚਾਹੁੰਦਾ, ਉਹਨਾਂ ਨੇ ਸੰਘਰਸ਼ ਕੀਤਾ, ਯਾਨੀ ਉਸ ਵਕਤ ਸਰਕਾਰ ਨੇ ਲੋਕਾਂ ਦੇ ਕਿਸਾਨਾਂ ਤੇ ਇੰਨਾ ਜਬਰ ਕੀਤਾ, ਔਰਤਾਂ ਦੇ ਉੱਤੇ ਘੋੜਿਆਂ ਵਾਲੀ ਪੁਲਿਸ ਲਿਆ ਕੇ ਉਹਨਾਂ ਦੇ ਪੌਣ ਮਰਵਾਏ ਗਏ, ਉਹਨਾਂ ਨੂੰ ਬਾਲਾਂ ਤੋਂ ਖਿੱਚਿਆ ਗਿਆ।
ਹਾਂਜੀ,
ਤੇ ਉਸ ਕਿੰਨਾ ਸਮਾਂ ਬੀਤ ਗਿਆ, ਕਿਸਾਨਾਂ ਕੋਲੋਂ ਜ਼ਮੀਨ ਲੈ ਗਈ, ਉਹਨਾਂ ਕੰਪਨੀ ਦੀ ਇੱਕ ਵੀ ਇੱਟ ਉੱਥੇ ਮਤਲਬ ਉਸ ਥਾਂ ਦੇ ਉੱਤੇ ਲੱਗੀ, ਤੇ ਇਹ ਜਾਣੀ ਇੱਕ ਕਿਸਮ ਦਾ ਅਕਾਲੀ ਭਾਜਪਾ ਸਰਕਾਰ ਵਾਂਗੂ ਜੋ ਕਾਂਗਰਸ ਸਰਕਾਰ ਦਾ ਮਤਲਬ ਮਾਮਲਾ ਹੈਗਾ, ਉਹ ਅਸਲ ਦੇ ਵਿੱਚ ਘਰਾਣਿਆਂ ਨੂੰ, ਪੂੰਜੀਪਤੀਆਂ ਨੂੰ ਹੋਰ ਕੱਫੇ ਦੇਣਾ ਚਾਹੁੰਦੇ ਤੇ ਉਹਨਾਂ ਦੀਆਂ ਮੋਨੋਪੋਲੀ ਵਿੱਚ ਹੋਰ ਵਾਧੇ ਕਰਨਾ ਚਾਹੁੰਦੀਆਂ
ਹੈਗੀਆਂ।
ਹੁਣ ਇਹ ਗੱਲ ਹੈਗੀ ਆ, ਉਹ ਕਹਿੰਦੇ ਵੀ ਅਸੀਂ ਜਿਹੜਾ ਤ੍ਰਿਪਤ ਬਾਜਵਾ ਹੈਗਾ ਉਹ ਕਹਿੰਦਾ ਵੀ ਅਸੀਂ ਜਿਹੜੇ ਖੇਡਾਂ ਦਾ ਸਮਾਨ ਬਣਾਉਂਦੇ ਹਾਂ, ਅਸੀਂ ਉਹ ਸਨਅਤਕਾਰਾਂ ਨਾਲ ਗੱਲ ਕੀਤੀ ਆ, ਇਹਨਾਂ ਫੈਕਟਰੀਆਂ ਵਿੱਚ ਖੇਡਾਂ ਦਾ ਸਮਾਨ ਤਿਆਰ ਕਰਨ ਵਾਲੀਆਂ ਕੰਪਨੀਆਂ ਨੇ ਜਿਹੜੀਆਂ ਉਹ ਖੇਡਾਂ ਦਾ ਸਮਾਨ ਬਣਾਉਣਗੀਆਂ, ਪਰ ਜਦੋਂ ਕਿ ਹਕੀਕਤ ਇਹ ਆ ਕਿ ਜਿਹੜੀਆਂ ਮਤਲਬ ਜਲੰਧਰ ਦੇ ਵਿੱਚ ਸਭ ਤੋਂ ਵੱਡੀ ਮਤਲਬ ਖੇਡਾਂ ਦੀ ਸਨਅਤ ਸਮਾਨ ਬਣਾਉਣ ਦੀ, ਉਹਨਾਂ ਦੀ ਨਹੀਂ ਬਿਜਲੀ ਮਹਿੰਗੀ ਸਰਕਾਰ ਨੇ ਕਰਤੀ, ਜਿੰਨੇ ਉਹਨਾਂ ਤੇ ਹੋਰ ਤਿਆਰ ਕਰਵਾਏ ਜਾ ਰਹੇ ਨੇ, ਤੇ ਖੇਡਾਂ ਦਾ ਪਾਣ ਬਣਾਉਣ ਵਾਲੀ ਜਿਹੜੀ ਸਨਅਤ ਆ ਜਲੰਧਰ ਦੀ, ਉਹਦੇ ਹੱਥ ਖੜੇ ਹੋਏ ਪਏ। ਤੇ ਇਹ ਜਲੰਧਰ ਦੀ ਜਿਹੜੀ ਇੰਨੀ ਪੁਰਾਣੀ ਸਨਅਤ ਆ ਉਹ ਮਤਲਬ ਪਿੱਛੇ ਜਾ ਰਹੀ ਹੈ, ਉਹਨਾਂ ਦੇ ਹੱਥ ਖੜੇ ਹੋ ਰਹੇ ਨੇ। ਪਰ ਜਿਹੜਾ ਬੁੱਢੂ ਅਸੂਬਾ ਕਿ ਉਹ ਆ ਕੇ ਪੰਚਾਇਤ ਇਹਨਾਂ ਦੇ ਵਿੱਚ ਇਸੇ ਕਿਸਮ ਦੀ ਸਨਅਤ ਜਿਹੜੀ ਘਾਟੇ ਦਾ ਸੌਦਾ ਬਣ ਕੇ ਰਹਿ ਰਹੀ ਹੈ, ਉਹ ਮਤਲਬ ਪੰਚਾਇਤੀ ਜ਼ਮੀਨਾਂ ਚ ਕਿਵੇਂ ਲਾਊਗਾ? ਅਸਲ ਦੇ ਵਿੱਚ ਇਹ ਕਹਿਣ ਕਰਦਾ, ਅਸਲ ਦੇ ਵਿੱਚ 25% ਉਹਨਾਂ ਦੇ ਕੋਲ ਪੈਸੇ ਲੈ ਕੇ ਮੁੜ ਕੇ ਉਹ ਜ਼ਮੀਨਾਂ ਉਹਨਾਂ ਦੇ ਨਾਂ ਤੇ ਕਰ ਦੇਣੀ ਹੈ।
ਸਾਥੀ ਜੀ, ਇੱਕ ਗੱਲ ਮੈਂ ਚ ਐਡ ਕਰਨੀ ਚਾਹੁੰਦਾ, ਤੁਹਾਨੂੰ ਵੀ ਇਸ ਗੱਲ ਦਾ ਬਿਲਕੁਲ ਗਿਆਨ ਹੋਏਗਾ ਕਿ ਆਹ ਜੋ ਤੁਸੀਂ ਥਰਮਲ ਪਲਾਂਟ ਦੀ ਗੱਲ ਕੀਤੀ ਆ, ਇੱਕ ਪਾਸੇ ਕਹਿੰਦੇ ਨਵਾਂ ਥਰਮਲ ਪਲਾਂਟ ਲਾਉਣਾ ਤੇ ਦੂਜੇ ਪਾਸੇ ਬਠਿੰਡੇ ਥਰਮਲ ਪਲਾਂਟ ਨੂੰ ਬੰਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਜਾਂ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ?
ਤਿਆਰੀਆਂ ਨਹੀਂ ਕੀਤੀਆਂ ਜਾ ਰਹੀਆਂ, ਉਹ ਸਾਰਾ ਕੁਛ ਬੇਸਡ ਆ ਥਰਮਲ ਦਾ ਜਿਹੜਾ ਸਕਰੈਪ ਮਾਲ ਆ ਉਹਦੇ ਠੇਕੇ ਹੋ ਗਏ ਬਠਿੰਡੇ ਵਾਲੇ ਦੇ।
ਅੱਛਾ ਜੀ,
ਕਿੰਨੀਆਂ ਧੌਣ ਦਾ ਜਿਹੜਾ, ਹਾਂਜੀ ਜਿਹੜਾ ਉੱਥੇ ਦਾ ਜਿਹੜਾ ਜਿਹੜਾ ਮਨਪ੍ਰੀਤ ਬਾਦਲ ਵੋਟਾਂ ਲੈਣ ਵੇਲੇ ਇਹ ਕਹਿੰਦਾ ਹੁੰਦਾ ਸੀ ਕਿ ਜਦੋਂ ਮੈਂ ਬਾਦਲ ਪਿੰਡ ਤੋਂ ਚੱਲਣਾ, ਜਦੋਂ ਮੈਂ ਬਠਿੰਡੇ ਚ ਆਉਣਾ, ਜਦੋਂ ਇਹਨਾਂ ਬਠਿੰਡੇ ਦੀਆਂ ਚਿਮਨੀਆਂ ਦੇ ਵਿੱਚ ਥਰਮਲ ਪਲਾਂਟ ਦੀਆਂ ਚ ਧੂਹਾਂ ਨਹੀਂ ਨਿਕਲਦਾ ਤਾਂ ਮੇਰੀਆਂ ਅੱਖਾਂ ਚ ਪਾਣੀ ਆ ਜਾਂਦਾ ਵੀ ਇਹਨੇ ਮਤਲਬ ਸਾਡੇ ਇਸ ਖੇਤਰ ਨੂੰ ਮਾਲਵੇ ਨੂੰ ਕਿੰਨੀ ਮਤਲਬ ਵੱਡੀ ਪੱਧਰ ਤੇ ਡਿਵੈਲਪ ਕੀਤਾ ਇਸ ਬਿਜਲੀ ਦੀ ਸਨਅਤ ਨੇ। ਮੇਰੀਆਂ ਕਹਿੰਦਾ ਅੱਖਾਂ ਚ ਪਾਣੀ ਆਉਂਦਾ, ਤੁਸੀਂ ਮੈਨੂੰ ਵੋਟਾਂ ਪਾਓ, ਇਹ ਮੈਂ ਮਤਲਬ ਬੰਦ ਨੀ ਹੋਣ ਦਿੰਦਾ। ਤੇ ਅੱਜ ਉਹਨਾਂ ਨੇ ਮਤਲਬ ਇਹ ਬੰਦ ਕਰਤਾ। ਤਾਜ਼ੀ ਘਟਨਾ ਤੁਹਾਨੂੰ ਦੱਸਣ ਲੱਗੇ ਹੈਗਾ ਵੀ ਉੱਥੇ ਪੁਰਾਣਾ ਕੋਲੇ ਦਾ ਸਕਰੈਪ ਪਿਆ ਹੈਗਾ, ਉਹਦਾ ਵੱਡੀਆਂ ਕੰਪਨੀਆਂ ਠੇਕੇ ਦੇਣ ਦੇ ਟੈਂਡਰ ਹੋ ਰਹੇ ਨੇ, ਐਲਾਨ ਹੋ ਗਏ। ਇਸ ਹਿਸਾਬ ਨਾਲ ਕਿੰਨੀਆਂ ਧੌਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਤੇ ਬਹੁਤ ਛੋਟਾ ਜਿਹੜਾ ਉੱਥੇ ਥਰਮਲ ਪਲਾਂਟ ਦੇ ਵਿੱਚ ਬਠਿੰਡੇ ਵਾਲੇ ਦੇ ਵਿੱਚ ਮੁਲਾਜ਼ਮ ਸੀ, ਉਹਨਾਂ ਨੂੰ ਵੱਡੀ ਪੱਧਰ ਤੇ ਜਿਹੜਾ ਲਹਿਰਾ ਮਹੱਤਵ ਥਰਮਲ ਲਾ ਕੇ ਉੱਥੇ ਸ਼ੁੱਧ ਕਰਤਾ ਇਹਦਾ। ਹਾਂਜੀ, ਇਹ ਬਿਲਕੁਲ ਇਹ ਪੂਰੀ ਤਰ੍ਹਾਂ ਪੱਕਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਮੀਨ ਇਹ ਥਾਂ ਜਿੰਨਾ ਵੀ ਇਹਦਾ ਉਹ ਆ ਉਹਨਾਂ ਦਾ ਕੱਲ ਉਹ ਕੰਪਨੀਆਂ ਦੇ ਕੋਲ ਦੇ ਦੇਣਾ ਉਹਨਾਂ ਨੇ।
ਬਿਲਕੁਲ ਬਿਲਕੁਲ।
ਇਸ ਕਰਕੇ ਇਹ ਕੋਈ ਮਤਲਬ ਕੋਈ ਸਨਅਤ ਲਾਉਣ ਦਾ ਸਵਾਲ ਨੀ, ਕੋਈ ਹੋਰ ਨੀ ਹੈਗਾ। ਇਹ ਠੇਕੇਦਾਰਾਂ ਨੂੰ, ਪ੍ਰਾਈਵੇਟਾਂ ਨੂੰ, ਵੱਡੀਆਂ ਕੰਪਨੀਆਂ ਨੂੰ ਉਹਨਾਂ ਦੇ ਘਰ ਭਰਨ ਦਾ ਸਮਾਨ ਤਿਆਰ ਕਰਦਾ ਸੀ, ਕੋਈ ਇੱਥੇ ਉਹ ਨੀ ਫੈਕਟਰੀ ਲਾਉਣੀ,
ਕੋਈ ਸ਼ੱਕ ਨਹੀਂ। ਸਾਥੀ ਜੀ, ਮੈਂ ਪੜ੍ਹ ਰਿਹਾ ਸੀਗਾ ਕਿ ਘੱਟੋ ਘੱਟ 8 ਜਥੇਬੰਦੀਆਂ ਇਹ ਜਿਹੜਾ ਘੋਲ ਚੱਲ ਰਿਹਾ ਇਸ ਕਾਨੂੰਨ ਦੇ ਖਿਲਾਫ ਉਹ ਲੜ ਰਹੀਆਂ ਨੇ, ਸੋ ਇਸ ਟਾਈਮ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਘੋਲ ਲੜੇ ਜਾ ਰਹੇ ਨੇ ਇਸ ਮਸਲੇ ਨੂੰ ਲੈ ਕੇ?
ਹਾਂਜੀ, ਇਹ ਦੇਖੋ ਪਹਿਲਾਂ ਅਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਵੀ, ਹੋਰ ਜਥੇਬੰਦੀਆਂ ਵੱਲੋਂ ਵੀ
ਜੀ
ਬਹੁਤ ਵੱਡੀ ਪੱਧਰ ਤੇ ਜ਼ਮੀਨਾਂ ਦਾ ਜਿਹੜਾ ਮਾਮਲਾ ਉੱਥੇ ਸੰਘਰਸ਼ ਹੋਏ ਨੇ। ਇੱਥੋਂ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਹੈਗਾ ਕਿ ਉਹ ਸੰਘਰਸ਼ਾਂ ਦੇ ਸਰਕੇ ਸਾਡੇ ਮਤਲਬ ਦਰਜਨਾਂ ਪਿੰਡ ਹੈਗੇ ਆ
ਜਿੱਥੇ
ਮਜ਼ਦੂਰਾਂ ਨੇ ਉਹ ਜ਼ਮੀਨਾਂ ਖੇਤੀ ਤੇ ਲੈ ਕੇ ਆਪਣੇ ਹਿੱਸੇ ਦੀਆਂ ਉੱਥੇ ਖੇਤੀ ਕੀਤੀ ਹੈਗੀ ਆ,
ਉਹਨਾਂ ਨੂੰ
ਦਾਣੇ ਆਉਂਦੇ ਹੈਗੇ ਆ।
ਹਾਂਜੀ
ਹਾਂਜੀ, ਖੇਤੀ ਕੀਤੀ ਹੈਗੀ ਆ ਉਹ ਮਤਲਬ ਪਿੰਡਾਂ ਦੇ ਵਿੱਚ ਜਿਹੜਾ ਅੱਗੇ ਔਰਤਾਂ ਨੂੰ ਬਟਾਨੇ ਖੇਤਾਂ ਚ ਬੋਲ ਕਬੋਲ ਸੁਣਨੇ ਪੈਂਦੇ ਸੀ, ਉਹ ਮਤਲਬ ਆਪਣੇ ਹੁਣ ਖੇਤਾਂ ਦੇ ਵਿੱਚ ਪੱਠੇ ਬੀਜਦੇ ਆ, ਸਰੋਂ ਦਾ ਸਾਗ ਲੈ ਕੇ ਆਉਂਦੇ ਆ।
ਜੀ
ਪਿਛਲੇ ਦਿਨਾਂ ਜਿੱਥੇ ਪੰਜਾਬੀ ਦਾ ਅਖਬਾਰ ਆ ਉਹਨੇ ਉਸ ਗੱਲ ਨੂੰ ਪ੍ਰੋਜੈਕਟ ਕੀਤਾ ਹੈਗਾ ਵੀ ਮਜ਼ਦੂਰਾਂ ਦੀ ਜ਼ਿੰਦਗੀ ਚ ਬਿਹਤਰੀ ਪਾਉਣ ਵਾਸਤੇ ਪੰਚਾਇਤੀ ਜ਼ਮੀਨਾਂ ਨੇ ਕੀ ਰੋਲ ਅਦਾ ਕੀਤਾ ਹੈਗਾ, ਉਹਦੇ ਵਾਸਤੇ ਨੇ ਹੈਡਿੰਗ ਦਿੱਤਾ ਹੈਗਾ। ਤੇ ਹੁਣ ਖੇਤ ਮਜ਼ਦੂਰਾਂ ਨੂੰ ਇਹ ਸ਼ਬਦ ਨੂੰ ਸੁਣਨੇ ਪੈਂਦੇ ਹੈਗੇ ਕਿ ਕਿਹੜੀਆਂ ਤੋਂ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ, ਉਹ ਕਹਿੰਦਾ ਹੁਣ ਆਪਣੇ ਖੇਤਾਂ ਚ ਜਾਂਦੀਆਂ ਨੇ ਔਰਤਾਂ ਉੱਥੋਂ ਸਾਗ ਲੈ ਕੇ ਆਉਂਦੀਆਂ,
ਬਿਲਕੁਲ ਆਪਣੇ ਸਵੈ ਮਾਨ ਉੱਥੋਂ
ਲੈ ਕੇ ਆਉਂਦੀਆਂ ਨੇ।
ਬਿਲਕੁਲ,
ਇਹਦੇ ਕਰਕੇ ਜਿਹੜਾ ਮਜ਼ਦੂਰਾਂ ਨੇ ਇਸ ਜ਼ਮੀਨ ਰਾਹੀਂ ਆਪਣਾ ਮਾਣ ਸਤਿਕਾਰ ਸਵੈ ਮਾਣ ਗੱਡਿਆਂ ਦੇ ਦਾਬੇ ਤੋਂ ਮਾੜੀ ਮੋਟੀ ਮੁਕਤੀ ਮਿਲੀ ਸੀ, ਸਾਡੀ ਮਜ਼ਦੂਰ ਜਥੇਬੰਦੀ ਸਮਝਦੀ ਹੈ ਵੀ ਅਸਲ ਦੇ ਵਿੱਚ ਸਰਕਾਰ ਨੇ, ਕਰਤਾ ਸਰਕਾਰ ਨੇ ਉਸ ਗੱਲ ਦੀ ਰੱਖ ਮੰਨੀ ਹੈ, ਮਜ਼ਦੂਰ ਆਪਣੇ ਪੈਰਾਂ ਤੇ ਖੜੇ ਹੋ ਰਹੇ ਹੈ ਵੀ ਨਾ ਰਹੇ ਬਾਂਸ ਨਾ ਵੱਜੇ ਬੰਸਰੀ, ਪੰਚਾਇਤੀ ਜ਼ਮੀਨਾਂ ਦੀ ਲੜਾਈ ਕਰਦੇ ਅਸੀਂ ਇਸ ਨੂੰ ਪਰੇ ਪੱਕ ਦਈਏ। ਤੇ ਇਸ ਦੇ ਖਿਲਾਫ਼ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ਼ ਪੰਜਾਬ ਦੀਆਂ 8 ਮਜ਼ਦੂਰ ਜਥੇਬੰਦੀਆਂ ਨੇ ਜਿਹੜੀਆਂ ਵੱਖ ਵੱਖਰੀਆਂ ਜਥੇਬੰਦੀਆਂ ਨੇ, ਉਹਨਾਂ ਨੇ ਪੰਚਾਇਤੀ ਜ਼ਮੀਨ ਬਚਾਓ ਐਕਸ਼ਨ ਕਮੇਟੀ ਬਣਾਈ ਹੈ, ਉਹਦੇ ਵੱਲੋਂ ਆਹ 24 ਤਰੀਕ ਨੂੰ ਅਸੀਂ ਮਤਲਬ ਜਿਹੜੇ ਕਾਂਗਰਸ ਦੇ ਐਮ ਐਲ ਏ ਆ ਜਾਂ ਮੰਤਰੀ ਆ ਹਲਕਿਆਂ ਦੇ ਅੰਦਰ
ਜੀ,
ਉਹਨਾਂ ਨੂੰ ਅਸੀਂ ਉਹਨਾਂ ਦੇ ਘਰਾਂ ਵੱਲ ਰੋਸ ਮਾਰਚ ਕੀਤੇ ਆ
ਜੀ,
ਤੇ ਰੋਸ ਮਾਰਚ ਕਰਕੇ ਉਹਨਾਂ ਨੂੰ ਅਸੀਂ ਰੋਸ ਪੱਤਰ ਦਿੱਤੇ ਆ। ਤੇ ਪੰਜਾਬ ਦੇ ਅੰਦਰ 19 ਜ਼ਿਲ੍ਹਿਆਂ ਚ 25 ਵਿਧਾਇਕ ਤੇ ਮੰਤਰੀ ਨੇ ਜਿਹਨਾਂ ਨੂੰ ਮਤਲਬ ਕਰੀਬ 10,000 ਦੇ ਕਰੀਬ ਲੋਕਾਂ ਨੇ ਵੱਖੋ ਵੱਖਰੇ ਥਾਵਾਂ ਤੇ ਇਕੱਠੇ ਹੋ ਕੇ ਆਪਣੇ ਰੋਸ ਪ੍ਰਗਟ ਕਰਕੇ ਇਸ ਗੱਲ ਦਾ ਐਲਾਨ ਕੀਤਾ
ਜੀ
ਕਿ ਪਿੰਡ ਦੇ ਵਿੱਚ ਜੇ ਖੇਤ ਮਜ਼ਦੂਰਾਂ ਦਾ ਕੋਈ ਜੀਤੇ ਉਹ ਕਹਿ ਸਕਦੇ ਵੀ ਸਾਡਾ ਪਿੰਡ ਚ ਸੀੜ ਆ, ਹੁਣ ਸਾਨੂੰ ਚਾਹੇ 1 ਸਿਆਰ ਆਉਂਦਾ ਚਾਹੇ 2 ਸਿਆਰ ਆਉਂਦਾ, ਉਹ ਪੰਚਾਇਤੀ ਜ਼ਮੀਨ ਆ
ਜੀ।
ਜੇ ਸਰਕਾਰ ਮੰਨਦੇ ਇਸ ਜ਼ਮੀਨ ਨੂੰ ਕੰਪਨੀਆਂ ਨੂੰ ਦਵੋਗੀ ਤਾਂ ਅਸੀਂ ਇਹਦੇ ਖਿਲਾਫ਼ ਜਾਨ ਹੁਲਮਾ ਸੰਘਰਸ਼ ਕਰਾਂਗੇ। ਇਹਦੇ ਕਰਕੇ ਅਸੀਂ 25 ਥਾਵਾਂ ਤੇ ਪੰਜਾਬ ਚ ਇਹਨਾਂ ਜ਼ਿਲ੍ਹਿਆਂ ਚ ਕਰੀਬ 10,000 ਮਰਦ ਔਰਤਾਂ ਨੇ ਇਕੱਠੇ ਹੋ ਕੇ ਸਗਲ ਦਾ ਐਲਾਨ ਕੀਤਾ ਤੇ ਆਉਣ ਵਾਲੇ ਸਮੇਂ ਚ ਅਸੀਂ ਮੀਟਿੰਗ ਕਰਕੇ ਯਾਨੀ ਅਗਲਾ ਜਿਹੜਾ ਸੰਘਰਸ਼ ਆ ਉਹ ਚਲਾਵਾਂਗੇ ਤੇ ਇਸ ਗੱਲ ਨੂੰ ਅਸੀਂ ਕਿਸੇ ਹਾਲਤ ਬਰਦਾਸ਼ਤ ਨਹੀਂ ਕਰਨਗੇ ਖੇਤ ਮਜ਼ਦੂਰ ਕਿ ਉਹ ਪੰਚਾਇਤੀ ਜ਼ਮੀਨਾਂ ਨੇ ਜਿਹੜੀਆਂ ਉਹ ਮਤਲਬ ਇਹਨਾਂ ਘਰਾਣੇ ਨੂੰ ਦੇਣਾ ਅਸੀਂ ਜੱਟ ਕੇ ਲੜਾਈ ਕਰਾਂਗੇ ਇਸ ਦੇ ਖਿਲਾਫ਼।
ਬਹੁਤ ਵਧੀਆ ਸਾਥੀ ਜੀ। ਸਾਥੀ ਜੀ ਇੱਕ ਅਸੀਂ ਵੈਸੇ ਇਹ ਮਸਲੇ ਤੇ ਗੱਲ ਡਾਕਟਰ ਸੁਖਪਾਲ ਸਿੰਘ ਹੁਣਾਂ ਨਾਲ ਕਰਨਾ ਚਾਹੁੰਦੇ ਸੀਗੇ ਪਰ ਉਹ ਥੋੜੇ ਮਸਰੂਫ ਨੇ ਔਰ ਸਾਥੀ ਜਿਹੜੀ ਪਿੱਛੇ ਜੇ ਇੱਕ ਬਹੁਤ ਭਿਆਨਕ ਰਿਪੋਰਟ ਆਈ ਹੈਗੀ ਆ ਕਿਸਾਨਾਂ ਦੇ ਨਾਲ ਨਾਲ ਜਿਹੜੀ ਖੇਤ ਮਜ਼ਦੂਰਾਂ ਦੀ ਹਾਲਤ ਹੈ ਉਹ ਪਹਿਲੇ ਨਾਲੋਂ ਵੀ ਵੱਧ ਤੋਂ ਬਦਤਰ ਹੋਈ ਹੈ ਤੁਸੀਂ ਉਹਦੇ ਬਾਰੇ ਕੋਈ ਸੰਖੇਪ ਜਾਣਕਾਰੀ ਦੇਣਾ ਚਾਹੁੰਦੇ ਹੋ ਰਿਪੋਰਟ ਦੇ ਬਾਰੇ ਚ?
ਅਸੀਂ ਇਹ ਦੱਸਣਾ ਚਾਹੁੰਦੇ ਵੀ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ
ਜੀ
ਅਸੀਂ ਸਰਵੇ ਰਿਪੋਰਟ ਆ ਜਿਹੜੀ ਅਸੀਂ ਉਹ ਜਾਰੀ ਕੀਤੀ ਹੈ ਵੀ ਲੋਕ ਆ ਜਿਹੜੇ ਕਿਹੋ ਜਿਹੇ ਕੱਚੇ ਘਰਾਂ ਚ ਰਹਿ ਰਹੇ ਆ ਕਿਉਂਕਿ ਇਹ ਗੱਲ ਇਸ ਗੱਲ ਦੇ ਨਾਲ ਜੁੜਦੀ ਹੈਗੀ ਹੈ ਕਿ ਜਿਹੜੇ ਮਤਲਬ ਮਜ਼ਦੂਰਾਂ ਨੂੰ ਪਲਾਟ ਅਲਾਟ ਕੀਤੇ ਜਾਂਦੇ ਆ ਮਜ਼ਦੂਰਾਂ ਲਈ ਰੂੜੀਆਂ ਦਾ ਥਾਂ ਦਿੱਤਾ ਜਾਂਦਾ ਹੈਗਾ ਜੇ ਕਿਤੇ ਧਰਮਸ਼ਾਲਾ ਬਣਨੀ ਹੈ ਜੇ ਕਿਤੇ ਸਰਕਾਰੀ ਸਕੂਲ ਬਣਨਾ ਜੇ ਕਿਤੇ ਪੰਚਾਇਤ ਦੀ ਜ਼ਮੀਨ ਦੇ ਵਿੱਚ ਕਾਲਜ ਬਣਨਾ ਜਾਂ ਕੋਈ ਹੋਰ ਸਾਂਝੀ ਸੰਸਥਾ ਬਣਨੀ ਆ ਤਾਂ ਉਹਦਾ ਇੱਕੋ ਇੱਕ ਜਿਹੜੀ ਆ ਪੰਚਾਇਤੀ ਜ਼ਮੀਨ ਆ ਜਿਹਦੇ ਕਰਕੇ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਵੀ ਖੇਤ ਮਜ਼ਦੂਰਾਂ ਨੂੰ ਅਸੀਂ ਪਲਾਟ ਦੇਵਾਂਗੇ ਤੇ ਦੂਜੇ ਪਾਸੇ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਮਤਲਬ ਕੰਪਨੀਆਂ ਨੂੰ ਵੇਚਣੀ ਹੈਗੀ ਹੈ ਇਹਦਾ ਮਤਲਬ ਸਾਡੇ ਪਲਾਟਾਂ ਵਾਲੀ ਗੱਲ ਚੜੀ ਗਈ
ਜੀ
ਅਸੀਂ ਮਤਲਬ ਇਸ ਗੱਲ ਵਾਸਤੇ ਸਾਡੇ ਮਜ਼ਦੂਰਾਂ ਦਾ ਸਰਵੇਖਣ ਕੀਤਾ ਹੈਗਾ ਤੇ ਉਸ ਦੇ ਵਿੱਚ ਅਸੀਂ ਇਹ ਲੈ ਕੇ ਆਉਂਦੇ ਹੈਗੇ ਵੀ ਸਾਡੇ ਮਜ਼ਦੂਰ ਆ ਜਿਹੜੇ ਉਹਦੇ ਵਿੱਚ 21% ਜਿਹੜੇ ਲੋਕ ਨੇ ਉਹ ਮਤਲਬ ਬੇਘਰੇ ਆ
ਬਿਲਕੁਲ
ਉਹ ਆਪਦੇ ਘਰ ਹੈਗੇ ਠੀਕ ਹੈ ਨੀ
ਹਾਂਜੀ ਹਾਂਜੀ
ਜਿਹਦੇ ਕਰਕੇ ਬਹੁਤ ਛੋਟੀਆਂ ਛੋਟੀਆਂ ਥਾਵਾਂ ਦੇ ਵਿੱਚ ਉਹ ਬੈਠੇ ਆ ਤਿੰਨ ਤਿੰਨ ਮਰਲਿਆਂ ਦੇ ਵਿੱਚ ਚਾਰ ਚਾਰ ਮਰਲਿਆਂ ਦੇ ਵਿੱਚ ਸਾਡੇ ਤਿੰਨ ਤਿੰਨ ਚਾਰ ਚਾਰ ਪਰਿਵਾਰ ਆਉਂਦੇ ਜਾਣੀ ਇੱਕ ਇੱਕ ਮਰਲਾ ਖੇਤ ਮਜ਼ਦੂਰ ਨੂੰ ਆਪਣੇ ਟੱਬਰ ਵਾਸਤੇ ਆਉਂਦਾ ਇਹਦੀ ਹਾਲਤ ਦੇ ਇਹਦੀ ਹਾਲਤ ਜੇ ਅੱਜ ਹੈਗੀ ਆ ਤਾਂ ਮਤਲਬ ਆਉਣ ਵਾਲੇ ਸਮੇਂ ਚ ਜੇ ਪੰਚਾਇਤੀ ਜ਼ਮੀਨਾਂ ਵਿਕ ਜਾਂਦੀਆਂ ਨੇ
ਬਿਲਕੁਲ
ਸਾਡੇ ਪਲਾਟ ਗਏ ਸਾਡੇ ਪਲਾਟ ਗਏ ਸਾਡੀਆਂ ਰੂੜੀਆਂ ਦੀ ਥਾਂ ਗਈ ਸਾਡੇ ਹੋਰ ਸਾਂਝੀਆਂ ਥਾਵਾਂ ਵਾਸਤੇ ਜਿਹੜੀਆਂ ਥਾਵਾਂ ਨੇ ਉਹ ਮਤਲਬ ਗਈਆਂ ਪਰ ਇੰਨੀ ਭਿਆਨਕ ਹਾਲਤ ਹੈਗੀ ਆ ਵੀ ਇੱਕ ਇੱਕ ਦੋ ਦੋ ਮਰਲਿਆਂ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਮਤਲਬ ਰਹਿ ਰਹੇ ਆ ਜਾਣੀ 1640 ਪਰਿਵਾਰਾਂ ਦਾ ਅਸੀਂ ਸਰਵੇਖਣ ਕੀਤਾ ਜੀ ਕਿਉਂ ਮਤਲਬ ਚਾਰ ਮਰਲੇ ਤੋਂ ਘੱਟ ਜਿਹੜੇ ਪਰਿਵਾਰ ਨੇ ਉਹ 47.26 ਨੇ ਪੰਜਾਬ ਦੇ ਅੰਦਰ 47.26 ਪਰਿਵਾਰ ਉਹ ਨੇ ਜਿਹਨਾਂ ਨੂੰ ਮਤਲਬ ਚਾਰ ਮਰਲਿਆਂ ਦੇ ਵਿੱਚ ਉਹ ਘੱਟ ਦੇ ਵਿੱਚ ਰਹਿ ਰਹੇ ਆ ਦੋ ਤਿੰਨ ਤਿੰਨ ਪਰਿਵਾਰ ਕਿਸ ਕਿਸਮ ਦੀ ਤੇ 200-643 ਜਿਹੜੇ ਪਰਿਵਾਰ ਨੇ 640 ਚ ਉਹ ਮਤਲਬ ਜਿਹਨਾਂ ਕੋਲ ਇੱਕ ਹੀ ਕਮਰਾ ਸਿਰਫ ਨਾ ਉਹਨਾਂ ਦੀ ਰਸੋਈ ਹੈ ਨਾ ਉਹਨਾਂ ਦੇ ਕੋਈ ਬਾਥਰੂਮ ਨੇ ਨਾ ਕੋਈ ਹੋਰ ਹੈ 1640 ਪਰਿਵਾਰਾਂ ਚ 643 ਪਰਿਵਾਰ ਉਹ ਨੇ 40% ਬਣਦੀ ਹੈ ਇਹ ਗਿਣਤੀ ਜਿਹਨਾਂ ਕੋਲ ਸਿਰਫ ਇੱਕ ਘਰ ਇੱਕ ਕਮਰਾ ਤੇ ਉਸੇ ਕਮਰੇ ਦੇ ਵਿੱਚ ਉਹਨਾਂ ਦੀ ਬੱਕਰੀ ਬੰਨੀ ਹੁੰਦੀ ਹੈ ਉਹੀ ਕਮਰੇ ਵਿੱਚ ਆਇਆ ਗਿਆ ਰਹਿੰਦਾ ਕੋਈ ਜੇ ਕਣਮਣ ਪੋਲਾ ਬੱਕਰੀ ਦਾ ਕੋਈ ਮਤਲਬ ਕੱਖ ਪੱਠੇ ਹੈਗੇ ਆ ਉਹਦੇ ਵਾਸਤੇ ਸੂਪਰਾਂ ਮੱਕੀਆਂ ਦੇ ਥੱਲੇ ਸਾਡੇ ਕੱਖ ਪਾਏ ਹੁੰਦੇ ਹੈਗੇ
ਆ
ਇਹ ਹਾਲਤ ਹੈ ਸਾਡੇ ਖੇਤ ਮਜ਼ਦੂਰਾਂ ਦੀ ਅਸੀਂ ਸਰਵੇਖਣ ਕੀਤਾ ਡਾਕਟਰ ਸੁਖਪਾਲ ਜੀ ਉਹਦੇ ਵਿੱਚ ਸੀ ਬੋਲੇ ਵੀ ਉਹ ਇਸ ਗੱਲ ਵਾਸਤੇ ਬਹੁਤ ਇਸ ਗੱਲ ਉਹਨਾਂ ਨੇ ਪੇਸ਼ ਕੀਤੀ ਹੈਗੀ ਵੀ ਇਹ ਬਹੁਤ ਤੁਸੀਂ ਟੌਪ ਦੀ ਰਿਪੋਰਟ ਹੈ ਜਿਹੜੀ
ਬਿਲਕੁਲ ਸਾਥੀ ਜੀ ਆਪਾਂ ਬਿਲਕੁਲ ਹਾਂਜੀ ਕਰੋ ਜੀ ਕਰੋ ਗੱਲ
ਹਾਂ ਇਹ ਤੋਂ ਪਹਿਲਾਂ ਵੀ ਅਸੀਂ ਜ਼ਮੀਨਾਂ ਦੀ ਖਾਤਰ ਸੰਘਰਸ਼ ਕੀਤੇ ਹੈਗੇ ਆ ਤੇ ਸੰਘਰਸ਼ਾਂ ਦੇ ਜ਼ਰੀਏ ਸਾਡੇ ਬੰਦਿਆਂ ਤੇ ਕੇਸ ਪਏ ਆ ਜੇਲ੍ਹਾਂ ਚ ਗਏ ਆ ਕੁੱਟਾਂ ਮਾਰਾਂ ਹੋਈਆਂ ਜਲੂਰ ਦੇ ਵਿੱਚ ਮਾਤਾ ਗੁਰਦੇਵ ਕੌਰ ਕਤਲ ਕੀਤਾ ਗਿਆ ਉਹਦਾ ਵੀ ਇਹ ਤੋਂ ਸਾਰੀ ਗੱਲ ਦੇ ਵਿੱਚੋਂ ਸਰਕਾਰ ਇਹ ਚਾਹੁੰਦੀ ਆ ਵੀ ਅਸੀਂ ਇਹ ਖੇਤ ਮਜ਼ਦੂਰ ਨਾਲੀ ਦੀ ਇੱਟ ਨੇ ਉਹ ਮਤਲਬ ਉੱਚਾ ਉੱਠਣਾ ਚਾਹੁੰਦੇ ਆ ਭਾਵੇਂ ਕਿਹਾ ਜਾਂਦਾ ਵੀ ਸੰਵਿਧਾਨਕ ਤੌਰ ਤੇ ਮਜ਼ਦੂਰਾਂ ਨੂੰ ਬਰਾਬਰ ਦਾ ਦਰਜਾ ਮਿਲ ਗਿਆ ਹਕੀਕਤ ਦੇ ਵਿੱਚ ਅਸੀਂ ਆਰਥਿਕ ਦਾ ਉੱਤੇ ਵੀ ਪਛੜੇ ਹੋਏ ਹਾਂ ਸਾਨੂੰ ਹਾਸ਼ੀ ਤੇ ਟੱਕਿਆ ਹੋਇਆ ਸਾਡੇ ਦੇ ਵੱਡੇ ਲੋਕ ਵੀ ਜਰਬ ਕਰਦੇ ਹੈਗੇ ਆ ਤੇ ਅਸੀਂ ਮਤਲਬ ਜਾਤ ਪਾਤ ਦੇ ਤੌਰ ਤੇ ਵੀ ਪੀੜਤ ਹਾਂ
ਕੋਈ ਸ਼ੱਕ ਨੀ ਜੀ
ਜਮੀਨ ਕਰਕੇ ਉਹਨਾਂ ਤੇ ਨੀ ਵੱਡੇ ਲੋਕਾਂ ਦੇ ਉੱਤੇ ਸੋ ਇਹਦੇ ਕਰਕੇ ਸਰਕਾਰ ਦੀ ਜਿਹੜੀ ਸਾਨੂੰ ਇਹ ਕੀਤੀ ਗਈ ਹੈਗੀ ਆ ਜਮੀਨ ਤੋਂ ਬੇ ਗਿਰਬੇ ਕੀਤਾ ਜਾ ਰਿਹਾ
ਜੀ।
ਇਹਦੇ ਪਿੱਛੇ ਉਹਦੇ ਮਨ ਦੇ ਅੰਦਰ ਇਹ ਗੱਲ ਸਦੀਆਂ ਪੁਰਾਣਾ ਜਿਹੜਾ ਵਿਤਕਰਾ ਹੈਗਾ
ਮਨੁਵਾਦੀ
ਜਾਤ ਪਾਤ ਦਾ, ਮਨੁਵਾਦੀ ਜਿਹੜੀ 5000 ਪਹਿਲਾਂ ਮੈਨੂੰ ਸਿਮਰਤੀ ਚ ਉਹ ਕੀਤੀ ਸੀ ਵੀ ਲੋਕ ਕੱਲੇ ਸੇਵਾਦਾਰ ਨੇ, ਇਹਨਾਂ ਨੂੰ ਕੋਈ ਰਾਈਟ ਨੀ ਹੈਗਾ,
ਹਾਂਜੀ
ਇਹਨਾਂ ਦੇ ਕੱਲੇ ਫਰਜ਼ੀ ਫਰਜ਼ ਨੇ, ਹੱਕ ਹੈ ਨੀ ਕੋਈ, ਇਹ ਘਰਾਂ ਚ ਵੀ ਰਹਿਣ ਕੇ ਇਹ ਮਤਲਬ ਜਿਹੜੇ ਰਹਿਣ ਬਸੇਰੇ ਇਹਨਾਂ ਦੇ ਹੋਣਗੇ ਸਿਵਿਆਂ ਦੇ ਵਿੱਚ, ਇਹ ਗਹਿਣੇ ਨੀ ਪਾ ਸਕਦੇ ਹੈਗੇ, ਇਹ ਤਿੰਨ ਘਰਾਂ ਤੋਂ ਬਾਹਰ ਨਿਕਲ ਕੇ ਇੱਕ ਵਿਸ਼ੇਸ਼ ਕਿਸਮ ਦਾ ਜੰਤਰ ਆ ਜਿਹੜਾ ਡੰਡੇ ਆ ਉਹ ਖੜਕਾਇਆ ਕਰਨਗੇ ਤਾਂ ਕਿ ਵੱਡੀਆਂ ਜਾਤਾਂ ਵਾਲੇ ਲੋਕ ਆਪਦਾ ਰਾਹ ਛੱਡ ਦੇਣ, ਉਹਨਾਂ ਦੇ ਪਰਛਾਵੇਂ ਨਾ ਪੈ ਜਾਣ।
ਬਿਲਕੁਲ ਸਾਥੀ,
ਤੇ ਉਹ ਸੰਤ ਦਾ ਜਿਹੜਾ ਮਾਮਲਾ ਉਹ ਅੱਜ ਵੀ ਇੱਥੋਂ ਦੀਆਂ ਸਰਕਾਰਾਂ ਦੇ ਮਨਾਂ ਚ ਹੈ, ਜਿਹਦੇ ਕਰਕੇ ਉਹ ਚਾਹੁੰਦੇ ਇਹ ਆ ਸਾਡੇ ਪ੍ਰਤੀ ਜਿੰਨੀਆਂ ਸਕੀਮਾਂ ਬਣਾਈਆਂ ਜਾਂਦੀਆਂ ਨੇ ਉਹ ਸਿਰਫ ਵੋਟਾਂ ਝਾੜਨ ਦਾ ਕੰਮ ਲੈਂਦੇ ਤੋਂ ਉਹਨੂੰ ਲਾਗੂ ਨੀ ਕਰਦੇ ਹੈਗੇ, ਜਿਹਦੇ ਕਰਕੇ ਆਪਦੇ ਤੌਰ ਤੇ ਵੀ ਸਾਡੇ ਮਜ਼ਦੂਰਾਂ ਦੇ ਨਾਲ ਵਿਤਕ ਰੱਖਿਆ ਜਾਂਦਾ ਹੈ।
ਬਿਲਕੁਲ ਬਿਲਕੁਲ ਸਾਥੀ ਜੀ,
ਇੱਕ ਧਾਰਨਾ ਦੇਣੀ ਚਾਹੁੰਦਾ ਵੀ ਪੰਜਾਬ ਦੇ ਅੰਦਰ 1,00,000 ਪਰਿਵਾਰ ਸਰਕਾਰ ਕਹਿੰਦੀ ਆ ਵੀ ਅਸੀਂ ਪਲਾਟ ਕੱਟੇ ਆ ਤੇ ਉਹਦੇ ਵਿੱਚੋਂ ਅਸੀਂ ਕਹਿੰਦੇ 80,000 ਦੇ ਤੇ, ਜਾਣੀ 20,000 ਪਲਾਟ ਜਿਹਨਾਂ ਨੂੰ ਕਈ ਸਾਲ ਹੋ ਗਏ, ਜੇ ਸਰਕਾਰ ਦੀ ਗੱਲ ਨੂੰ ਮੰਨ ਲਈਏ ਉਹ ਤਾਂ ਸਾਨੂੰ ਇਹ ਵੀ 80,000 ਵੀ ਨਹੀਂ ਦਿੱਤੇ, ਜੇ ਸਰਕਾਰ ਦੀ ਗੱਲ ਮੰਨ ਕੇ ਵੀ 1,80,000 ਦੇਤੇ ਤਾਂ 20 ਜਿਹੜੇ ਨੇ 25% ਜਿਹੜਾ ਹਿੱਸਾ ਉਹ ਅਜੇ ਵੀ ਨਹੀਂ ਦਿੱਤਾ। ਮਜ਼ਦੂਰਾਂ ਦੇ ਨਾਂ ਤੇ ਇੰਤਕਾਲ ਬੋਲਦੇ ਆ, ਉਹਨਾਂ ਦੇ ਖਸਰੇ ਨੂੰ ਪ੍ਰਤੱਖ ਹੋਏ ਨੇ, ਸਰਕਾਰ ਨੇ ਸਿਰਫ ਤੀਰਦਾਰ ਖੜਾ ਕੇ ਇਹ ਕਹਿਣਾ ਵੀ ਫਲਾਣਾ ਹੁਣ ਤੇਰਾ ਆ ਤੇਰਾ ਆ ਪਲਾਟ ਤੇਰਾ ਆ, ਉਹਨਾਂ ਲੋਕਾਂ ਨੂੰ ਪਲਾਟ ਨਹੀਂ ਦਿੱਤੇ ਜਾ ਰਹੇ। ਇਹ ਇਸ ਗੱਲ ਦਾ ਹੈਗਾ ਨਤੀਜਾ ਵੀ ਇਹ ਚੰਗੀਆਂ ਥਾਵਾਂ ਚ ਨਾ ਰਹਿਣ, ਇਹ ਪੱਕਾ ਮਕਾਨ ਨਾ ਪਾ ਲੈਣ, ਇਹ ਹਵਾਦਾਰ ਕਮਰੇ ਨਾ ਬਣਾ ਲੈਣ, ਅਸੀਂ ਇਹੋ ਜਿਹੀ ਹਾਲਤ ਉਹ ਕਰਦੇ ਹੈਗੇ ਵੀ ਸਾਡਾ ਜਿਹੜਾ ਮਕਾਨ ਆ ਸਾਰੇ ਪੱਤੇ ਜੇ ਕੋਠਾ ਕੋਈ ਪਾਉਣਾ ਹੈਗਾ, ਕੋਈ ਪਸ਼ੂ ਵਾਸਤੇ ਮਾੜਾ ਮੋਟਾ ਛਤਰਾ ਖੜਾ ਕਰਨਾ ਹੈਗਾ, ਕੋਈ ਮੁੰਡਾ ਵਿਆਹ ਲਿਆ ਉਹਨਾਂ ਵਾਸਤੇ ਸੈਪਰੇਟ ਜਗ੍ਹਾ ਬਣਾਉਣੀ ਹੈ, ਕੋਈ ਉਹ ਮਾੜਾ ਮੋਟਾ ਅਸੀਂ ਚਾਰ ਖਣ ਪਾ ਲਈ ਤਾਂ ਉਹਦੇ ਵਾਸਤੇ ਅਸੀਂ 24% ਸਾਡਾ ਜਿਹੜਾ ਮਜ਼ਦੂਰਾਂ ਦੇ ਕਰਜ਼ੇ ਦੀ ਰਿਪੋਰਟ ਹੈ 24% ਸਾਡੀ ਜਾਣੀ ਉਹਤੇ ਖਰਚ ਹੋ ਰਿਹਾ, ਕਿਉਂਕਿ ਸਾਡੇ ਕੋਲ ਕਮਾਈ ਦਾ ਸਾਧਨ ਨਹੀਂ, ਅਸੀਂ ਫਾਈਨਾਂਸ ਕੰਪਨੀਆਂ ਤੋਂ ਉੱਚੀ ਵਿਆਜ ਦਰਾਂ ਤੇ ਉਹ ਕਰਜ਼ੇ ਲੈਂਦੇ ਹਾਂ, ਸਰਕਾਰ ਸਾਨੂੰ ਕਰਜ਼ੇ ਨੀ ਦੇ ਰਹੀ, ਸਭ ਤੋਂ ਗਰੰਟੀਆਂ ਮੰਗ ਰਹੀਆਂ, ਜ਼ਮੀਨਾਂ ਇਹ ਨੀ ਉਹ ਜ਼ਮੀਨਾਂ ਮੰਗਦੇ ਨੇ ਬੈਂਕਾਂ ਦੇ, ਮਕਾਨ ਬਣਾਉਣ ਵਾਸਤੇ ਕਰਜ਼ਾ ਨੀ ਦਿੰਦੇ ਹੀ ਬੈਂਕ, ਉਹ ਕਹਿੰਦੇ ਰਜਿਸਟਰੀ ਲਿਆਓ, ਸਾਡੇ ਕੋਲ ਤਾਂ ਰਜਿਸਟਰੀਆਂ ਹੈ ਹੀ ਨਹੀਂ ਆ, ਅਸੀਂ ਤਾਂ ਲਾਲ ਲਕੀਰਾਂ ਦੇ ਅੰਦਰ ਬੈਠੇ ਹਾਂ, ਨਵੇਂ ਮਕਾਨ ਅਸੀਂ ਲੈਣੇ ਆ, ਔਰ ਇਸ ਕਰਕੇ ਇਸ ਕਿਸਮ ਦਾ ਜਿਹੜਾ ਮਜ਼ਦੂਰਾਂ ਦੇ ਨਾਲ ਇਹਦੇ ਸਰਕਾਰ ਦੇ ਵੱਲੋਂ
ਬਿਲਕੁਲ ਸਾਥੀ ਜੀ, ਅਖੀਰ ਦੇ ਵਿੱਚ ਅਸੀਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ ਕਿ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਵਫਦ ਜਥੇਬੰਦੀਆਂ ਦਾ ਇਕੱਠਾ ਹੋ ਕੇ ਗਿਆ ਸੀਗਾ, ਤੁਹਾਡੀ ਜਥੇਬੰਦੀ ਵੀ ਉਹਦੇ ਵਿੱਚ ਸ਼ਾਮਿਲ ਸੀਗੀ, ਨੌਜਵਾਨ ਕਿਸਾਨ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਸ਼ਹੀਨ ਬਾਗ ਦੇ ਵਿੱਚ ਉਹ ਜਿਹੜੀਆਂ ਔਰਤਾਂ ਜਿਹੜੀਆਂ ਇੱਕ ਵੱਡੀ ਲੜਾਈ ਐਨ ਆਰ ਸੀ ਦੇ ਖਿਲਾਫ ਲੜ ਰਹੀਆਂ ਨੇ। ਤੋ ਸਾਥੀ ਜੀ, ਇਹ ਜਿਹੜਾ ਕਾਲਾ ਕਾਨੂੰਨ ਆ ਉਹਦੇ ਵਿੱਚ ਜਿਹਨਾਂ ਕੋਲ ਪਹਿਲਾਂ ਹੀ ਆਪਣੇ ਘਰ ਬਾਰ ਰਹਿਣ ਨੂੰ ਨਹੀਂ ਹੈਗੇ ਤੇ ਉਹਨਾਂ ਦੇ ਕਾਗਜ਼ ਪੱਤਰ ਕਿਵੇਂ ਪੂਰੇ ਹੋਣਗੇ, ਇਹ ਕਿਸ ਤਰੀਕੇ ਦੇ ਨਾਲ ਇਹ ਮਜ਼ਦੂਰ ਵਰਗ ਨੂੰ ਕਿਵੇਂ ਜਿਹੜਾ ਨਵਾਂ ਕਾਲਾ ਕਾਨੂੰਨ ਆ ਉਹਨੂੰ ਦਬਾਊਗਾ?
ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਜਿਹੜਾ ਇਹ ਕਾਨੂੰਨ ਆ
ਜੀ,
ਅਸੀਂ ਇਹਨੂੰ ਜਮਨ ਗੱਦ ਕਰਦੇ ਹਾਂ ਵੀ ਸਰਕਾਰ ਨੇ ਆਪਦੇ ਮਨ ਚ ਗੱਲ ਪੂਰੀ ਪਾਕੇ ਉਹ ਪੁੱਛਣ ਲੱਗ ਗਈ ਵੀ ਤੂੰ ਇੱਥੇ ਦਾ ਦਿਸੰਦਾ ਹੈਗਾ ਆਪਦੇ ਕਾਗਜ਼ ਦਿਖਾ, ਜਦੋਂ ਸਾਡੇ ਪਿਓ ਦਾਦੇ ਸਦੀਆਂ ਤੋਂ ਇੱਥੋਂ ਰਹਿ ਰਹੇ ਆ
ਜੀ,
ਇਹਦਾ ਮਤਲਬ ਕੀ ਹੈਗਾ, ਇਹ ਜਮਾਂ ਸਾਡੇ ਨਾਲ ਨਜਾਇਜ਼ ਤਾਂ ਇਹ ਕਾਲਾ ਹੈਗਾ, ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ।
ਬਿਲਕੁਲ ਨਹੀਂ।
ਦੂਜਾ, ਜਿੰਨਾ ਸਾਡਾ ਅਨਪੜ੍ਹ ਤਬਕਾ ਹੈਗਾ, ਠੀਕ ਹੈ ਨੀ, ਸਾਡੇ ਬਹੁਤ ਘੱਟ ਪੜ੍ਹੇ ਲਿਖੇ ਲੋਕ ਆ, ਉਹਨਾਂ ਦਾ ਕਿਤੇ ਨਾਂ ਨੀ, ਕੋਈ ਥੇ ਨੀ, ਦਾਦੇ ਦੇ ਕੋਈ ਸਾਡੇ ਕਿਹੜਾ ਜ਼ਮੀਨਾਂ ਨੇ ਵੀ ਉੱਥੋਂ ਚੱਕ ਲਿਆ ਨਾ, ਜਿਲਕਾਲ ਉਹਨਾਂ ਦੇ ਵੀ ਆਹ ਸਾਡਾ ਦਾਦਾ ਸੀ, ਆਹ ਦਸਪੁਰ ਦਾਦਾ ਸੀ, ਇਸ ਕਰਕੇ ਅਸੀਂ ਇੱਥੋਂ ਦੇ ਵਸਿੰਦੇ ਹਾਂ, ਅਸੀਂ ਕਹਿੰਦੇ ਕਾਗਜ਼ ਪੱਤਰ ਪੂਰੇ ਕਰ ਹੀ ਨਹੀਂ ਸਕਦੇ, ਇਸ ਕਰਕੇ ਸਾਡਾ ਨਾਂ ਅਸੀਂ ਕੋਈ ਕਾਗਜ਼ ਪੱਤਰ ਦਿਖਾਉਣੇ ਨੀ। ਇਹ ਲੋਕਾਂ ਦੇ ਨਾਲ ਜਿਹੜਾ ਮਤਲਬ ਜਿਹਨੇ ਕਹਿੰਦੇ ਵੀ ਸਾਡਾ ਭਾਰਤ ਜਮਹੂਰੀ ਆ, ਕੁੱਲ ਦੁਨੀਆ ਦੇ ਨਾਲ ਸਭ ਤੋਂ ਵੱਡੀ ਜਮਹੂਰੀਅਤ ਆ, ਉਹਦਾ ਉਹਨੂੰ ਉਹਦਾ ਇੱਕ ਕਿਸਮ ਦਾ ਤਬਾਹ ਕੱਢਣ ਵਾਲੀ ਗੱਲ ਆ, ਸਾਡੇ ਬੰਦੇ ਉੱਥੇ ਗਏ ਆ, ਅਸੀਂ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਕਰਕੇ ਆਏ ਹਾਂ ਤੇ ਉਹਨਾਂ ਲੋਕਾਂ ਨੇ ਸਾਨੂੰ ਹੱਥਾਂ ਤੇ ਚੱਕ ਲਿਆ,
ਕੋਈ ਸ਼ੱਕ ਨੀ ਜੀ,
ਵੀ ਤੁਸੀਂ ਪੰਜਾਬ ਤੋਂ ਆਏ ਹੈਗੇ ਆ, ਤੇ ਇਸ ਦੇ ਖਿਲਾਫ਼ ਅਸੀਂ 16 ਫਰਵਰੀ ਨੂੰ ਜੀ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੀ ਸ਼ਾਮਲ ਆ
ਜੀ,
ਇਸ ਵਕਤ ਸਾਡੀਆਂ 16 ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਸੰਤੀ ਮਜ਼ਦੂਰਾਂ ਦੀਆਂ, ਵਿਦਿਆਰਥੀਆਂ ਦੀਆਂ, ਨੌਜਵਾਨਾਂ ਦੀਆਂ, 16 ਜਥੇਬੰਦੀਆਂ ਨੇ ਮਿਲ ਕੇ ਇਸ ਕਾਨੂੰਨ ਦੇ ਖਿਲਾਫ਼ ਕਮੇਟੀ ਬਣਾਈ ਆ ਪੰਜਾਬ ਚ
ਜੀ,
ਤੇ ਪੂਰੇ 20 ਦਿਨ ਅਸੀਂ ਪਿੰਡਾਂ ਚ ਸ਼ਹਿਰਾਂ ਚ ਪੂਰੀ ਸਰਗਰਮੀ ਕਰਕੇ ਜਿੱਥੇ ਸਭ ਤੋਂ ਵੱਧ ਮੁਹੰਮਦਨ ਤਬਕਾ ਹੈਗਾ ਮਲੇਰਕੋਟਲੇ ਦੀ ਮੰਡੀ ਦੇ ਵਿੱਚ, ਦਾਣਾ ਮੰਡੀ ਚ ਅਸੀਂ ਘੱਟੋ ਘੱਟ 30,000 ਦਾ ਟੀਚਾ ਮੱਥ ਕੇ ਚੱਲੇ ਹਾਂ।
ਬਹੁਤ ਵਧੀਆ,
ਵੀ ਅਸੀਂ 30,000 ਲੋਕਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਇਸ ਗੱਲ ਦਾ ਚੈਲੰਜ ਕਰਨਾ ਵੀ ਇਹ ਕਾਨੂੰਨ ਆ ਜਿਹੜਾ ਜਿੰਨੇ ਵੀ ਸੈਂਸ ਲਿਆਂਦੇ ਕੌਮੀ ਨਾਕ ਦਾ ਇਹ ਚਾਹੇ ਰਜਿਸਟਰਾਰ ਆ ਚਾਹੇ ਕੋਈ ਹੋਰ ਆ ਇਹ ਅਸੀਂ ਇਹ ਹਿੰਦੁਸਤਾਨ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਤੇ ਜਿੱਥੇ ਜਿੱਥੇ ਵੀ ਲੋਕ ਮਹਿੰਦਰ ਭਾਈਚਾਰਾ ਤੇ ਹੋਰ ਲੋਕ ਇਸ ਦੀ ਖਿਲਾਫਤ ਕਰ ਰਹੇ ਆ ਅਸੀਂ ਪੰਜਾਬ ਤੋਂ ਇਹ ਆਵਾਜ਼ 16 ਤਰੀਕ ਨੂੰ ਦੇਣੀ ਆ ਵੀ ਅਸੀਂ ਤੁਹਾਡੇ ਨਾਲ ਆ
ਬਹੁਤ ਵਧੀਆ ਸਾਥੀ ਜੀ ਜ਼ਿੰਦਾਬਾਦ। ਬਿਲਕੁਲ ਅਸੀਂ ਵੀ ਉੱਥੇ ਸਰੀਰਕ ਤੌਰ ਤੇ ਨਹੀਂ ਹੋਵਾਂਗੇ ਪਰ ਫਿਰ ਵੀ ਅਸੀਂ ਆਪਣੇ ਤੁਹਾਨੂੰ ਮਨੋ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਸਾਥੀ ਜੀ ਸ਼ਾਮਲ ਹੈ। ਤੋ ਸਾਥੀ ਜੀ ਜੇ ਕੋਈ ਗੱਲ ਕੋਈ ਰਹਿ ਗਈ ਹੋਵੇ ਸਾਡੇ ਸਰੋਤਿਆਂ ਨੂੰ ਤੁਸੀਂ ਕੀ ਸੁਨੇਹਾ ਆਪਣੀ ਜਥੇਬੰਦੀ ਵੱਲੋਂ ਦੇਣਾ ਚਾਹੋਗੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਸੁਣ ਰਹੇ ਨੇ ਜਾਂ ਬਾਅਦ ਦੇ ਵਿੱਚ ਦੁਨੀਆਂ ਦੇ ਵਿੱਚ ਸੁਣਨਗੇ ਯੂਟਿਊਬ ਤੋਂ?
ਅਸੀਂ ਇਹ ਬੇਨਤੀ ਕਰਦੇ ਹਾਂ, ਮੈਸੇਜ ਇਹ ਦੇਣਾ ਚਾਹੁੰਦੇ ਹਾਂ ਵੀ ਖੇਤ ਮਜ਼ਦੂਰ ਆ ਜਿਹੜੇ
ਜੀ
ਉਹ ਬਹੁਤ ਹੀ ਮਾੜੀ ਹਾਲਤ ਜਿਵੇਂ ਰਹੇ ਆ, ਇਸ ਕਰਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਅਸੀਂ ਮੰਗ ਕਰਦੇ ਹਾਂ ਜਿਹੜੇ ਵਿਦੇਸ਼ਾਂ ਚ ਬੈਠੇ ਸਾਡੇ ਭਰਾ ਵੀ ਉਹਨਾਂ ਦਾ ਉਹ ਸਮਰਥਨ ਕਰਨ ਵੀ ਹਾਂ ਉਹਨਾਂ ਦੀ ਗੱਲ ਹੈ
ਜੀ,
ਉਹ ਇਸ ਗੱਲ ਵਾਸਤੇ ਪ੍ਰੈਸ਼ਰ ਪਾਉਣ ਵੀ ਜੇ ਉਹਨਾਂ ਵਾਸਤੇ ਸਕੀਮਾਂ ਬਣਦੀਆਂ ਨੇ ਤਾਂ ਉਹਨਾਂ ਨੂੰ ਲਾਗੂ ਕੀਤਾ ਜਾਵੇ, ਉਹਨਾਂ ਨੂੰ ਵੋਟਾਂ ਨਾ ਸਮਝਿਆ ਜਾਵੇ, ਉਹਨਾਂ ਨੂੰ ਬੰਦੇ ਸਮਝਿਆ ਜਾਵੇ, ਇਹ ਪ੍ਰੈਸ਼ਰ ਬਾਹਰੋਂ ਪਾਉਣ ਅਸੀਂ ਇਹ ਆਸ ਕਰਦੇ ਹਾਂ। ਬਾਹਰ ਜਿਹੜੇ ਜਿਹਨਾਂ ਨੇ ਜਮਹੂਰੀਅਤ ਦੇ ਰੰਗ ਦੇਖੇ ਨੇ ਬਾਹਰਲੇ ਮੁਲਕਾਂ ਚ ਉਹ ਇਹ ਗੱਲ ਮਹਿਸੂਸ ਕਰ ਸਕਦੇ ਹੈਗੇ ਆ ਕਿ ਪੰਜਾਬ ਦੇ ਮੁਲਕ ਦੇ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਕੋਈ ਜਮਹੂਰੀਅਤ ਨਹੀਂ, ਨਾ ਦੀ ਜਮਹੂਰੀਅਤ ਆ, ਜਦੋਂ ਵੀ ਕੋਈ ਹੱਕ ਮੰਗਦੇ ਆ ਉਦੋਂ ਹੀ ਮਤਲਬ ਪੁਲਿਸ ਫੋਰਸ ਮਿਲਟਰੀ ਹੈ ਉਹ ਦਗੜ ਦਗੜ ਕਰਦੀ ਸਾਡੇ ਤੇ ਆ ਚੜ੍ਹਦੀ ਹੈ
ਜੀ,
ਉਦੋਂ ਤੱਕ ਕੀ ਹੈ ਜਦੋਂ ਤੱਕ ਉਸ ਰਾਜ ਨੂੰ ਕੋਈ ਮਾੜੀ ਮੋਟੀ ਠੇਸ ਨਹੀਂ ਪਹੁੰਚਦੀ, ਉਦੋਂ ਥੱਲੇ ਥੱਲੇ ਉਹ ਕਹਿੰਦੇ ਆ ਮਜ਼ਬੂਰੀ ਉਸ ਗੱਲ ਵਾਸਤੇ ਉਹ ਕਰਨ। ਤੇ ਤੀਜਾ ਹੈਗਾ ਵੀ ਜਿਵੇਂ ਅਸੀਂ ਇੱਥੇ ਪੰਜਾਬ ਮੁਲਕ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਨੇ ਤੇ ਕੌਮੀ ਨਾਗਰਿਕਤਾ ਸੋਧ ਬਿੱਲ ਦਾ ਜਾਂ ਹੋਰ ਨੇ ਇਹਨਾਂ ਦੇ ਖਿਲਾਫ਼ ਅਸੀਂ ਲੜ ਰਹੇ ਹਾਂ, ਤੁਸੀਂ ਵੀ ਆਪਣੇ ਵਿਦੇਸ਼ਾਂ ਚੋਂ ਇਸ ਆਵਾਜ਼ ਨਾਲ ਆਵਾਜ਼ ਮਿਲਾਓ,
ਸਾਥੀ ਜੀ ਬਿਲਕੁਲ ਤੁਹਾਡੇ ਨਾਲ ਵਾਅਦਾ। ਅਸੀਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਪ੍ਰਵਾਸੀ ਕਾਮਗਾਰ ਯੂਨੀਅਨ ਚਲਾ ਰਹੇ ਹਾਂ, ਜਿਹੜੇ ਸਾਡੇ ਵਿਦਿਆਰਥੀ ਭਾਰਤ ਤੋਂ ਆਉਂਦੇ ਨੇ ਜਾਂ ਪ੍ਰਵਾਸੀ ਕਾਮੇ ਨੇ ਉਹਨਾਂ ਦੇ ਨਾਲ ਅਸੀਂ ਡਟ ਕੇ ਖੜੀਦਾ, ਉਹਨਾਂ ਨਾਲ ਧੱਕਾ ਅਸੀਂ ਕਦੇ ਨਹੀਂ ਹੋਣ ਦਿਆਂਗੇ, ਘੱਟੋ ਘੱਟ ਨਿਊਜ਼ੀਲੈਂਡ ਦੀ ਅਸੀਂ ਗਾਰੰਟੀ ਲੈਂਦੇ ਹਾਂ। ਤੋ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਰੇਡੀਓ ਇਨਕਲਾਬ ਤੇ ਆਉਣ ਲਈ।
ਸ਼ੁਕਰੀਆ
ਜੀ। ਇਹ ਸਨ ਸਾਥੀ ਜ਼ੋਰਾ ਸਿੰਘ ਨਸਰਾਲੀ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਆਗੂ। ਤੋ ਭਾਰਤੀ ਜੀ ਸਾਡੇ ਜਿਹੜੇ ਪਹਿਲੇ ਬੁਲਾਰੇ ਸਨ ਉਹਨਾਂ ਨਾਲ
ਹੈ
ਠੀਕ ਹੈ ਜੀ, ਤੋ ਅਸੀਂ ਇੱਕ ਗੀਤ ਛੋਟਾ ਜਿਹਾ ਚਲਾ ਕੇ ਹਰਦੇਵ ਮਾਹੀ ਨੰਗਲ ਹੋਰਾਂ ਦਾ ਗਾਇਆ
ਜਿਹੜੇ ਇੱਥੇ ਸਾਡੇ ਨਿਊਜ਼ੀਲੈਂਡ ਚ ਰਹਿੰਦੇ ਨੇ।
ਹਾਂਜੀ ਹਾਂ ਹਾਂ ਹਾਂ। ਤੋ ਇਹ ਗੀਤ ਤੁਹਾਡੀ ਨਜ਼ਰ ਕਰਦੇ ਆ, ਤੋ ਦੁਬਾਰਾ ਤੁਹਾਡੇ ਨਾਲ ਅਸੀਂ ਜੁੜ ਜਾਵਾਂਗੇ।
ਸਾਡੀ ਮੰਡੀਆਂ ਵਿੱਚ ਲਟਾਈ ਤੇ ਲੋਕੋ
ਬਿਲਕੁਲ ਜੀ ਨਾ ਭਗਤ ਸਰਾਭੇ ਵਾਲੀ ਆਈ ਵੇ ਆਜ਼ਾਦੀ ਲੋਕੋ ਹਾਲਾਤ ਜਿਹੜੇ ਨੇ ਬਦ ਤੋਂ ਬਦਤਰ ਹੀ ਹੋਈ ਜਾ ਰਹੇ ਨੇ ਜਦੋਂ ਦੀ ਖਾਸ ਕਰਕੇ ਬੀਜੇਪੀ ਦੀ ਸਰਕਾਰ ਆਈ ਹੈ 2014 ਤੋਂ ਕਾਫੀ ਜ਼ਿਆਦਾ ਨਿਗਾਰ ਆਇਆ ਔਰ ਜਨ ਸਧਾਰਨ ਜਿਹੜਾ ਉਹ ਖੁਦ ਆਪ ਮਹਿਸੂਸ ਵੀ ਕਰਦਾ ਇਹ ਨਹੀਂ ਹੈ ਕਿ ਸਿਰਫ ਜਿਹੜੇ ਇੰਟਲੈਕਚੁਅਲਸ ਨੇ ਜਾਂ ਕੋਈ ਸਰਟਨ ਜਿਹੜੀ ਆਈਡੀਓਲੋਜੀ ਉਹਨੂੰ ਫੋਲੋ ਕਰਦੇ ਉਹ ਲੋਕ ਕਹਿ ਰਹੇ ਨੇ ਖੁਦ ਲੋਕ ਜ਼ਮੀਨੀ ਪੱਧਰ ਤੇ ਮਹਿਸੂਸ ਕਰ ਰਹੇ ਨੇ ਔਰ ਤਾਂਹੀਓ ਜਗ੍ਹਾ ਜਗ੍ਹਾ ਤੋਂ ਇਹਨਾਂ ਰੋਸ ਵੀ ਉੱਠ ਰਿਹਾ ਹੁਣ ਅਸੀਂ ਕਹਿ ਸਕਦੇ ਹਾਂ ਕਿ ਔਰਗੈਨਿਕ ਮੂਵਮੈਂਟਸ ਨੇ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਸ਼ੱਕ ਨਹੀਂ
ਜਰਮਨੀ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਉੱਪਰ ਯੂਕੇ ਦੇ ਵਿੱਚ
ਜੀ
ਵੱਡੇ ਲੈਵਲ ਤੇ ਪ੍ਰੋਟੈਸਟ
ਸੋਲੀਡੈਰਿਟੀ ਭਾਰਤ ਦੇ ਲੋਕਾਂ ਨਾਲ
ਹੋ ਰਹੇ ਨੇ ਸੋ ਅਨੂ ਜੀ ਦਿੱਲੀ ਦੇ ਜਿਹੜਾ ਸ਼ਹੀਨ ਬਾਗ ਜਿੱਥੇ ਖਾਸ ਕਰਕੇ ਔਰਤਾਂ ਨੇ ਲੀਡ ਲਈ ਹੋਈ ਆ ਇਸ ਦੇ ਖਿਲਾਫ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹਦਾ ਉਸ ਹੀ ਤਰਜ਼ ਦੇ ਉੱਪਰ ਸੰਘਰਸ਼
ਔਰ ਔਰਤਾਂ
ਦੀ ਲੀਡ ਦੇ ਵਿੱਚ ਵੱਧ ਰਹੇ ਨੇ ਔਰ ਮੈਨੂੰ ਅਨੂ ਜੀ ਇੰਨੀ ਕੁ ਵਿੱਚ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਘੱਟੋ ਘੱਟ ਭਾਰਤ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਹੈ ਮੁੜ ਕੇ ਰਿਵਾਈਵ ਹੋ ਰਿਹਾ ਔਰ ਨਾਰਾ ਜਿਹੜਾ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮੁਰਦਾਬਾਦ ਕਿ ਇੱਕ ਇਨਕਲਾਬ ਹੀ ਰਾਹ ਆ ਸਿਸਟਮ ਨੂੰ ਜੜੋਂ ਪੁੱਟਣ ਦਾ ਸੋ ਅਸਲ ਦੇ ਵਿੱਚ ਉਹਨੂੰ ਜਿਹੜੇ ਉਹ ਸਮਝ ਰਹੇ ਨੇ ਸੋ ਸਾਥੀਓ ਮਾਫ਼ ਕਰਨਾ ਅੱਜ ਨਾ ਮੈਸੇਜ ਆਇਆ ਉਹਨਾਂ ਦਾ ਕਾਮਰੇਡ ਸਤਿਅਮ ਦਾ ਕਿ ਉਹਨਾਂ ਨੂੰ ਕੋਈ ਐਮਰਜੈਂਸੀ ਆ ਗਈ ਹੈ
ਕਿਉਂਕਿ
ਉਹ ਖੁਦ ਲਖਨਊ ਰਹਿੰਦੇ ਨੇ ਇਹ ਜਿਹੜਾ ਸੋਰੀ ਮੈਂ ਗੱਲ ਕਰ ਰਿਹਾ ਸੀ ਸ਼ਾਹੀਨ ਬਾਗ ਦੀ ਤਰਜ਼ ਦੇ ਉੱਪਰ ਲਖਨਊ ਦੇ ਵਿੱਚ ਯੂਪੀ ਦੇ ਵਿੱਚ ਘੰਟਾ ਘਰ ਕਰਕੇ ਇੱਕ ਚੌਂਕ ਹੈਗਾ ਆ ਜਿੱਥੇ ਉਸੇ ਹੀ ਤਰਜ਼ ਉੱਪਰ ਉਸ ਓਨਾ ਹੀ ਵੱਡਾ ਇੱਕ ਵੱਡਾ ਜਿਹੜਾ ਮੁਜ਼ਾਹਰਾ ਚੱਲ ਰਿਹਾ ਔਰ ਉਹਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਲੀਡ ਲੈ ਰਹੀਆਂ ਨੇ ਔਰ ਇਹ ਆਪਾਂ ਗੱਲ ਸਮਝ ਲਈਏ ਕਿ ਵੈਸੇ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਦੀ ਇਹ ਖਾਸ ਕਰਕੇ ਯੋਗੀ ਆਦਿਤਿਆ ਨਾਥ ਯੋਗੀ ਜਦੋਂ ਦਾ ਇਹ ਯੂਪੀ ਦਾ ਪ੍ਰਧਾਨ ਮੰਤਰੀ ਬਣਿਆ ਚੀਫ ਮਿਨਿਸਟਰ ਬਣਿਆ ਔਰ ਕਿਸ ਤਰੀਕੇ ਨਾਲ ਉਹਨੂੰ ਮੌਬ ਲਿੰਚਿੰਗ ਕੀਤੀ ਹੈ ਖਾਸ ਕਰਕੇ ਇੱਕ ਫਿਰਕੇ ਦੇ ਨਾਲ ਕੁੱਟਣਾ ਮਾਰਨਾ ਜਲਾਉਣਾ ਜੋ ਤੁਸੀਂ ਸੋਚਦਾ ਸੀ ਉਹ ਪੁਲਿਸ ਨੂੰ ਨਾਲ ਲੈ ਕੇ ਸਾਰਾ ਕੁਛ ਉਹਨੇ ਕੀਤਾ ਔਰ ਉਹਦੇ ਬਾਵਜੂਦ ਵੀ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹ ਇੱਕ ਬਹੁਤ ਹੀ ਜ਼ਬਰਦਸਤ
ਹਾਂਜੀ ਇਸ ਤੋਂ ਬਾਅਦ ਅਸੀਂ ਥੋੜੀ ਜਿਹੀ ਗੱਲ ਵੀ ਕਰਾਂਗੇ ਕਿ ਜਿਹੜੇ ਯੋਗੀ ਵਰਗਿਆਂ ਦੇ ਸਪੋਰਟਰ ਨੇ ਜਾਂ ਜਿਹੜੇ ਉਸ ਇੱਕ ਰਾਈਟ ਵਿੰਗ ਆਈਡੀਓਲੋਜੀ ਦੇ ਸਪੋਰਟਰ ਨੇ ਉਹ ਕਿੰਨੇ ਕੁ ਮੰਦ ਬੁੱਧੀ ਲੋਕ ਨੇ ਮੈਂ ਕੱਲ ਹੀ ਸੋਸ਼ਲ ਮੀਡੀਆ ਤੇ ਇੱਕ ਡਿਸਕਸ਼ਨ ਜਿਹੀ ਚੱਲ ਰਹੀ ਸੀ ਉਹ ਬਾਅਦ ਵਿੱਚ ਗੱਲ ਕਰਾਂਗੇ ਪਹਿਲੇ ਅਸੀਂ ਉਹਨਾਂ ਮੋਰ ਸੀਰੀਅਸ ਨੋਟ ਜੋ ਚੱਲ ਰਿਹਾ ਉਹ
ਬਿਲਕੁਲ ਔਰ ਇਸੇ ਹੀ ਜਿਹੜੇ ਸੰਘਰਸ਼ ਜਿਹੜਾ ਲਖਨਊ ਦੇ ਵਿੱਚ ਚੱਲ ਰਿਹਾ ਹੈ ਅਸੀਂ ਸਾਥੀ ਸਤਿਅਮ ਨਾਲ ਗੱਲਬਾਤ ਕਰਨੀ ਸੀਗੀ ਔਰ ਅਨੂ ਜੀ ਬੜੀ ਜੇ ਸਰੋਤਿਆਂ ਨੂੰ ਯਾਦ ਹੋਵੇ ਜਿਹੜੇ ਸਾਡਾ ਰੇਡੀਓ ਪ੍ਰੋਗਰਾਮ ਰੈਗੂਲਰਲੀ ਸੁਣਦੇ ਨੇ ਅਸੀਂ ਇਸ ਤੋਂ ਪਹਿਲਾਂ ਸਾਥੀ ਸਤਿਅਮ ਨਾਲ ਗੱਲ ਕੀਤੀ ਸੀਗੀ ਜਦੋਂ ਨਿਊਜ਼ੀਲੈਂਡ ਦੇ ਵਿੱਚ ਉੱਤਰ ਪ੍ਰਦੇਸ਼ ਦਾ ਅਲਪ ਸੰਖਿਅਕ ਮਿਨਿਸਟਰ ਕਿ ਜਿਹੜੇ ਘੱਟ ਗਿਣਤੀ ਦਾ ਜਿਹੜਾ ਮਿਨਿਸਟਰ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਆਇਆ ਹੋਇਆ ਸੀ ਔਰ ਇੱਥੇ ਦਾ ਇੱਕ ਖਾਸ ਵਰਗ ਹੈ ਇੱਕ ਧਾਰਮਿਕ ਵਰਗ ਹੈ ਆਪਣੇ ਸਿੱਖਾਂ ਦੇ ਵਿੱਚ ਜਿਨ੍ਹਾਂ ਨੇ ਉਹਨੂੰ ਸਨਮਾਨਿਤ ਕੀਤਾ ਸੀ ਔਰ ਉਹ ਬੰਦਾ ਰਿਸਪੋਂਸੀਬਲ ਹੈ ਕਿ ਅਲਪ ਸੰਖਿਅਕ ਜਿਹੜੇ ਘੱਟ ਗਿਣਤੀ ਹੈ ਉਹਨਾਂ ਦੀ ਦੇਖਭਾਲ ਕੀਤੀ ਕਿਵੇਂ ਜਾਵੇ ਸੋ ਉਹ ਜਦੋਂ ਇੱਥੇ ਇੱਕ ਖਾਸ ਗਰੁੱਪ ਹੈਗਾ ਆ ਜਿਹੜਾ ਹਮੇਸ਼ਾ ਹੀ ਯੂਨੀਅਨ ਦੇ ਖਿਲਾਫ਼ ਜਾਂ ਉਹਨਾਂ ਦਾ ਕੰਮ ਹੀ ਇਹ ਹੈ ਉਹਨਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਅਸੀਂ ਉਹਦੇ ਪੋਤੜੇ ਫੁੱਲਣ ਵਾਸਤੇ ਕਿ ਇਹ ਕੌਣ ਹੈ ਬੰਦਾ ਔਲਖ
ਬਲਦੇਵ
ਸਿੰਘ ਔਰ ਉਹਦੇ ਬਾਰੇ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਇੱਕ ਜਗੀਰਦਾਰ ਕਿਸਮ ਦਾ ਇਹ ਬੰਦਾ ਹੈ
ਔਰ ਉਹਨਾਂ ਦੇ ਥੋੜੇ ਕ੍ਰਿਮੀਨਲ ਟਾਈਪ ਵੀ ਐਕਟੀਵਿਟੀ
ਹੈ ਨੇ ਔਰ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਉਹ ਇੱਕ ਇੰਟਰਵਿਊ ਦੇ ਵਿੱਚ ਕਹਿ ਕੇ ਗਿਆ ਸੀਗਾ ਕਿ ਮੈਨੂੰ ਦੱਸੋ ਕਿਹਨੇ ਪੰਜਾਬ ਤੋਂ ਜ਼ਮੀਨਾਂ ਲੈਣੀਆਂ ਮੈਂ ਲਿਆ ਕਰਨਾ ਇੱਕ ਤਰੀਕੇ ਨਾਲ ਉਹ ਲੈਂਡ ਮਾਫੀਆ ਕਿਸਮ ਦਾ ਉਹ
ਮਤਲਬ ਕਿ ਯੂਪੀ ਚ ਕਿਹੜੇ ਪੰਜਾਬੀਆਂ ਨੇ ਜ਼ਮੀਨਾਂ ਅਗਰ ਯੂਪੀ ਚ ਲੈਣੀਆਂ ਹੋਣ ਠੀਕ
ਹੈ ਮੈਂ ਤੁਹਾਡਾ ਉਹ ਕੰਮ ਕਰੂੰਗਾ
ਠੀਕ
ਹੈ ਪਰ ਐਨੀਵੇ ਇਹਦੇ ਨਾਲ ਦੀ ਉਹਨੂੰ ਜੀ ਗੱਲ ਜੁੜਦੀ ਹੈ ਕਿਸੇ ਇੰਟਰਵਿਊ ਦੇ ਵਿੱਚ ਰੀਸੈਂਟਲੀ ਉਹਨੂੰ ਉਹ ਕਹਿੰਦਾ ਵੀ ਹਰ ਇੱਕ ਨੂੰ ਵੰਦੇ ਮਾਤਰਮ ਜਿਹੜਾ ਗੀਤ
ਮੈਨੂੰ ਯਾਦ ਆ ਗਈ
ਉਹ ਉਹ ਟੀਵੀ ਐਂਕਰ ਨੇ ਘੱਟੋ ਘੱਟ 10 ਮਿੰਟ ਲਾਤੇ ਵੀ ਤੂੰ ਸੁਣਾ ਪਹਿਲਾਂ
ਤੁਸੀਂ ਉਹ ਸਭ ਤੋਂ ਪਹਿਲਾਂ ਸੁਣਾ ਦੋ ਵੰਦੇ ਮਾਤਰਮ ਉਹ ਇੱਕ ਮੇਰਾ ਖਿਆਲ ਇੱਕ ਸਿੰਗਲ ਲਾਈਨ ਵੀ ਨਹੀਂ ਬੋਲ ਸਕੇ ਉਹ ਵੰਦੇ ਮਾਤਰਮ
ਇਹ ਇਹ ਤਰੀਕੇ ਦੇ ਨਾਲ ਇਹ ਬ੍ਰੇਨ ਵਾਸ਼ਡ ਇਹਨਾਂ ਦਾ ਕੋਈ ਕਿਸੇ ਨਾ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਹੁੰਦਾ ਕਿ ਮੇਰੇ ਕੰਮ ਦੇ ਉੱਪਰ ਤਾਮਿਲਨਾਡੂ ਤੇ ਮੇਰੇ ਇੰਜੀਨੀਅਰ ਨੇ ਮੇਰੇ ਸਾਥੀ ਨੇ ਮੇਰੇ ਨਾਲ ਕੁਲੀਗ ਕੰਮ ਕਰਦੇ ਆ ਔਰ ਉਹ ਸਵੇਰੇ ਮਤਲਬ ਧਰਮ ਦੇ ਵਿੱਚ ਆਪਣਾ ਪੂਰਾ ਵਿਸ਼ਵਾਸ ਟਿੱਕਾ ਲਾ ਕੇ ਆਉਂਦੇ ਆ ਉਹ ਮੋਦੀ ਨੂੰ ਗਾਲਾਂ ਕੱਢਦੇ ਆ ਵੀ ਇਹ ਬੰਦੇ ਨੇ ਸਾਡਾ ਬੇੜਾ ਗਰਕ ਕਰਤਾ ਸਾਡੇ ਧਰਮ ਨੂੰ ਬਦਨਾਮ ਕਰਤਾ ਇਹਨੇ ਸੋ ਲੋਕਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਗੁੱਸਾ ਹੈ ਸੋ ਅਸੀਂ ਵਾਪਸ ਆਉਂਦੇ ਉਹਦੇ 'ਤੇ ਕਿ ਜਿਹੜਾ ਘੰਟਾ ਘਰ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਝੂਠਿਆਂ ਨੂੰ ਜੀ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਉੱਥੋਂ ਡਿਸਪਲੇਸ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ
ਪਰ ਫਿਰ ਵੀ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ
ਹਾਂਜੀ ਹਾਂਜੀ ਉਹ ਬਿਲਕੁਲ ਔਰਤਾਂ ਉੱਥੇ ਡਟੀਆਂ ਹੋਈਆਂ ਨੇ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਕੁੱਟਮਾਰ ਬਹੁਤ ਵੱਡੇ ਲੈਵਲ ਤੇ ਹੋਈ ਹੈ ਖਾਸ ਕਰਕੇ ਜਿਹੜੇ ਕਿਉਂਕਿ ਜਿੱਥੇ ਇਹ ਈਵਨ ਚਾਹੇ ਇਹ ਸ਼ਾਹੀਨ ਬਾਗ ਹੋਵੇ ਤੇ ਚਾਹੇ ਘੰਟਾ ਘਰ ਹੋਵੇ ਲਖਨਊ ਦੇ ਵਿੱਚ ਪ੍ਰੋਟੈਕਸ਼ਨ ਵਾਸਤੇ ਜਿਹੜੇ ਆਪਣੇ ਸਾਥੀ ਨੇ ਕਾਮਰੇਡ ਉਹ ਵੀ ਉੱਥੇ ਹੈਗੇ ਨੇ ਸੋ ਪਹਿਲਾਂ ਜਿਹੜੇ ਲਖਨਊ ਦੇ ਵਿੱਚ ਔਰਤਾਂ ਤੋਂ ਪਹਿਲਾਂ ਉਹਨਾਂ ਦੀ ਉਹਨਾਂ ਨੇ ਕੁੱਟਮਾਰ ਕੀਤੀ ਹੈ
ਕਿਉਂਕਿ
ਉਹਨਾਂ ਨੂੰ ਚੱਕ ਕੇ ਉੱਥੋਂ ਲਿਜਾਇਆ ਗਿਆ ਕਿ ਇਹਨਾਂ ਜਿਹੜਾ ਇੱਕ ਪ੍ਰੋਟੈਕਸ਼ਨ ਸ਼ੈਲੋ ਆ
ਪਹਿਲੇ ਉਹਨੂੰ ਖਤਮ ਕੀਤਾ ਜਾਵੇ ਤਾਂ ਕਿ ਬਿਲਕੁਲ ਡਿਫੈਂਸਲੈਸ ਹੋ ਜਾਣ ਫਿਰ
ਜੀ ਜੀ ਔਰ ਉਹਦੇ ਨਾਲ ਦੇ ਨਾਲ ਇੱਕ ਗੱਲ ਆਪਾਂ ਕਰਾਂਗੇ ਕਿ ਜਿਹੜੇ ਸਰੋਤੇ ਸਾਨੂੰ ਰੈਗੂਲਰਲੀ ਸੁਣਦੇ ਨੇ ਸਾਥੀ ਕਮਲਪ੍ਰੀਤ ਕੌਰ ਉਹਨਾਂ ਤੇ ਵੀ ਬਹੁਤ ਅਟੈਕ ਹੋ ਰਹੇ ਨੇ ਕਿਉਂਕਿ ਉਹ ਵੀ ਖੁੱਲ੍ਹ ਕੇ ਸਾਡੇ ਰੇਡੀਓ ਪ੍ਰੋਗਰਾਮ ਤੇ ਵੀ ਕਈ ਵਾਰੀ ਆ ਚੁੱਕੇ ਨੇ ਉਹਨਾਂ ਤੇ ਵੀ ਖੁੱਲ੍ਹ ਕੇ ਬੜੇ ਜ਼ਬਰਦਸਤ ਸੋਸ਼ਲ ਮੀਡੀਆ ਦੇ ਉੱਪਰ ਹੋਰ ਤਰੀਕੇ ਦੇ ਅਟੈਕ ਹੋ ਰਹੇ ਨੇ ਸੋ ਉਹ ਵੀ ਅਸੀਂ ਉਹਨਾਂ ਨੂੰ ਵੀ ਯਾਦ ਕਰਨਾ ਚਾਹੁੰਦੇ ਹਾਂ ਕਿ ਇਸ ਤਰੀਕੇ ਦੇ ਨਾਲ
ਇਹ ਪਿੱਕ ਕਰਦੇ ਨੇ ਖਾਸ ਕਰਕੇ ਕਿਉਂਕਿ ਇਹਨਾਂ ਦੀ ਪੈਟਰੀਆਰਕਲ ਸੋਚ ਹੈ ਮਰਦ ਪ੍ਰਧਾਨ ਸੋਚ ਹੈ ਕਿ ਮਰਦ ਡੋਮੀਨੇਟ ਕਰਦਾ ਵੈਸੇ ਵੀ ਇਹਨਾਂ ਦੀ ਜਿਹੜੇ ਉਹ ਸ਼ਾਸਤਰੀ ਮਨੁਸਮ੍ਰਿਤੀ ਜੋ ਵੀ ਉਹਦਾ ਨਾਮ ਹੈ ਮੈਂ ਕੋਈ ਬਹੁਤੀ ਜ਼ਿਆਦਾ ਐਕਸਪਰਟ ਨਹੀਂ ਹੈਗੀ ਉਹਦੇ 'ਚ ਪਰ ਜਿੰਨਾ ਕੁ ਮੈਂ ਪੜ੍ਹਿਆ ਉਹਦੇ ਵਿੱਚ ਜਿਹੜਾ ਸ਼ੂਦਰ ਔਰ ਔਰਤ ਨੂੰ ਇੱਕ ਬਰਾਬਰ ਠਹਿਰਾਉਂਦੇ ਨੇ ਕਿ ਪੈਰ ਦੀ ਜੁੱਤੀ ਹੈ ਔਰਤ ਸੋ
ਸ਼ੂਦਰ ਨਾਲ ਮੈਨੂੰ ਹੁਣ ਯਾਦ
ਮੈਨੂੰ ਹੁਣ ਐਗਜੈਕਟ ਯਾਦ ਨਹੀਂ ਹਾਂ ਦੋਨੋਂ ਤਾੜਨ ਕੇ ਅਧਿਕਾਰੀ ਏਦਾਂ ਕੁਛ ਹੋਏਗਾ ਤੋ ਉਸ ਆਧਾਰ ਤੇ ਵੀ ਇਹ ਔਰਤਾਂ ਜਿਹੜੀਆਂ ਔਰਤਾਂ ਨਿਡਰ ਬੇਵੱਕ ਹੋ ਕੇ ਬੋਲ ਰਹੀਆਂ ਨੇ ਇਸ ਵਕਤ ਜਾਂ ਜਿਹੜੀਆਂ ਐਕਟਿਵਿਸਟ ਔਰਤਾਂ ਨੇ ਉਹਨਾਂ ਨੂੰ ਇਹਨਾਂ ਦੀ ਸਭ ਤੋਂ ਪਹਿਲੇ ਕੋਸ਼ਿਸ਼ ਨੇ ਕਿ ਇਹਨਾਂ ਨੂੰ ਦਵਾਇਆ ਜਾਵੇ ਸੋ ਇੱਥੇ ਵੀ ਅਸੀਂ ਲੋਕਲ ਵੀ ਦੇਖਿਆ ਸੋਸ਼ਲ ਮੀਡੀਆ ਤੇ ਇੱਥੇ ਵੀ ਇਹਨਾਂ ਦੇ ਟ੍ਰੋਲ ਬੈਠੇ ਹੋਏ ਨੇ ਤੋ ਮੈਂ ਉਹ ਔਰਤ ਦਾ ਨਾਮ ਨਹੀਂ ਲਵਾਂਗੀ ਕਿਉਂਕਿ ਉਹ ਪ੍ਰਾਈਵੇਸੀ ਬੇਸ਼ੱਕ ਉਸ ਪਬਲਿਕ ਡੋਮੇਨ ਚ ਪਿਆ ਮੈਂ ਉਹਨਾਂ ਨੂੰ ਹੋਰ ਜ਼ਿਆਦਾ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਤੋ ਜਿਹੜੀਆਂ ਕੋਈ ਚਾਹੇ ਉਹ ਐਕਟਿਵਿਸਟ ਨਹੀਂ ਵੀ ਨੇ ਪਰ ਇੱਕ ਇੰਟੈਲੀਜੈਂਟ ਔਰਤ ਹੈ ਉਹ ਨਿਡਰ ਹੋ ਕੇ ਇਹਨਾਂ ਨਾਲ ਆਰਗੂਮੈਂਟ ਕਰ ਰਹੀ ਹੈ ਔਰ ਬਿਲਕੁਲ
ਤੱਥਾਂ ਦੇ ਆਧਾਰ
ਤੱਥਾਂ ਦੇ ਆਧਾਰ ਤੇ ਫੈਕਟ ਬੇਸਡ ਇਹਨਾਂ ਨਾਲ ਆਰਗੂਮੈਂਟ ਕਰ ਰਹੀ ਹੈ ਔਰ ਇਹ ਲੋਕ ਜਿਹੜੇ ਹੈਗੇ ਨੇ ਹਿੰਦੂ ਤਵੀ ਰਾਈਟ ਵਿੰਗ ਨੇ ਬੀਜੇਪੀ ਵਾਲੇ ਆਰ ਐਸ ਐਸ ਵਾਲੇ ਕੋਈ ਇਹਨਾਂ ਦਾ ਜੋ ਵੀ ਨਾਂ ਹੈ ਬਹੁਤ ਜ਼ਿਆਦਾ ਗੰਦੀ ਭੱਦੀ ਸ਼ਬਦਾਵਲੀ ਵਰਤ ਕੇ ਉਸ ਇੱਕ ਔਰਤ ਨੂੰ ਜ਼ਲੀਲ ਕਰ ਰਹੇ ਨੇ ਮਤਲਬ ਕਿ ਤੂੰ ਸਿੰਗਲ ਮਾਮ ਹੈ ਤੂੰ ਫਲਾਣਾ ਯਾਰ ਤੁਹਾਡਾ ਇਹਦੇ ਚ ਕੀ ਮਸਲਾ ਹੈ ਕਿ ਅਗਰ ਉਹ ਸਿੰਗਲ ਮਾਮ ਹੈ ਜਾਂ ਵਿਆਹੀ ਹੋਈ ਹੈ ਉਹ ਤੁਹਾਡਾ ਤੇ ਉਹਦੇ ਨਾਲ ਕੋਈ ਮਸਲਾ ਨਹੀਂ ਹੈ ਉਹ ਜਿਹੜਾ ਇੱਕ ਪੁਆਇੰਟ ਆਫ ਡਿਸਕਸ਼ਨ ਹੈ ਪੁਆਇੰਟ ਆਫ ਡਿਬੇਟ ਹੈ ਉਹਦੇ ਤੇ ਆਓ ਸੋ ਮਤਲਬ ਕਿ ਇਸ ਤਰ੍ਹਾਂ ਦੇ ਘਟੀਆ ਕਿਸਮ ਦੇ ਔਰ ਕਾਇਰ ਕਿਸਮ ਦੇ ਲੋਕ ਨੇ
ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹੀ ਜਿਹੜੇ ਲੋਕ ਇਸ ਤੇ ਕਮੈਂਟ ਕਰ ਰਹੇ ਨੇ ਉਹ ਇੱਥੇ ਦੇ ਐਕਸਪਲੋਇਟਰ ਵੀ ਨੇ
ਹਾਂਜੀ ਔਰ ਇੱਥੇ ਦੀ ਯੂਨੀਅਨ ਬੈਸ਼ਿੰਗ ਵੀ
ਉਹੀ ਕਰ
ਮਤਲਬ ਉਹ ਇੱਕ ਕੈਂਪ ਹੈ ਜਿਹੜਾ ਉਹ ਇਹ ਸਾਰੀਆਂ ਚੀਜ਼ਾਂ ਦੇ ਖਿਲਾਫ ਹੈ ਔਰ ਬਿਲਕੁਲ ਰਾਈਟ ਵਿੰਗ
ਹਾਂਜੀ
ਲੋਕ ਨੇ ਔਰ ਜਿਹੜੇ ਇਸੇ ਹੀ ਖਸਲਤ ਵਾਲੇ ਜਾਂ ਇਸੇ ਨਸਲ ਦੇ ਲੋਕ ਨੇ ਜਿਹੜੇ 15 ਮਾਰਚ ਨੂੰ ਪਿਛਲੇ ਸਾਲ ਜਿਹੜਾ ਮਸਜਿਦ ਤੇ ਅਟੈਕ ਹੋਇਆ ਸੀ ਇੱਥੇ ਕ੍ਰਾਈਸਟ ਚਰਚ ਉਹ ਇਸੇ ਹੀ ਇਲਕ ਦੇ ਲੋਕ ਨੇ ਮੈਂ ਕਹਾਂਗੀ
ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ,
ਇੱਕੋ ਹੀ ਕੈਂਪੇਨ ਹੈ।
ਹਾਂਜੀ ਬਿਲਕੁਲ ਬਿਲਕੁਲ, ਕਿਸੇ ਵੀ ਤਰੀਕੇ ਦੀ ਜਿਹੜੀ ਧਾਰਮਿਕ ਕੱਟੜਤਾ ਹੈ ਉਹ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਜਦੋਂ ਉਹ ਇੱਕ ਫਾਸ਼ੀਵਾਦ ਜਿਹੜਾ ਰੂਪ ਧਾਰਨ ਕਰ ਜਾਵੇ। ਇਹ ਵੈਸੇ ਵੀ ਇਹਨਾਂ ਦਾ ਅਨੂ ਜੀ ਇਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਹੀ ਹੈ ਨੀਗਾ। ਇਹ ਤੇ ਇੱਕ ਉਹ ਅਸੀਂ ਬਾਰ ਬਾਰ ਗੱਲ ਕਰਦੇ ਹਾਂ ਕਿ ਜੋ ਮਨਮੋਹਨ ਸਿੰਘ ਨਿਊ ਲਿਬਰਲਿਜ਼ਮ ਜਿਹੜਾ ਨਵ ਉਦਾਰਵਾਦ ਦਾ ਮਸਲਾ ਲੈ ਕੇ ਆਇਆ ਉਹਨੂੰ ਇਹਨਾਂ ਨੇ ਭਾਰਤ ਦੇ ਵਿੱਚ ਡੰਡੇ ਨਾਲ ਲਾਗੂ ਕਰਨਾ। ਔਰ ਕੱਲਾ ਭਾਰਤ ਦੇ ਵਿੱਚ ਨਹੀਂ, ਜਿਵੇਂ ਬ੍ਰਾਜ਼ੀਲ ਦੇ ਵਿੱਚ, ਸਾਊਥ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ ਇਹ ਜਿਹੜੀਆਂ ਤਾਕਤਾਂ ਨੇ ਉਸੇ ਹੀ ਤਰੀਕੇ ਨਾਲ ਕੰਮ ਕਰ ਰਹੀਆਂ, ਚਾਹੇ ਉਹ ਐਂਟੀ ਮਾਈਗਰੈਂਟ ਦੇ ਸੈਂਟੀਮੈਂਟ ਵਰਤ ਕੇ, ਰਿਫਿਊਜੀਆਂ ਦੇ ਸੈਂਟੀਮੈਂਟ ਵਰਤ ਕੇ, ਪਰ ਜਿਹੜੇ ਏਜੰਡੇ ਨੇ ਜਿਹੜੇ ਉਹ ਇਹੀ ਨੇ ਕਿ ਪ੍ਰਾਈਵੇਟਾਈਜੇਸ਼ਨ ਤੇ,
ਜਾਂ ਫਿਰ ਯੂਐਸਏ ਤੇ ਆਈ ਜਾਂਦਾ ਇਹਨਾਂ ਦੀ ਮਦਦ ਤੇ ਪ੍ਰੋਕਸੀ ਸਰਕਾਰਾਂ ਵਿੱਚ ਘੁਸਪੈਠ ਕਰਨ ਲਈ। ਹੁਣ ਦੇਸ਼ਾਂ ਚ ਇਸ ਤਰ੍ਹਾਂ ਵੀ ਹੋਇਆ ਕਿ ਚੰਗੀ ਭਲੀ ਇਲੈਕਟਿਡ ਸਰਕਾਰ ਹੈ, ਇਲੈਕਟਿਡ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਹੈ, ਜੋ ਪ੍ਰਧਾਨ ਮੰਤਰੀ ਹੈ ਉਹਨੂੰ ਬਿਲਕੁਲ ਜੀ ਤਖ਼ਤਾ ਪਲਟ ਦਿੰਦੇ ਆ ਉਹਨਾਂ ਦਾ, ਕਿ ਆਪਣਾ ਬੰਦਾ ਉੱਥੇ ਲਿਆ ਕੇ ਪਲਾਂਟ ਕਰ ਦਿੰਦੇ ਨੇ।
ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਸੋ ਦੋਸਤੋ ਇੱਕ ਮੈਨੂੰ ਇਹਨਾਂ ਦਾ ਨਾਂ ਯਾਦ ਨੀਗਾ, ਇਹ ਜੋ ਲਖਨਊ ਦੇ ਵਿੱਚ ਘੰਟਾ ਘਰ ਦੇ ਉੱਪਰ ਜਿਹੜਾ ਸੰਘਰਸ਼ ਚੱਲ ਰਿਹਾ ਹੈ, ਜੈਂਟਲਮੈਨ ਕੌਣ ਨੇ, ਸ਼ਾਇਦ ਨੇ, ਉਹਨਾਂ ਦੀ ਥੋੜੀ ਇੱਕ ਗੱਲਬਾਤ ਹੈ
ਸ਼ਾਇਦ, ਗੌਹਰ ਰਜ਼ਾ
ਮੈਨੂੰ ਲੱਗਦਾ, ਮੈਨੂੰ ਹਾਂ ਉਹਨਾਂ ਦੀ ਗੱਲਬਾਤ ਤੋਂ ਸ਼ਾਇਦ। ਇਹ ਤੇ ਬਹੁਤ ਬਹੁਤ ਵੱਡਾ ਨਾਂ ਆ।
ਹਾਂਜੀ ਬਿਲਕੁਲ ਬਿਲਕੁਲ,
ਔਰ ਹੈ ਵੀ ਲਖਨਊ ਦੇ ਵੀ, ਸਾਨੂੰ ਪਤਾ ਹੈ,
ਮੈਨੂੰ ਲੱਗਦਾ ਗੌਹਰ ਰਜ਼ਾ।
ਸੋ ਸ਼ਾਇਦ ਗੌਹਰ ਰਜ਼ਾ ਹੀ ਹੋਣਗੇ। ਸੋ ਇਹ ਥੋੜੀ ਜਿਹੀ ਗੱਲਬਾਤ ਹੈ ਉਹਨਾਂ ਦੀ, 4-5 ਮਿੰਟ ਦੀ, ਉਹ ਜ਼ਰੂਰ ਸੁਣਾਵਾਂ ਚਾਹਾਂਗੇ।
ਹਾਂਜੀ
ਇਸਲਈ ਕਿ ਨਜ਼ਮੇ ਕਵਿਤਾ ਨਾਰੇ ਦਿਮਾਗ ਕੇ ਉਪਰ ਅਸਰ ਕਰਤੀ ਹੈ, ਜਬਕਿ ਇਨਕੀ ਸਾਰਾ ਦਮਨ ਸਿਰਫ ਜਿਸਮ ਤੱਕ ਹੋਤਾ ਹੈ, ਇਨਕੇ ਪਾਸ ਲਾਠੀ ਹੋਤੀ ਹੈ, ਗੋਲੀ ਹੋਤੀ ਹੈ, ਟੀਅਰ ਗੈਸ ਸ਼ੈਲ ਹੋਤੀ ਹੈ, ਬੰਬ ਹੋਤੇ ਹੈ। ਹਮਾਰੇ ਪਾਸ ਨਾਰੇ ਹੈ, ਹਮਾਰੇ ਪਾਸ ਕਲਮ ਹੈ, ਹਮਾਰੇ ਪਾਸ ਨਜ਼ਮੇ ਹੈ, ਹਮਾਰੇ ਪਾਸ ਗੀਤ ਹੈ, ਹਮਾਰੇ ਪਾਸ ਮੁਹੱਬਤ। ਨਯਾ ਲਿਬਾਸ, ਨਯਾ ਲਿਬਾਸ ਪਹਿਨ ਕਰ ਯੇ ਕਿਉਂ ਸਮਝਤੇ ਹੋ, ਕਿ ਸਾਰੇ ਖੂਨ ਕੇ ਧੱਬੋਂ ਕੋ ਤੁਮ ਛੁਪਾ ਲੋ। ਨਯਾ ਲਿਬਾਸ ਪਹਿਨ ਕਰ ਯੇ ਕਿਉਂ ਸਮਝਤੇ ਹੋ, ਕਿ ਸਾਰੇ ਖੂਨ ਕੇ ਧੱਬੋਂ ਕੋ ਤੁਮ ਛੁਪਾ ਲੋਗੇ, ਜੋ ਬਸਤੀਓ ਕੋ ਜਲਾਤੇ ਰਹੇ ਹੋ ਬਰਸੋਂ ਸੇ, ਉਨ੍ਹੀਂ ਕੀ ਰਾਖ ਹੈ ਅਬ ਤੱਕ ਤੁਮਹਾਰੇ ਚਿਹਰੇ ਪਰ। ਜੋ ਬਸਤੀਓ ਕੋ ਜਲਾਤੇ ਰਹੇ ਹੋ ਬਰਸੋਂ ਸੇ, ਉਨ੍ਹੀਂ ਕੀ ਰਾਖ ਹੈ ਅਬ ਤੱਕ ਤੁਮਹਾਰੇ ਚਿਹਰੇ ਪਰ। ਸਦਾਏ ਬੱਚੋਂ ਕੀ ਆਤੀ ਥੀ ਜਬ ਅੰਧੇਰੋ ਮੇ, ਤੁਮਹਾਰੇ ਪੈਰ ਥਿਰਕਤੇ ਥੇ, ਰਕਸ ਕਰਤੇ ਥੇ, ਘਰੋਂ ਮੇ ਸਿਸਕੀਆਂ ਆਹੇ ਯਾ ਆਂਸੂਓ ਕੀ ਕਤਾਰ, ਤੁਮਹਾਰੇ ਦਿਲ ਕੋ ਸੁਕੂਨ ਬਖਸ਼ਤੀ ਰਹੀ ਅਬ ਤੱਕ। ਧਰਮ ਸ਼ਰਾਬ ਥਾ, ਬਾਟਾ ਗਿਆ, ਧਰਮ ਸ਼ਰਾਬ ਥਾ, ਬਾਟਾ ਗਿਆ, ਨਸ਼ਾ ਵੀ ਹੁਆ, ਔਰ ਇਸ ਨਸ਼ੇ ਮੇ ਬਹੁਤ ਕੁਛ ਲੁਟਾ ਦੀਆ ਤੁਮਨੇ। ਹਰੇਕ ਫੂਲ ਸੇ ਰੰਗੋ ਸੇ ਤੁਮਕੋ ਨਫ਼ਰਤ ਹੈ, ਨਾ ਜਾਨੇ ਕਿਤਨਾ ਅਸਾਸਾ ਜਾ ਦੀਆ ਤੁਮਨੇ, ਨਾ ਜਾਨੇ ਕਿਤਨਾ ਅਸਾਸਾ ਜਲਾ ਦੀਆ ਤੁਮਨੇ। ਹਰੇਕ ਬਾਗ ਮੇ ਨਫ਼ਰਤ ਕੇ ਬੀਜ ਹੋਤੇ ਰਹੇ, 90 ਸਾਲ ਤੱਕ ਯਹੀ ਕੀਆ ਹੈ ਉਨ੍ਹੋਂਨੇ। ਹਰੇਕ ਬਾਗ ਮੇ ਨਫ਼ਰਤ ਕੇ ਬੀਜ ਹੋਤੇ ਰਹੇ, ਫਸਲ ਖੜੀ ਹੈ ਤੋ ਕਾਟਨੇ ਕੋ ਆਏ ਹੋ, ਹਰੇ ਵੋ ਝੂਠ ਕੀ ਬੈਸਾਖੀਓ ਪੇ ਚਲਤੇ ਰਹੇ, ਔਰ ਅਬ ਜੋ ਪੈਰ ਨਿਕਾਲੇ ਹੈ ਜਾਨੇ ਕਿਆ। ਹਰੇ ਵੋ ਝੂਠ ਕੀ ਬੈਸਾਖੀਓ ਪੇ ਚਲਤੇ ਰਹੇ, ਔਰ ਅਬ ਜੋ ਪੈਰ ਨਿਕਾਲੇ ਹੈ ਜਾਨੇ ਕਿਆ ਹੋਗਾ। ਸ਼ਹਿਰ ਸ਼ਹਿਰ ਕੋ ਜਲਾ ਕਰ ਹਮੇਸ਼ਾ ਤੁਮਨੇ ਕਹਾ, ਯਹੀ ਹੈ ਮੁਲਕ ਕੀ ਖਿਦਮਤ, ਯਹੀ ਵਤਨ ਸੇ ਹੈ ਬਿਹਾਰ। ਸ਼ਹਿਰ ਸ਼ਹਿਰ ਕੋ ਜਲਾ ਕਰ ਹਮੇਸ਼ਾ ਤੁਮਨੇ ਕਹਾ, ਯਹੀ ਹੈ ਮੁਲਕ ਕੀ ਖਿਦਮਤ, ਯਹੀ ਵਤਨ ਸੇ ਹੈ ਪਿਆਰ। ਤੁਮਹਾਰੇ ਕਦਮੋ ਕੀ ਆਹਟ ਸੇ ਦਿਲ ਦਹਿਲਤਾ ਥਾ, ਤੁਮਹਾਰੇ ਬੜਤੇ ਕਦਮ ਅਭੀ ਪਹਿਚਾਨਾ ਹੈ, ਯੇ ਭੂਲ ਜਾਏ ਔਰ ਅਬ ਸਭ ਤੁਮਹਾਰੇ ਸਾਥ ਚਲੇ। ਤੁਮਹਾਰੇ ਹਾਥੋਂ ਕੇ ਖੰਜਰ ਛੁਪੇ ਹੋਏ ਤ੍ਰਿਸ਼ੂਲ, ਚਮਕਤੇ ਭਾਲੋ ਕੋ ਭੂਲੇ ਤੁਮਹਾਰੇ ਸਾਥ ਚਲੇ, ਦਹਿਕਤੇ ਸ਼ੋਲੋ ਕੋ ਭੂਲੇ ਤੁਮਹਾਰੇ ਸਾਥ ਚਲੇ, ਤੁਮਹਾਰੇ ਸਾਥ ਚਲੇ ਔਰ ਤੁਮਕੋ ਮੌਕਾ ਦੇ, ਕਿਆ ਗੋ ਖੂਨ ਸੇ ਆਂਸੂ ਸੇ ਦਿਲ ਨਹੀਂ ਬਹਿਲਾ, ਵਤਨ ਕੋ ਤੋੜਨਾ ਟੁਕੜੋ ਨਾ ਅਪਨੀ, ਕਿਆ ਗੋ ਖੂਨ ਸੇ ਆਂਸੂ ਸੇ ਦਿਲ ਨਹੀਂ ਬਹਿਲਾ, ਵਤਨ ਕੋ ਤੋੜਨਾ ਟੁਕੜੋ ਮੇ ਅਭੀ ਬਾਕੀ ਹੈ, ਬਹੁਤ ਗਰੀਬ ਹੋ ਤੁਮ ਤਖ਼ਤ ਬਾਦ ਸੇ ਮਾਨਾ, ਮਗਰ ਜੋ ਰਾਖ ਹੈ ਹਿਟਲਰ ਕੀ ਨਰਕ ਚਾਹਤੀ, ਬਹੁਤ ਕਰੀਬ ਹੋ ਤੁਮ ਤਖ਼ਤ ਬਾਦ ਸੇ ਮਾਨਾ, ਮਗਰ ਜੋ ਰਾਖ ਹੈ ਹਿਟਲਰ ਕੀ ਨਰਕ ਜਾਤੀ ਹੈ, ਵੋ ਨਰਕ
جس کا جمع جس نہیں تو ایندھن ہے وہ نرک جس میں محبت چتا پر ہوتی ہے وہ نرک جس میں محبت چتا پر ہوتی ہے میں ساتھ آؤں تمہارے اور تم کو موقع دوں وہی کرو گے جو نسلوں کے ماننے والے وہی کرو گے جو نفرت کے پوچھنے والے تمام ملکوں میں کرتے رہے ہیں آج تک میں ساتھ آؤں تمہارے اور تم کو موقع دوں میں سارے رنگوں کو پھولوں کو سارے بچوں کو میں سارے خون کو قطروں کو کیسے دھوکا دوں لباس کوئی نہیں میں سارے خون کے قطروں کو کیسے دھوکا دوں لباس کوئی بھی ہو تن کو ڈھانپ سکتا ہے میں نے سنا ہے کہ انہوں نے جو ہاف پینٹ پہنتے تھے اب پورا کر لیا ہے بدل لیا اس کو لباس کوئی بھی ہو تن کو ڈھانپ سکتا ہے مودی جی چار بار بدلنے سے آپ کی ذہنیت نہیں بدلتی لباس کوئی بھی ہو تن کو ڈھانپ سکتا ہے یہ ذہن سوچ طریقے چھپا نہیں سکتا نیا لباس پہن کر یہ کیوں سمجھتے ہو کہ سارے خون کے رنگوں کو تم چھپا
بہت ودیہ جی یہ گوہر رضائی سن میں ویریفائی کر لیا جڑے کہ سائنٹسٹ نے ایکچولی بائی پروفیشن پر سوشل ایکٹیوسٹ نے اور پرو پیپل ڈاکیومینٹریز بنا دے نے تو پوئٹ بھی نے اوبیسلی گوہر رضا تو بہت ودیہ با کمال لکھیا
بالکل انو جی نال دی نال کیونکہ سنگھرشاں دی گل بات چل رہی ہے کیرلا دے وچ جویں پہلا ਜਿਹੜੇ ਮੰਦਰਾਂ ਦੇ ਵਿੱਚ
ਔਰਤਾਂ ਨੂੰ ਮੰਦਰਾਂ 'ਚ ਨਹੀਂ ਸੀ ਜਾਣ ਦਿੱਤਾ ਜਾਂਦਾ ਮਹਾਵਾਰੀ ਦੇ ਟਾਈਮ ਤੇ
ਹਾਂਜੀ ਤੇ ਉਹ ਸੰਘਰਸ਼ ਔਰਤਾਂ ਨੇ ਲੜਿਆ ਸੀਗਾ ਮੇਰੇ ਖਿਆਲ ਉਦੋਂ ਵੀ ਕਾਫੀ 100-200 ਕਿਲੋਮੀਟਰ ਸੀਗੀ ਮੈਨੂੰ ਯਾਦ ਹੈ
ਕਾਫੀ ਲੰਬੀ ਹਿਊਮਨ ਚੇਨ ਬਣਾਈ ਸੀ
ਸੋ ਕੇਰਲਾ ਦੇ ਵਿੱਚ ਇਹ ਐਨ ਆਰ ਸੀ ਦੇ ਖਿਲਾਫ 620 ਕਿਲੋਮੀਟਰ ਦੀ ਲੰਬੀ ਇੱਕ ਮਨੁੱਖੀ ਚੇਨ ਬਣਾਈ ਗਈ ਇਹਦੇ ਵਿਰੋਧ ਦੇ ਵਿੱਚ ਔਰ ਐਡੇ ਵੱਡੇ ਤਰੀਕੇ ਨਾਲ ਔਰ ਕੇਰਲਾ ਹੀ ਪਹਿਲੀ ਸਟੇਟ ਆ ਜਿਹਨੇ ਰਿਜੈਕਟ ਕੀਤਾ ਕਿ ਅਸੀਂ ਇਸ ਆਪਣੇ ਸਟੇਟ ਦੇ ਵਿੱਚ ਇਹਨੂੰ ਲਾਗੂ ਨਹੀਂ ਹੋਣ ਦਿਆਂਗੇ
ਵੀਕਐਂਡ ਤੇ ਅਸੀਂ ਸਨਿਚਰਵਾਰ ਨੂੰ ਜਿਹੜਾ ਇਰਾਨ ਨਾਲ ਸੋਲੀਡੈਰਿਟੀ ਉਹ ਇੰਟਰਨੈਸ਼ਨਲ ਡੇ ਆਫ ਸੋਲੀਡੈਰਿਟੀ ਸੀ 25 ਜਨਵਰੀ ਸੋ ਇੱਥੇ ਵੀ ਸਾਡੇ ਸਾਥੀਆਂ ਨੇ ਆਯੋਜਨ ਕੀਤਾ ਸੀਗਾ ਇੱਕ ਮਾਰਚ ਦਾ ਉਹਦੇ ਵਿੱਚ ਗਏ ਤੋ ਇੱਕ ਮੈਨੂੰ ਜੈਂਟਲਮੈਨ ਮਿਲੇ ਮੁਸਲਿਮ ਸਨ ਮੁੰਬਈ ਤੋਂ ਸਨ ਤੋ ਉਹ ਗੱਲਬਾਤ ਕਰਨ ਲੱਗੇ ਹੋਈ ਸੀ ਇਹ ਐਨ ਆਰ ਸੀ ਦੀ ਤੋ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਬਾਰ ਬਾਰ ਇੱਕ ਕੂੜ ਪ੍ਰਚਾਰ ਕੀਤਾ ਜਾ ਰਿਹਾ ਕਿ ਜਿਹੜੇ ਮੁਜ਼ਾਹਰਾ ਕਰੀ ਨੇ ਪ੍ਰੋਟੈਸਟਰ ਨੇ ਉਹ ਵਾਇਲੈਂਟ ਹੋ ਰਹੇ ਨੇ ਪਬਲਿਕ ਪ੍ਰੋਪਰਟੀ ਡਿਸਟਰੋਏ ਕਰ ਰਹੇ ਨੇ ਅੱਗਾਂ ਲਗਾ ਰਹੇ ਨੇ ਤੋ ਉਹਨਾਂ ਨੇ ਕੇਰਲਾ ਦਾ ਹੀ ਜ਼ਿਕਰ ਕੀਤਾ ਕਿ ਦੇਖੋ ਉਹ ਵੀ ਇੱਕ ਸਟੇਟ ਹੈ ਕਿ ਜਿੱਥੇ ਹਰ ਦਮ ਮਤਲਬ ਕਿਸ ਜਿੱਥੇ ਵੀ ਜ਼ਰੂਰਤ ਪੈਂਦੀ ਹੈ ਆਵਾਜ਼ ਉਠਾਉਣ ਦੀ ਉਹ ਉਠਾਉਂਦੇ ਨੇ ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਆਲਮੋਸਟ 100% ਲਿਟਰੇਸੀ ਨਿਊਮਰੇਸੀ ਰੇਟ ਹੈ ਔਰ ਉੱਥੋਂ ਦੇ ਲੋਕ ਇੰਨੇ ਸੁਲਝੇ ਹੋਏ ਨੇ ਕਿ ਉਹਨਾਂ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਹੈ ਉਹ ਬੜੇ ਹੀ ਸਭ ਤੋਂ ਜ਼ਿਆਦਾ ਸੱਭਿਅਕ ਔਰ ਸਿਵਲ ਤਰੀਕੇ ਨਾਲ ਹੁੰਦਾ ਬਾਕੀ ਜਗ੍ਹਾਵਾਂ ਤੇ ਇਸ ਵਕਤ ਹੈ ਹੀ ਹੈ ਸਾਰਾ ਕੁਛ ਸਿਵਲ ਹੈ ਔਰ ਸ਼ਾਂਤਮਈ ਹੈ ਉਹਨਾਂ ਨੇ ਸਿਰਫ ਉਹ ਐਜ਼ ਅ ਪ੍ਰਾਈਮ ਐਗਜ਼ਾਮਪਲ ਚੁਣਿਆ ਉਹਨਾਂ ਨੇ ਕੇਰਲਾ ਦੀ ਸਟੇਟ ਨੂੰ ਕਿ ਉੱਥੋਂ ਦੇ ਲੋਕ ਬਿਕੋਜ਼ ਉਹ ਸਭ ਤੋਂ ਜ਼ਿਆਦਾ ਨਿਊਮਰੇਟ ਔਰ ਲਿਟਰੇਟ ਨੇ ਇਸ ਕਰਕੇ ਉਹ ਸਭ ਤੋਂ ਜ਼ਿਆਦਾ ਸਿਵਲਾਈਜ਼ਡ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਪੂਰੇ ਭਾਰਤ ਭਰ ਵਿੱਚ ਪਰ ਖੈਰ ਠੀਕ ਹੈ ਉਹਨਾਂ ਨੇ ਇੱਕ ਪ੍ਰਸ਼ੰਸਾ ਕੀਤੀ ਪਰ ਮੈਂ ਕਹਾਂਗੀ ਕਿ ਇਸ ਵਕਤ ਜਿਹੜੇ ਔਰਗੈਨਿਕ ਮੂਵਮੈਂਟਸ ਔਰ ਪ੍ਰੋਟੈਸਟ ਚੱਲ ਰਹੇ ਨੇ ਸੀਏ ਦੇ ਖਿਲਾਫ ਸਾਰੇ ਦੇ ਸਾਰੇ ਹੀ ਬਹੁਤ ਸਿਵਲ ਨੇ ਕੋਈ ਵੀ ਉੱਥੇ ਵਾਇਲੈਂਸ ਨਹੀਂ ਕਰ ਰਿਹਾ ਜਿਹੜੇ ਇਹਨਾਂ ਦੇ ਘੁਸਪੈਠੀਏ ਨੇ ਜਾਂ ਜਿਹੜੀ ਪੁਲਿਸ ਵਾਲੇ ਨੇ ਜਾਂ ਸਥਾਪਤੀ ਦੇ ਹੱਕ ਵਿੱਚ ਜਿਹੜੇ ਭੁਗਤ ਰਹੇ ਨੇ ਉਹ ਹੀ ਵਾਇਲੈਂਸ ਵਰਤਾ ਰਹੇ ਨੇ ਇਸ ਵਕਤ
ਕੋਈ ਸ਼ੱਕ ਨਹੀਂ ਅਨੂ ਜੀ ਇੱਕ ਮੈਂ ਹੋਰ ਸਰੋਤਿਆਂ ਨਾਲ ਵੀਡੀਓ ਸਾਂਝੀ ਕਰਨਾ ਚਾਹੁੰਦਾ ਇਹ ਜਿਹੜੇ ਰੈਵੋਲੂਸ਼ਨਰੀ ਵਰਕਰ ਪਾਰਟੀ ਦੇ ਸਾਡੇ ਕਰਿੰਦੇ ਨੇ ਮੁੰਬਈ ਦੇ ਵਿੱਚ ਜਿੱਥੇ ਸ਼ਿਵ ਸੈਨਾ ਜਿਹੜੀ ਮਹਾਰਾਜ ਸ਼ਿਵਾ ਵਾਲੀ ਜਿਹੜੀ ਬਾਲ ਠਾਕਰੇ ਵਾਲੀ ਉਹ ਇਹ ਕਲੇਮ ਕਰ ਰਹੇ ਨੇ ਕਿ ਅਸੀਂ ਆਪਣੀ ਸਟੇਟ ਦੇ ਵਿੱਚ ਇਹ ਬਿਲਕੁਲ ਆਰ ਐਸ ਐਸ ਨੂੰ ਇੱਦਾਂ ਦਾ ਧੱਕਾ ਨਹੀਂ ਕਰਨ ਦੇਵਾਂਗੇ ਪਰ ਉੱਥੇ ਵੀ ਇਹ ਜਿਹੜਾ ਅਨੂ ਜੀ ਹੈਗਾ ਇਹ ਦੇਵਨਗਰੀ ਕਲੋਨੀ ਦੇ ਐਟਲਾਂਟਿਕ ਪਾਰਕ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ ਸੀ ਜਿੱਥੇ ਸਾਡੇ ਸਾਥੀ ਨੇ ਬੱਬਨ ਤੇ ਸ਼ੈਰੈਨ ਇਹਨਾਂ ਨੂੰ ਕੁੱਟਮਾਰ ਕਰਕੇ ਉਹ ਸਾਰੀਆਂ ਫੋਟੋਆਂ ਵੀ ਉਹਨਾਂ ਦੀਆਂ ਆਈਆਂ ਪੁਲਿਸ ਨੇ ਔਰ ਜਾਤੀ ਸੂਚਕ ਇਹਨਾਂ ਦੇ ਸ਼ਬਦ ਵਰਤੇ ਗਏ ਸੋ ਮੈਂ ਇਹ ਅਨੂ ਜੀ ਚਲਾਉਣਾ ਚਾਹੁੰਦਾ ਉਹ ਖੁਦ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਕੁੱਟਮਾਰ ਕੀਤੀ ਗਈ
ਜੀ इस प्रोटेस्ट में हम लोगों ने शुरू किया, उसके बाद में लगभग 150-200 के करीब यहाँ पे लोग इकट्ठा हुए थे और हम लोग शांततापूर्ण तरीके से इस प्रोटेस्ट को चला रहे थे। हम लोगों का कहना था भाई कि ये CAA NRC और NTR ये गलत है, ये एक तरीके से जनता के हक और अधिकारों के ऊपर सीधे तरीके से हमला है और ये नहीं होना चाहिए और ये समाज को बांटने की साजिश है और इस साजिश को मतलब एक तरीके से साजिश को समझना चाहिए और इसके खिलाफ जनता को खड़ा होना चाहिए। इस बात को लेकर एकदम इसी तरीके की बातें करी थी। लेकिन दोस्तों ये हुआ कि उसी बीच में देवनार पुलिस स्टेशन की तरफ से पुलिस वाले आगे बाद में हमें रोकने लगे तो हमने कहा कि भाई अगर परमिशन का इश्यू बाकी कुछ इश्यू है तो बात करो, हम लोग उसके ऊपर बात करेंगे। उसके बाद में उन्होंने थोड़ी देर तक बात की, उसके बाद में तुरंत उठा के बाद में फिर मुझे गाड़ी में डाल दिया। चार पांच लोग मुझे एकदम बेरहमी से उठा रहे थे, मेरा शर्ट बिट पूरा एक तरीके से फाड़ दिया है और उसके बाद में गाड़ी में डाला और गाड़ी में डालने तक उन्होंने मेरे ऊपर हाथ नहीं उठाया। लेकिन गाड़ी में डालने के बाद में मुझे एकदम पीटना शुरू किया, जबरदस्त तरीके से पीटना शुरू किया। चार लोग मुझे पीट रहे थे, एकदम थप्पड़ मार रहे थे, कोई लाठी मार रहा था, एकदम मेरे हाथ पर एक लाठी मार दी। ऐसा ये है कि जैसे कि हाथ ऐसे फोल्ड कर सकता है आदमी, वैसे मैं हाथ उसको फोल्ड नहीं कर सकता हूँ, इतना ही हो पा रहा है। अभी यहाँ पे भी मारा हुआ है और ये पूरा शर्ट वगैरह फाड़ दिया। वहाँ पे मुझे माँ बहन पर गालियाँ दी गई और जाति सूचे गालियाँ दी, कहा गया कि ये तो लोग ऐसे ही होते हैं और ये नीचे लोग इसी तरीके से काम करते रहते हैं, इनके साथ तो ऐसे ही होना चाहिए, इस तरीके से उनका बर्ताव रहा है। दोस्तों हम लोगों को ये समझना पड़ेगा कि आज हम लोग देखते हैं कि यहाँ पर NCP शिवसेना और ये जो कांग्रेस की जो सरकार बनी है, एक तरीके से कहा जाता है सेकुलर है और इन्होंने रेजोल्यूशन भी एक तरीके से पास किया है, लेकिन ये समझना जरूरी है लेकिन इनके असल चरित्र क्या है। बीजेपी के समय में भी यही होता था, बीजेपी और शिवसेना के समय में, आज कांग्रेस और राष्ट्रवादी और शिवसेना की सरकार बनी है तो मुझे इसमें ज्यादा कोई फर्क नहीं लगा दे रहा है, क्योंकि इसके पहले भी यही होता था और आज भी मेरे साथ जो हुआ है इसे मैं बता सकता हूँ कि ये वही हो रहा है जो उस समय भी होता था। ये सिर्फ दिखावे के दांत होते हैं कि सेकुलर ये सारी बातें, लेकिन एक तरीके से उसी तरीके से एक मतलब दमन का तंत्र ये लोग चला रहे हैं और हम लोग मानते हैं कि जैसे कि ऐसा होने के बाद भी अगर हम लोग ये आंदोलन रोकने वाले नहीं है, ऐसा नहीं है कि पुलिस लोग हमें उठाकर जेल में डाल देंगे, हम डर जाएंगे घबराएंगे। हम सभी लोगों से कहना चाहते हैं कि आंदोलन उतनी ही दुगनी ताकत से चलता रहेगा और इसको आगे भी हम लोग बढ़ाते रहेंगे। आने वाले दिनों में हम इसको लेकर मीटिंग करते रहेंगे, लोगों से बात करेंगे और ये आंदोलन इसकी ताकत उतनी ही ताकत से बढ़ाएंगे। पुलिस अगर ये सोच रही है कि हम लोग इससे डर के चुपचाप बैठेंगे, ऐसा नहीं है, हमारा हौसला और ज्यादा बढ़ गया है और इसको हम लोग लोगों तक लेके जाएंगे और इस बात को तब तक नहीं रुकेंगे जब तक NRC CA और NPR रद्द नहीं हो जाता, यानी कि बंद नहीं हो जाता, इसको एक तरीके से पूरी तरीके से यहाँ से हटाया नहीं जाता, तब तक हम इस आंदोलन को जारी रखेंगे। और दूसरी बात यह है कि ये भ्रम में मत रहिए कि यहाँ पे शिवसेना कांग्रेस और NCP यानी कि राष्ट्रवादी कांग्रेस की सरकार आ गई है, बहुत कुछ बदला है। आज की सच्चाई ये है कि कुछ बदला नहीं है, सच्चाई हमारे सामने, हम लोगों ने देखिए, बहुत करीब से देखिए, एकदम जेल के अंदर जाके देखिए, पुलिस स्टेशन के अंदर जाके देखिए, दोस्तों यही सच्चाई है। और मैं सभी से कहूंगा ये आंदोलन चलता रहेगा और इसका कारवा आगे भी बढ़ता रहेगा। इसी के साथ अपनी बात को खत्म करता हूँ। इनकलाब जिंदाबाद।
ਬਹੁਤ ਵਧੀਆ ਜੀ। ਮੈਂ ਖਿਆਲ ਭਾਰਤੀ ਜੀ ਤੁਸੀਂ ਜਿਹੜੀ ਹਮੇਸ਼ਾ ਇੱਕ ਗੱਲ ਕੋਟ ਕਰਦੇ ਹੁੰਦੇ ਹੋ ਕਾਮਰੇਡ ਲੈਨਨ ਦੀ ਪੁਲਿਸ ਬਾਰੇ।
ਹਾਂਜੀ ਉਹ ਸਾਥੀ ਲੈਨਨ ਕਹਿੰਦੇ ਨੇ ਕਿ ਜਿਹੜਾ ਪੁਲਿਸ ਤੇ ਜਿਹੜੀ ਆਰਮੀ ਆ ਮੁਲਕਾਂ ਦੀ ਉਹ ਬੁਰਜਵਾਜ਼ੀ ਦੇ ਪਿੰਡੇ ਤੇ ਪਲਣੇ ਵਾਲਾ ਗੰਦਾ ਕੀੜਾ ਹੈ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਉਹਨੂੰ ਖੁਰਾਕ ਮਿਲ ਰਹੀ ਨਾ
ਉਹਨੂੰ
ਉਹ ਜਿਹੜਾ ਜੀ ਰਿਹਾ ਜਿਹਦੇ ਤੇ ਉਹ ਬੁਰਜਵਾਜ਼ੀ ਮਤਲਬ ਕਿ ਜਿਹੜੇ ਇਹ ਅੱਜ ਕੱਲ੍ਹ ਦੇ ਜਿਹੜੇ ਕੋਪਰੇਟ ਘਰਾਣੇ ਨੇ ਜਾਂ ਜਿਹੜੇ ਅਮੀਰ ਲੋਕ ਨੇ ਇਹ ਉਹਨਾਂ ਨੂੰ ਪਾਲ ਰਹੇ ਨੇ। ਠੀਕ ਆ, ਅਸੀਂ ਪਿੱਛੇ ਜਿਹੇ ਸਮੇਂ ਦੇ ਵਿੱਚ ਅਸੀਂ ਇੱਕ ਇਹ ਟੋਪਿਕ ਨੂੰ ਲੈ ਕੇ ਵੀ ਕਿੱਥੇ ਤੱਕ ਪੁਲਿਸ ਠੀਕ ਆ ਤੇ ਕਿੱਥੇ ਤੱਕ ਪੁਲਿਸ ਗਲਤ ਆ। ਆਰਮੀ ਜਦੋਂ ਅਸੀਂ ਧੁਰੋਂ ਹੀ ਰੱਦ ਕਰਦੇ ਹਾਂ, ਆਰਮੀ ਜਦੋਂ ਅਸੀਂ ਇਹ ਬਾਰ ਬਾਰ ਇਹ ਗੱਲ ਕਹਿੰਦੇ ਹਾਂ ਕਿ ਇੱਕ ਮੁਲਕ ਵੱਲੋਂ ਇੱਕ ਸਰਕਾਰ ਵੱਲੋਂ ਟ੍ਰੇਨਡ ਕੀਤੇ ਹੋਏ ਉਹ ਅੱਤਵਾਦੀ ਨੇ ਜਿਹੜੇ ਦੂਜੇ ਮੁਲਕਾਂ ਤੇ ਜਾ ਕੇ ਉਹਨਾਂ ਦਾ ਤਹਿਸ ਨਹਿਸ ਕਰਦੇ ਨੇ।
ਸਿਰਫ ਦੂਜੇ ਨੀ, ਆਪਣੇ ਮੁਲਕਾਂ ਦੇ ਵਿੱਚ ਵੀ, ਭਾਰਤ ਇੱਕ ਪ੍ਰਾਈਮ ਐਗਜ਼ਾਮਪਲ ਹੈ। ਕਸ਼ਮੀਰ ਦੇਖ ਲਓ, ਅਗਰ ਕਸ਼ਮੀਰ ਇੰਨਾ ਇੰਟੈਗਰਲ ਹਿੱਸਾ ਹੈ ਭਾਰਤ ਦਾ ਤਾਂ ਫਿਰ ਉੱਥੇ ਤੁਸੀਂ ਆਪਣੇ ਹੀ ਨਾਗਰਿਕਾਂ ਤੇ ਪਿਛਲੇ 30-35 ਸਾਲਾਂ ਤੋਂ ਆਰਮੀ ਦਾ ਕਹਿਰ ਕਿਉਂ ਵਰਤਾ ਰਹੇ ਹੋ? ਔਰ ਸੈਂਟਰ ਵਾਲਾ ਇਲਾਕਾ ਦੇਖ ਲਓ ਜਿੱਥੇ ਇਹਨਾਂ ਨੂੰ ਮਨਮੋਹਨ ਸਿੰਘ ਦਾ ਹੀ ਬਿਆਨ ਸੀਗਾ ਕਿ ਭਾਰਤ ਨੂੰ ਇੰਟਰਨਲ ਮੈਟਰਸ ਦੀ ਜਿਹੜੀ ਸਭ ਤੋਂ ਵੱਡੀ ਸਿਕਿਉਰਿਟੀ ਥ੍ਰੈਟ ਹੈ ਉਹ ਜਿਹੜੇ ਮਾਓਇਸਟ ਨੇ ਸੈਂਟਰਲ ਇੰਡੀਆ ਚ ਉਹਨਾਂ ਤੋਂ ਹੈ,
ਜਿਹਨਾਂ ਨੇ ਅਜੇ ਤੱਕ ਜਿਹੜੀ ਬ੍ਰਿਟਿਸ਼ ਜਿਹੜੇ ਗੋਰਿਆਂ ਦਾ ਉਹਨਾਂ ਦੀ ਆਰਮੀ ਨਹੀਂ ਸੀ ਦੇਖੀ
ਉਹਨਾਂ
ਸਭ ਤੋਂ ਪਹਿਲਾਂ ਆਪਣੇ ਮੁਲਕ ਦੀ ਜਿਹੜੀ ਆਰਮੀ ਆਰਮੀ ਵੇਖੀ ਆ ਔਰ ਗ੍ਰੀਨ ਹੰਟ ਬਕਾਇਦਾ ਇੱਕ ਆਰਮੀ ਦਾ ਓਪਰੇਸ਼ਨ ਸੀਗਾ ਉਹ ਲੋਕਾਂ ਦੇ ਜਿਹੜੇ ਜਲ
ਔਰ ਉਸ ਤੋਂ ਬਾਅਦ ਨਾਰਥ ਈਸਟ ਚ ਵੀ ਉਹ ਕੁਛ ਮਤਲਬ ਅਨੇਕਾਂ ਐਗਜ਼ਾਮਪਲਸ ਨੇ ਪਿਛਲੇ 70-72 ਸਾਲਾਂ ਚ ਜਿਹੜੇ ਕਿ ਆਪਣੇ ਹੀ ਨਾਗਰਿਕਾਂ ਤੇ ਭਾਰਤ ਦੀ ਸਥਾਪਤੀ ਨੇ ਸਰਕਾਰ ਨੇ ਜਿਹੜੀ ਆਪਣੀ ਆਰਮੀ ਉੱਥੇ ਤਾਇਨਾਤ ਕਰਕੇ ਤਸ਼ੱਦਦ ਜਿਹੜਾ ਲਗਾਤਾਰ ਕਰ ਰਹੇ ਨੇ
ਸੋ ਦੋਸਤੋ ਇਹ ਜਿਹੜੀ ਵੀਡੀਓ ਚਲਾਈ ਸੀ ਇਹਦਾ ਮੇਨ ਮਕਸਦ ਇਹੀ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ ਵੀ ਕੋਈ ਕੁਛ ਵੱਖਰਾ ਹੈਗਾ ਚਾਹੇ ਉੱਥੇ ਬਾਲ ਠਾਕਰੇ ਹੁਣਾਂ ਦੀ ਜਿਹੜੀ ਸ਼ਿਵ ਸੈਨਾ ਉਹ ਸ਼ਿਵ ਸੈਨਾ ਨਹੀਂ ਇਹ ਜਦਕਿ ਦੋਨਾਂ ਦਾ ਆਪਸ ਦੇ ਵਿੱਚ ਪਹਿਲਾਂ ਕਨੈਕਸ਼ਨ ਰਿਹਾ ਵੀ ਅੱਜ ਕੱਲ੍ਹ ਥੋੜੇ ਜਿਹੇ ਇੱਕ ਦੂਸਰੇ ਨਾਲ ਉਹ ਨਾਰਾਜ਼ ਨੇ ਕਾਂਗਰਸ ਨਾਲ ਮਿਲ ਕੇ ਉਹਨਾਂ ਨੇ ਜਿਹੜੀ ਸਰਕਾਰ ਬਣਾਈ ਆ ਕੁਛ ਨਹੀਂ ਬਦਲਿਆ ਹੈਗਾ ਠਾਕਰੇ ਸਾਹਿਬ ਜਿਹੜੇ ਬੇਟੇ ਮੈਨੂੰ ਨਾਂ ਯਾਦ ਭੁੱਲ ਜਾਂਦਾ ਉਹਨਾਂ ਦਾ ਉਹ ਬਾਰ ਬਾਰ ਆ ਕੇ ਬਿਆਨ ਦੇ ਰਹੇ ਵੀ ਅਸੀਂ ਮੁੰਬਈ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਇਹੋ ਜਿਹੀ ਗੁੰਡਾਗਰਦੀ ਨਹੀਂ ਹੋਣ ਦਿਆਂਗੇ ਪਰ ਇਹ ਬਿਲਕੁਲ ਉਸੇ ਹੀ ਤਰੀਕੇ ਨਾਲ ਜਿਹੜੀ ਉਹ ਹੋ ਰਹੀ ਹੈ
ਚਾਹੇ ਬੀਜੇਪੀ ਦੀ ਹੋਵੇ ਸਰਕਾਰ ਤੋਂ ਚਾਹੇ ਕਾਂਗਰਸ ਦੀ ਜਾਂ ਚਾਹੇ ਗੱਠਜੋੜ ਵਾਲੀ ਜਿਹੜਾ ਉਹ ਪੁਲਿਸ ਦਾ ਆਮ ਲੋਕਾਂ ਤੇ ਖਾਸ ਕਰਕੇ ਜਿਹੜੇ ਲੋਕ ਕਿਸੇ ਨਾ ਇਨਸਾਫ਼ੀ ਦੇ ਖਿਲਾਫ਼ ਆਵਾਜ਼ ਉਠਾਉਂਦੇ ਨੇ ਉਹ ਪੁਲਿਸ ਦਾ ਉਹਨਾਂ ਤੇ ਉਹ ਬਰੁਟੈਲਿਟੀ ਔਰ ਤਸ਼ੱਦਦ ਚ ਕੋਈ ਫਰਕ ਨਹੀਂ ਰਹਿੰਦਾ
ਕੋਈ ਫਰਕ ਨਹੀਂ ਗਾ ਜੀ ਸੰਗਰੂਰ ਦੇ ਵਿੱਚ ਪਰਸੋਂ ਜਿਹੜੇ ਟੀਚਰ ਜਿਹੜੇ ਪਿਛਲੇ 2 ਮਹੀਨਿਆਂ ਤੋਂ ਬੈਠੇ ਹੋਏ ਨੇ ਉਹਨਾਂ ਦੇ ਬੜੀ ਬਰੁਟੈਲਿਟੀ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ
ਕਾਂਗਰਸ ਦੀ ਸਰਕਾਰ
ਇਹ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਵਿਰੋਧ ਵੀ ਕਰਦੀ ਪਈ ਸੀ ਸ਼ਾਇਦ ਉਹਨਾਂ ਨੇ ਪੱਕਾ ਨਹੀਂ ਕਿਹਾ ਪਰ ਉਹਦਾ ਵਿਰੋਧ ਕਰ ਦਿੰਦੇ ਐਨ ਆਰ ਸੀ ਦਾ ਪਰ ਦੂਸਰੇ ਪਾਸੇ ਜਿਹੜਾ ਲੋਕਾਂ ਦੇ ਜਿਹੜਾ ਤਸ਼ੱਦਦ ਆ ਉਹ ਉਵੇਂ ਦਾ ਹੋਈ ਹੈਗਾ ਜਾਰੀ ਹੈਗਾ ਸੋ ਅਨੂ ਜੀ ਇਹਦੇ ਵਿੱਚ ਮੇਰੇ ਖਿਆਲ ਕਾਫੀ ਮਤਲਬ ਇਹੋ ਜਿਹਾ ਸਮਾਨ ਸ਼ੇਅਰ ਕਰਨ ਵਾਲਾ ਹੈਗਾ ਜਿਹੜਾ ਚੱਲ ਰਿਹਾ
ਜਦੋਂ ਦਾ ਇੱਕ ਸੋਸ਼ਲ ਮੀਡੀਆ ਆਇਆ ਸਾਡੇ ਕੋਲ ਤੋਂ ਉਹਦੇ ਨਾਲ ਜਿਹੜੇ ਜਿਹੜੇ ਲੋਕਾਂ ਦੀ ਆਵਾਜ਼ ਦਬਾਈ ਜਾਂਦੀ ਹੈ ਸਥਾਪਤੀ ਵੱਲੋਂ ਉਹ ਲੋਕਾਂ ਲਈ ਥੋੜਾ ਆਸਾਨ ਹੋ ਗਿਆ ਆਪਣੀ ਗੱਲ ਨੂੰ ਵਰਲਡ ਵਾਈਡ ਲੈ ਕੇ ਜਾਣਾ ਸੋ ਇਹ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਨੇ ਉੱਥੇ ਫਾਇਦੇ ਵੀ ਨੇ ਸੋ ਇਹ ਨਿਰਭਰ ਕਰਦਾ ਸਾਡੇ ਸਾਰਿਆਂ ਤੇ ਕਿ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰਦੇ ਹਾਂ ਇਹਨੂੰ ਸੋ ਇਸ ਵਕਤ ਸੋਸ਼ਲ ਮੀਡੀਆ ਤੇ ਬਹੁਤ ਕੁਝ ਸੀ ਐਨ ਆਰ ਸੀ ਬਾਰੇ ਤੋ ਦੂਸਰੇ ਪਾਸੇ ਉਹਨਾਂ ਦਾ ਕੂੜ ਪ੍ਰਚਾਰ ਵੀ ਮੇਰਾ ਖਿਆਲ ਹੈ ਓਨੀ ਤੇਜ਼ੀ ਹੈ ਉਸ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਚੱਲ ਰਿਹਾ ਤੋ ਮੋਸਟਲੀ ਜਿੱਥੇ ਜਿੱਥੇ ਮੈਂ ਕੋਸ਼ਿਸ਼ ਕੀਤੀ ਹੈ ਥੋੜਾ ਵਾਰਤਾਲਾਪ ਕਰਨ ਦੀ ਉਹਨਾਂ ਦੀ ਕਿਉਂਕਿ ਮੈਂ ਤੇ ਇਹੋ ਕਹਾਂਗੀ ਕਿ ਜ਼ਿਆਦਾਤਰ ਜਿਹੜੇ ਇਹ ਰਾਈਟ ਵਿੰਗ ਵਾਲੇ ਲੋਕ ਨੇ ਇਹਨਾਂ ਦਾ ਆਈ ਕਿਊ ਮੈਨੂੰ ਲੱਗਦਾ ਕਿ ਆਮ ਇਨਸਾਨ ਨਾਲੋਂ ਥੋੜਾ
ਹੁਣ ਉਹਦੀ ਬੈਸਟ ਐਗਜ਼ਾਮਪਲ ਆਪਾਂ ਦਿੰਦੇ ਹੁੰਦੇ ਕਿ ਪੰਜਾਬ ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਹੈ ਇੱਕੋ ਪਿੰਡ ਦੇ ਵਿੱਚ ਰਹਿਣ ਵਾਲੇ
ਤੁਹਾਡੀ ਗੱਲ ਸਹੀ ਹੈ
ਔਰ ਕੁਝ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸੋ ਇਹ ਸਾਰਾ ਕੁਝ ਇਹ ਮੈਨੂਫੈਕਚਰ ਕੀਤਾ
ਜਾਂਦਾ
ਹੈ ਉਹਨਾਂ ਦੇ ਦਿਮਾਗਾਂ ਦੇ ਵਿੱਚ ਭਰੀ ਜਾਂਦੀ ਹੈ ਉਧਰ ਸਿੱਖ ਤੇ ਹਿੰਦੂ ਵੰਡੇ ਗਏ ਤੇ ਫਿਰ ਇੱਧਰ ਉਹ ਬਦਲਾ ਲੈਣਗੇ ਸੋ
ਬਿਲਕੁਲ ਹਾਂ ਉਹ ਇੱਕ ਕੀਤਾ ਜਾਂਦਾ ਰਾਦਰ ਦੈਨ ਕਿ ਲੋਕਾਂ ਨੂੰ ਇਹ ਸਮਝਾਇਆ ਜਾਵੇ ਕਿ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸ਼ਾਂਤਮਈ ਢੰਗ ਨਾਲ ਹੋਣਾ ਚਾਹੀਦਾ ਪਰ ਅਗਰ ਇਸ ਤਰ੍ਹਾਂ ਕਹਿਣਗੇ ਤੋ ਉਹ ਆਪਣੇ ਆਪ ਨੂੰ ਉਹਨਾਂ ਨੂੰ ਕਸੂਰਵਾਰ ਪਹਿਲਾਂ ਦੱਸਣਾ ਪਏਗਾ ਲੋਕਾਂ ਨੂੰ ਕਿ ਇਹਦੇ ਚ ਸਾਡਾ ਕਸੂਰ ਹੈ ਸਾਡੀ ਨਲਾਇਕੀ ਹੈ ਸਾਡੀ ਨਾਕਾਮਯਾਬੀ ਹੈ ਕਿ ਅਸੀਂ ਤੁਹਾਡੀਆਂ ਜਿਹੜੀਆਂ ਬੇਸਿਕ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਸਕੇ
ਹਾਂ
ਸੋ ਉਹ ਸਾਰਾ ਢੱਕਣਾ ਹੁੰਦਾ ਇਸ ਲਈ ਕਿਸੇ ਤੇ ਕੋਈ ਨਾ ਕੋਈ ਦੋਸ਼ ਤੇ ਲਗਾਉਣਾ ਪਏਗਾ ਨਾ ਤੋ ਮੈਂ ਗੱਲ ਇਹ ਕਰ ਰਹੀ ਸੀਗੀ ਕਿ ਮੈਂ ਜਿੱਥੇ ਜਿੱਥੇ ਵੀ
ਆਪਾਂ ਅਨੂ ਜੀ ਮਨਦੀਪ ਸਿੰਘ ਦਾ ਫੋਨ ਆ ਰਿਹਾ ਆਪਾਂ ਨੂੰ ਆਨਲਾਈਨ ਲੈ ਲਈਏ
5-7 ਮਿੰਟ ਹੈਗੇ ਨੇ ਸਾਡੇ ਕੋਲ ਹਾਂ ਜ਼ਰੂਰ ਜ਼ਰੂਰ ਹਾਂ ਲੈ ਸਕਦੇ ਹਾਂ 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 ਹਾਂ
ਹਾਂ
ਅਗਰ ਠੀਕ ਹੈ
ਜੀ ਹਾਂ ਕਰ ਦਿਓ ਹਾਂ
ਠੀਕ ਹਾਂ ਜੀ ਹਾਂਜੀ ਤੋਂ ਕੋਸ਼ਿਸ਼ ਕਰਾਂਗੇ ਕਿ ਮਨਦੀਪ ਸਿੰਘ ਉਹਨਾਂ ਨਾਲ ਅਸੀਂ ਔਨ ਏਅਰ ਗੱਲ ਕਰ ਸਕੀਏ
ਹੈਲੋ ਮਨਦੀਪ ਸਿੰਘ ਹੈਲੋ
ਬਾਦਲੀਲ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਤੱਥ ਪੇਸ਼ ਕਰਕੇ ਇਹਨਾਂ ਲੋਕਾਂ ਕੋਲੋਂ ਛੇਤੀ ਹੀ ਬਸ ਹੋ ਜਾਂਦੀ ਹੈ ਕਿਉਂਕਿ ਕੋਈ ਦਲੀਲ ਜ਼ਿਆਦਾ ਹੁੰਦੀ ਨਹੀਂ ਹੈ ਹਾਂਜੀ
ਹੈਲੋ ਮਨਦੀਪ ਸਿੰਘ ਤੁਸੀਂ ਰੇਡੀਓ ਇਨਕਲਾਬ ਤੇ ਲਾਈਵ ਹੋ ਇਸ ਟਾਈਮ ਹਾਂ ਜੀ ਅਮਨਦੀਪ ਸਿੰਘ ਆਪਣੇ ਕੋਲ ਟਾਈਮ ਬਹੁਤ ਘੱਟ ਹੈ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿਹੜਾ ਤੁਸੀਂ ਇੱਕ ਬਹੁਤ ਵਧੀਆ ਖਾਸ ਕਰਕੇ ਜਿਹੜਾ ਕ੍ਰਿਕਟ ਦਾ ਮੈਚ ਸੀਗਾ ਉਹਦੇ ਵਿੱਚ ਆਪਣਾ ਸੰਘਰਸ਼ ਕੀਤਾ ਸੋ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਜਦੋਂ ਤੁਸੀਂ ਈਡਨ ਪਾਰਕ ਦੇ ਵਿੱਚ ਇਹ ਕਰਨ ਗਏ ਸੰਘਰਸ਼ ਤੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਇਆ
ਅਸੀਂ ਉੱਥੇ ਆਪਣੀ ਮਤਲਬ ਜਿਹੜਾ ਹੁਣ ਲੋ ਜਿਹੜਾ ਕਾਨੂੰਨ ਪਾਸ ਕੀਤਾ ਆ
ਐਨ
ਆਰ ਸੀ ਐਨਪੀਐਲ ਉਹਦਾ ਮਤਲਬ ਆਪਣਾ ਵਿਰੋਧ ਦਰਜੀ ਕਰਨ ਗਏ ਸੀ ਉੱਥੇ
ਜੀ
ਤੇ ਪਰ ਅਸੀਂ ਸਾਡੇ ਹੱਥ ਚ ਬੈਨਰ ਇਹੋ ਜਿਹੇ ਸੀ ਜਿਹਦੇ ਵਿੱਚ ਮਤਲਬ ਲਿਖਿਆ ਹੋਇਆ ਸੀ ਫਾਸ਼ੀਵਾਦ ਮੁੜਦਾ ਤੇ ਜਿਹੜਾ ਹਿਟਲਰ ਤੇ ਮਤਲਬ ਆਪਣਾ ਮੋਦੀ ਦਾ ਜਿਹੜਾ ਮਿਕਸ ਇੱਕ ਪੋਸਟਰ ਹੁੰਦਾ ਉੱਥੇ ਆਪਾਂ ਲੈ ਕੇ ਗਏ ਸੀਗੇ ਪਰ ਮਤਲਬ ਸਿਕਿਉਰਿਟੀ ਵਾਲਿਆਂ ਨੇ ਉੱਥੇ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਕਾਰਨ ਪੁੱਛਿਆ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਅਥਾਰਟੀ ਨੇ ਮਤਲਬ ਇਹ ਪਾਸ ਨਹੀਂ ਕੀਤਾ ਕਿ ਤੁਸੀਂ ਇਹਨੂੰ ਅੰਦਰ ਲਾ ਕੇ ਜਾ ਸਕੋ ਬਟ ਆਪਣਾ ਇਹੋ ਜਿਹਾ ਸੀਗਾ ਕਿ ਪਹਿਲੀ ਗੱਲ ਆਪਾਂ ਉੱਥੇ ਕਿਸੇ ਵੀ ਮੈਚ ਦੇ ਵਿਰੋਧ ਚ ਨਹੀਂ ਸੀਗੇ ਤੇ ਨਾ ਹੀ ਕਿਤੇ ਖਿਡਾਰੀ ਦੇ ਵਿਰੋਧ ਚ ਗਿਆ ਸੀ ਆਪਾਂ ਮਤਲਬ ਜਿਹੜੇ ਕਾਨੂੰਨ ਜਿਹੜੇ ਮਤਲਬ ਉੱਥੇ ਭਾਰਤ ਵਿੱਚ ਕਰਵਾਏ ਗਏ ਆ
ਜੀ ਕਿਸ ਤਰੀਕੇ ਦੇ ਨਾਰੇ ਲੱਗ ਰਹੇ ਸੀਗੇ ਉਹ ਵੀ ਸਰੋਤਿਆਂ ਨਾਲ ਸਾਂਝ ਪਾਓ
ਪਹਿਲਾਂ ਤਾਂ ਮਤਲਬ ਅਸੀਂ ਜਦੋਂ ਅੰਦਰ ਲੈ ਕੇ ਗਏ ਉਹਨਾਂ ਨੇ ਮਤਲਬ ਅੰਦਰ ਜਾਣ ਲਈ ਉੱਥੇ
ਫਿਰ
ਮਤਲਬ ਆਪਾਂ ਅੰਦਰ ਜਦੋਂ ਮੈਂ ਮਤਲਬ ਥੋੜੇ ਛੋਟੇ ਪੋਸਟਰ ਲੈ ਗਿਆ ਸੀਗਾ ਫਿਰ ਅੰਦਰ ਤੇ ਫਿਰ ਜਦੋਂ ਉਹ ਲਹਿਰਾਏ ਮਤਲਬ ਅੰਦਰ ਨਾਰੇ ਲੱਗਦੇ ਸੀਗੇ ਕਿ ਚੱਕੇ ਚੌਕੇ ਲਗਾਏਗੇ ਰਾਮ ਮੰਦਿਰ ਵਹੀ ਬਣਾਏਗੇ ਤੇ ਮਤਲਬ ਮੋਦੀ ਦੇ ਨਾਂ ਦੇ ਵੀ ਨਾਰੇ ਲੱਗਦੇ ਸੀਗੇ ਮਤਲਬ ਇਸ ਤਰੀਕੇ ਨਾਲ ਮਤਲਬ ਖੇਡ ਨੂੰ ਤਾਂ ਸਿਆਸਤ ਤੋਂ ਅੱਡੇ ਰੱਖਣਾ ਚਾਹੀਦਾ ਤੇ ਪਰ ਫਿਰ ਵੀ ਮਤਲਬ ਉੱਥੇ ਇਸ ਤਰ੍ਹਾਂ ਦੇ ਨਾਰੇ ਲੱਗਦੇ ਪਏ ਸੀਗੇ ਮਤਲਬ ਪੂਰਾ ਜਿਹੜਾ ਆਪਣਾ ਵਿਰੋਧ ਵੀ ਇਸੇ ਕਰਕੇ ਸੀਗਾ ਕਿਉਂਕਿ ਜਿਹੜੇ ਜਿਹੜੇ ਮਤਲਬ ਲਾਅ ਨੇ ਜਿਹੜੇ ਕਾਨੂੰਨ ਪਾਸ ਕੀਤੇ ਨੇ ਮਤਲਬ ਪੂਰੇ ਇੱਕ ਇੱਕ ਤਬਕੇ ਨੂੰ ਇੱਕ ਜਿਹੜੀ ਕੌਮ ਹੈ ਉਹਨੂੰ ਉਹਦੇ ਖਿਲਾਫ਼ ਮਤਲਬ ਇਹ ਕੀਤੇ ਗਏ
ਬਿਲਕੁਲ ਮਨਦੀਪ ਸਿੰਘ
ਉਸ ਤਰ੍ਹਾਂ ਦਾ ਮਾਹੌਲ ਮਤਲਬ
ਇਹਦੇ ਵਿੱਚ ਖਾਸ ਦੇਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਇੱਕ ਸ਼ਾਂਤਮਈ ਇੱਕ ਆਪਣਾ ਮੈਸੇਜ ਕਾਨੂੰਨ ਦਾ ਜਿਹੜਾ ਭਾਰਤ ਦੇ ਵਿੱਚ ਇੱਕ ਕਾਲਾ ਕਾਨੂੰਨ ਪਾਸ ਕੀਤਾ ਗਿਆ ਉਹਦੇ ਵਿਰੁੱਧ ਤੁਸੀਂ ਨਾਰੇ ਲਾ ਰਹੇ ਸੀ ਜਦਕਿ ਬਾਬਰੀ ਮਸਜਿਦ ਤੇ ਰਾਮ ਮੰਦਿਰ ਦੇ ਬਾਰੇ ਚ ਦੰਗੇ ਹੋਏ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਨੇ ਉਹ ਵਾਇਲੈਂਸ ਨੂੰ ਉਹ ਪ੍ਰਮੋਟ ਕਰ ਰਹੇ ਨੇ ਉੱਥੇ
ਹਾਂਜੀ ਤੁਹਾਡੀ ਉਹ ਚੰਗਰ ਗਵਾਜ ਸੁਣ ਨਹੀਂ ਪਾਇਆ
ਹਾਂਜੀ 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 ਤੁਸੀਂ ਗੱਲ ਆਪਣੀ ਜਾਰੀ ਰੱਖੋ
ਹਾਂਜੀ ਉਹੀ ਚੱਕਰ ਮਤਲਬ ਆਪਾਂ ਸਿਰਫ ਤੇ ਸਿਰਫ ਉੱਥੇ ਵਿਰੋਧ ਦਰਜੇ ਕਰਨ ਗਏ ਸੀਗੇ ਪਰ ਫਿਰ ਵੀ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਬਟ ਜਿਹੜੇ ਅੰਦਰ ਜਿਸ ਤਰ੍ਹਾਂ ਦੇ ਹੋਰ ਮਤਲਬ ਨਾਰੇ ਲੱਗ ਰਹੇ ਸੀ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਸੀਗੀ ਤੇ ਦੂਜੇ ਨੰਬਰ ਤੇ ਮਤਲਬ ਆਪਾਂ ਕਰਨ ਦੀ ਜ਼ਰੂਰਤ ਇਹ ਤਾਂ ਹੀ ਸਮਝੀ ਕਿਉਂਕਿ ਇੱਕ ਵੱਧੀ ਮਤਲਬ ਤੁਸੀਂ ਲਾ ਲਓ ਕਿ ਇੱਕ ਕੌਮ ਹੈ ਨਾ ਉਹਨੂੰ ਪੂਰੇ ਦਾ ਪੂਰਾ ਇੱਕ ਕਾਨੂੰਨ ਚੋਂ ਬਾਹਰ ਰੱਖਿਆ ਜਾਂਦਾ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲਣੀ ਉਹਨਾਂ ਨੇ ਸਟੇਟਲੈਸ ਹੋ ਜਾਣਾ ਤੇ ਸਿਰਫ ਤੇ ਸਿਰਫ ਉਹਨਾਂ ਦੀ ਸਪੋਰਟ ਲਈ ਇਹ ਦੱਸਣ ਦੇ ਲਈ ਕਿ ਹਾਂ ਵੀ ਆਪਾਂ ਨੂੰ ਆਖੋਣ ਦੇ ਨਾਤੇ ਉਹਨਾਂ ਦੇ ਨਾਲ ਇਹ ਦੱਸਣ ਦੇ ਲਈ ਹੁਣ ਜਿੱਦਾਂ ਕਈ ਤਰ੍ਹਾਂ ਨੇ ਜੇ ਮਤਲਬ ਉਹਦੇ ਵਿੱਚੋਂ ਉਹ ਜੇ ਉਹ ਨਾਗਰਿਕਤਾ ਲਈ ਆਪਣੀ ਮਤਲਬ ਕੋਈ ਵੀ ਡਾਕੂਮੈਂਟ ਨਹੀਂ ਪੇਸ਼ ਕਰ ਸਕੇ ਫਿਰ ਉਹ ਉਹਨਾਂ ਨੂੰ ਵਿਦੇਸ਼ੀ ਕਾਨੂੰਨ ਦੇ ਤਹਿਤ ਲੈ ਲਿਆ ਜਾਊਗਾ ਤੇ ਵਿਦੇਸ਼ੀ ਕਾਨੂੰਨ ਇਹ ਕਹਿੰਦਾ ਆ ਬਈ ਜਿਹੜੀ ਆਰਟੀਕਲ ਦੀ ਧਾਰਾ 14 ਆ ਮਤਲਬ ਉਹ ਵੀ ਨੀ ਲਾਗੂ ਹੋਊਗੀ ਕਿ ਆਰਟੀਕਲ ਦੀ ਧਾਰਾ 14 ਇਹ ਕਹਿੰਦੀ ਆ ਵੀ ਕਿਸੇ ਵੀ ਨਾਲ ਧਰਮ ਦੇ ਨਾਂ ਤੇ ਵਿਤਕਰਾ ਨਹੀਂ ਕੀਤਾ ਜਾਊਗਾ ਪਰ ਵਿਦੇਸ਼ੀ ਕਾਨੂੰਨ ਦੇ ਉੱਤੇ ਧਾਰਾ 14 ਲਾਗੂ ਨਹੀਂ ਹੁੰਦੀ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਮਤਲਬ ਕੋਈ ਵੀ ਉਹ ਕਾਨੂੰਨ ਲਾਗੂ ਕਰਨਗੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਰੱਖਣਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਤੱਕ ਦਾ ਹੱਕ ਦਿੰਦਾ ਇਹ ਲਾਅ
ਬਿਲਕੁਲ ਬਿਲਕੁਲ
ਉਹ ਆਪਣੇ ਡਾਕੂਮੈਂਟ ਨਹੀਂ ਮਤਲਬ ਪ੍ਰੂਵ ਕਰ ਸਕੇ ਬਟ ਇਹ ਇੱਕ ਪੂਰਾ ਹੀ ਮਤਲਬ ਅਣਮਨੁੱਖੀ ਵਰਤਾਰਾ ਹੈ ਇਸ ਕਰਕੇ ਮਤਲਬ ਆਪਾਂ ਇਹ ਲੋੜ ਮਹਿਸੂਸ ਕੀਤੀ ਸੀ ਵੀ ਉੱਥੇ ਜਾ ਕੇ ਇਹਦਾ ਮਤਲਬ ਕਿਉਂਕਿ ਇੰਡੀਆ ਦੀ ਟੀਮ ਹੁਣ ਇੰਡੀਆ ਨੂੰ ਰਿਪ੍ਰੈਜੈਂਟ ਕਰਦੀ ਹੈ ਨਾ
ਬਿਲਕੁਲ
ਕੋਈ ਹੋਰ ਮੰਤਰੀ ਆਇਆ ਹੁੰਦਾ ਆਪਾਂ ਮਤਲਬ ਉੱਥੇ ਵੀ ਜਾਂਦੇ
ਬਿਲਕੁਲ ਜਾਂਦੇ
ਤੇ ਹੁਣ ਹਾਂਜੀ ਤੇ ਅਗਲੇ ਮਤਲਬ ਇਹੋ ਜਿਹੀ ਗੱਲ ਬੜੀ ਆਈ ਹੈ ਤੁਹਾਨੂੰ ਵੀ ਇਹ ਕੋਈ ਮਤਲਬ ਇਹ ਵਿਰੋਧ ਦੀ ਜਗ੍ਹਾ ਨੀ ਹੁੰਦੀ ਮਤਲਬ ਕੋਈ ਲੋਕੀ ਮੈਚ ਦੇਖਣ ਆਏ ਹੁੰਦੇ ਆ ਉੱਥੇ ਵਿਰੋਧ ਨੀ ਕਰਨਾ ਚਾਹੀਦਾ ਪਰ ਮਤਲਬ ਖੇਡ ਦੀ ਕਦੀ ਵੀ ਸਿਆਸਤ ਤੋਂ ਅੱਡ ਨੀ ਹੈਗੀ
ਬਿਲਕੁਲ ਨੀ ਹੈਗੀ
ਤੇ ਆਪਾਂ ਕਹਿੰਦੇ ਵੀ ਮੈਚ ਦਾ ਉੱਥੇ ਮਤਲਬ ਇੱਕ ਪੂਰੀ ਖੇਡ ਦੇ ਵਿੱਚ ਨਾਇਕ ਨੂੰ ਉਭਾਰਿਆ ਜਾਂਦਾ ਫਿਰ ਉਹਦੇ ਤੋਂ ਹੈਡਾਂ ਕਰਵਾਈਆਂ ਜਾਂਦੀਆਂ ਮਤਲਬ ਕੋਕਾ ਕੋਲਾ ਬਚਾਇਆ ਜਾਂਦਾ ਨਾ ਹਾਲਾਂਕਿ ਕੋਕਾ ਕੋਲਾ ਦਾ ਖੇਡ ਨਾਲ ਕੋਈ ਸੰਬੰਧ ਨਹੀਂ
ਖੇਡ ਨਾਲ ਹੈਗਾ ਸੋ ਤੇ ਉਹ ਸਿਹਤ ਵਾਸਤੇ ਮਾੜੀ ਚੀਜ਼ ਹੈ
ਹਾਂਜੀ ਹਾਂਜੀ ਉਹੀ ਚੱਕਰ ਹੈ ਨਾ ਮਤਲਬ ਖੇਡਣ ਖੜਾ ਦਾ ਕੋਈ ਉਹ ਨੀ ਹੈਗਾ ਪਰ ਫਿਰ ਵੀ ਮਤਲਬ ਦੂਜੇ ਨੰਬਰ ਤੇ ਵਿਰੋਧ ਦੀ ਕੋਈ ਵੀ ਜਗ੍ਹਾ ਨੀ ਹੁੰਦੀ ਵਿਰੋਧ ਤਾਂ ਏਦਾਂ ਨੀ ਹੁੰਦਾ ਵੀ ਸੜਕਾਂ ਤੇ ਵੀ ਮਤਲਬ ਕੇ ਕਰਨਾ ਹੁੰਦਾ
ਬਿਲਕੁਲ ਬਿਲਕੁਲ
ਕੋਈ ਚੀਜ਼ ਜਿੱਥੇ ਰਿਪ੍ਰੈਜੈਂਟ ਹੋ ਰਹੀ ਹੈ
ਮਨਦੀਪ ਸਿੰਘ ਆਪਣੀ ਥੋੜੀ ਜਿਹੀ ਪਹਿਲਾਂ ਉਹਦੇ ਤੇ ਆਪਾਂ ਲੰਬੀ ਗੱਲ ਕਰਨੀ ਸੀਗੀ ਸੋ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਹਲਤੇ ਵੀ ਮੈਚ ਕ੍ਰਿਕਟ ਦੇ ਚੱਲਣ ਡਏ ਨੇ ਸੋ ਕੀ ਨੌਜਵਾਨਾਂ ਦਾ ਕੀ ਪਲਾਨ ਆ
ਆਮ ਸਾਡੇ ਹੈਗੇ ਨੇ ਥੋੜੇ ਬਹੁਤੇ ਹੋਰ ਮੈਟ ਨੇ ਇੱਥੇ ਮਤਲਬ ਇਹਨਾਂ ਦੇ ਉੱਥੇ ਜਾਣਦੇ ਹੈਗੇ ਨੇ ਮਤਲਬ ਉੱਥੇ ਵੀ ਵਿਰੋਧ ਅਸੀਂ ਆਪਾਂ ਜ਼ਰੂਰ ਦਰਜ ਕਰਵਾਵਾਂਗੇ ਮਤਲਬ ਜਿੱਥੇ ਵੀ ਮੌਕਾ ਮਿਲਦਾ ਵਿਰੋਧ ਦਾ ਤਾਂ ਉੱਥੇ ਦਰਜ ਕਰਵਾਉਣਾ ਚਾਹੀਦਾ ਆ ਸਾਡੇ ਮੁਤਾਬਿਕ ਅਜਿਹਾ ਤਾਂ ਨਹੀਂ ਹੈ ਤੇ ਉੱਥੇ ਵੀ ਪੂਰਾ ਮਤਲਬ ਕਰਾਵਾਂਗੇ ਉੱਥੇ ਕਿਸੇ ਤਰੀਕੇ ਨਾਲ ਮਤਲਬ
ਬਿਲਕੁਲ ਬਿਲਕੁਲ ਮਨਦੀਪ ਸਿੰਘ ਸਾਨੂੰ ਬਹੁਤ ਮਾਣ ਆ ਇਹੋ ਜਿਹੇ ਨੌਜਵਾਨ ਸੰਘਰਸ਼ਾਂ ਨੂੰ ਅੱਗੇ ਲੈ ਕੇ ਜਾਣਗੇ ਤੇ ਮਨਦੀਪ ਕੱਲਾ ਨੌਜਵਾਨ ਨਹੀਂ ਇਹ ਮੇਰਾ ਭਤੀਜਾ ਵੀ ਹੈ ਤੇ ਮੈਂ ਇਹਦਾ ਚਾਚਾ ਵੀ ਹਾਂ ਸੋ ਚਾਚੇ ਨੂੰ ਇਹ ਆਪਣੇ ਭਤੀਜੇ ਦੇ ਬਹੁਤ ਮਾਣ ਵਾ ਕਿ ਇਹ ਬੜੀ ਇੱਕ ਹਿੰਮਤ ਵਾਲਾ ਕੰਮ ਮਨਦੀਪ ਸਿੰਘ ਨੇ ਕੀਤਾ ਸੋ ਮੇਰਾ ਖਿਆਲ ਆਪਾਂ ਅਗਲੇ ਹਫ਼ਤੇ 'ਚ ਟਾਈਮ ਕੱਢ ਕੇ ਰੇਡੀਓ 'ਤੇ ਆ ਕੇ ਫਿਰ ਇਸ ਮਾਮਲੇ ਲੰਬੀ ਗੱਲ ਕਰਾਂਗੇ ਮਨਦੀਪ ਸਿੰਘ
ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਲਈ ਇਜਾਜ਼ਤ
ਬਿਲਕੁਲ ਇਹ ਸਾਥੀ ਸਫਦਰ ਹਾਸ਼ਮੀ ਨੂੰ ਯਾਦ ਕਰਦਿਆਂ ਇਹ ਇੱਕ ਗਾਣਾ ਹੈਗਾ
ਜੀ ਜ਼ਰੂਰ